ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਤਰੀਕ ਹੈ ਜੀ 2 ਅਕਤੂਬਰ 2021, ਦਿਨ ਸ਼ਨਿਚਰਵਾਰ ਚੜ ਚੁੱਕਾ, 8:01 ਘੜੀ ਦਿਖਾ ਰਹੀ ਹੈ ਤੇ ਉਮੀਦ ਅਤੇ ਅਰਦਾਸ ਕਰਦੇ ਹਾਂ ਕਿ ਜਿਸ ਵੀ ਸਮੇਂ ਦੇ ਵਿੱਚ, ਜਿਸ ਵੀ ਟਾਈਮ ਜ਼ੋਨ ਦੇ ਵਿੱਚ ਤੁਸੀਂ ਹੋ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਔਰ ਸਰਬੱਤ ਦੇ ਭਲੇ ਦੀ ਅਰਦਾਸ ਤਹਿ ਦਿਲ ਤੋਂ ਕਰਦੇ ਰਹਿੰਦੇ ਹੋ। ਆਓ ਆਪਾਂ ਫੇਰ ਕਰੀਏ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਕਾਲ ਪੁਰਖ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਸ੍ਰਿਸ਼ਟੀ ਚੱਲ ਰਹੀ ਹੈ। ਦਿਨ ਚੜ੍ਹ ਰਹੇ ਨੇ, ਦਿਨ ਛੁੱਪ ਰਹੇ ਨੇ ਔਰ ਕਾਇਨਾਤ ਆਪਣੇ ਭਾਣੇ ਦੇ ਵਿੱਚ ਚੱਲ ਰਹੀ ਹੈ। ਇਹ ਸੋਚਣ ਸਮਝਣ ਦੀ ਸਾਨੂੰ ਜ਼ਰੂਰਤ ਹੈ। ਕਿਤੇ ਕੁਛ ਹੋ ਰਿਹਾ, ਕਿਤੇ ਕੁਛ ਹੋ ਰਿਹਾ, ਇਹ ਸਭ ਭਾਣੇ ਦੇ ਵਿੱਚ ਹੋ ਰਿਹਾ। ਉਮੀਦ ਅਰਦਾਸ ਇਹੀ ਰਹਿੰਦੀ ਹੈ ਕਿ ਤੁਸੀਂ ਅਸੀਂ ਸਾਰੇ ਇਸ ਭਾਣੇ ਦੇ ਵਿੱਚ ਰਹੀਏ। ਪਿਆਰਿਓ, ਅੱਜ ਦਾ ਪ੍ਰੋਗਰਾਮ 2 ਘੰਟੇ ਚੱਲੇਗਾ, ਸਾਡਾ ਤੁਹਾਡਾ ਸਾਥ ਬਣਿਆ ਰਹੇਗਾ। ਇਸ ਦੌਰਾਨ ਬਹੁਤ ਸਾਰੀਆਂ ਅਸੀਂ ਗੱਲਾਂ ਬਾਤਾਂ ਕਰਾਂਗੇ, ਗੀਤ ਵੀ ਸੁਣਾਂਗੇ, ਮੌਸਮ ਦੀ ਜਾਣਕਾਰੀ, ਖਬਰਾਂ ਤੇ ਝਾਤੀ, ਹਾਸਾ ਮਜ਼ਾਕ ਵੀ ਹੋਏਗਾ। ਚਾਲ ਸਾਹਿਬ ਵੀ ਆਉਂਦੇ ਹੋਣਗੇ ਆਪਣੀਆਂ ਚੁਟਕਲਿਆਂ ਵਾਲੀਆਂ ਖਬਰਾਂ ਲੈ ਕੇ, ਤੇ ਅਮਰੀਕ ਭਾਜੀ ਵੀ ਸ਼ਾਮਲ ਹੋ ਰਹੇ ਨੇ ਬੜੀ ਛੇਤੀ ਸਾਡੇ ਨਾਲ। ਤੁਸੀਂ ਸੁਬਾਹ ਤੋਂ ਸਾਡੇ ਨਾਲ ਜੁੜੇ ਹੋਏ ਹੋ, ਪ੍ਰੋਗਰਾਮ ਸੁਣ ਰਹੇ ਹੋ, ਗੁਰਬਾਣੀ ਵਿਚਾਰ ਪ੍ਰੋਗਰਾਮ, ਸਰਵਣ ਕੀਤਾ, ਸਹਿਜ ਪਾਠ ਚੱਲ ਰਹੇ ਨੇ। ਸੋ ਸਾਡੀ ਕੋਸ਼ਿਸ਼ ਹੈ, ਕੋਸ਼ਿਸ਼ ਰਹਿੰਦੀ ਹੈ, ਰਹੇਗੀ ਕਿ ਵੱਧ ਤੋਂ ਵੱਧ ਸੇਵਾਵਾਂ, ਸਰਵਿਸਿਜ਼ ਅਸੀਂ ਆਪਣੇ ਸਰੋਤਿਆਂ ਵਾਸਤੇ ਕੈਰੀ ਔਨ ਰੱਖੀਏ। ਪਿਛਲੇ 20 ਸਾਲ ਤੋਂ ਅਸੀਂ ਇਹ ਸਰਵਿਸਿਜ਼ ਆਸਟ੍ਰੇਲੀਆ ਦੇ ਵਿੱਚ ਨਹੀਂ, ਤਕਰੀਬਨ ਸਾਰੀ ਦੁਨੀਆ ਦੇ ਵਿੱਚ ਹੀ ਦੇ ਰਹੇ ਹਾਂ ਔਰ ਲੱਖਾਂ ਕਰੋੜਾਂ, ਕੱਲ੍ਹ ਕਰੋੜਾਂ ਤੱਕ ਹੀ ਪਹੁੰਚ ਗਿਆ ਹੋਣਾ ਕੰਮ। ਸਰੋਤੇ ਸਾਡੇ ਨਾਲ ਜੁੜਦੇ ਨੇ, ਜੁੜ ਚੁੱਕੇ ਨੇ, ਜੁੜਨਗੇ ਜਿਹੜੇ ਲਾਹਾ ਲੈ ਰਹੇ ਨੇ। ਸੋ ਪਿਆਰਿਓ, ਇੱਕ ਸੁਨੇਹਾ ਭੇਜ ਸਕਦੇ ਹੋ ਤੁਸੀਂ ਟੈਲੀਗ੍ਰਾਮ ਦੇ ਰਾਹੀਂ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਦੇ ਰਾਹੀਂ ਕਿ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਇੰਨਾ ਹੀ ਲਿਖ ਕੇ ਭੇਜ ਦਿਓ, ਕੋਈ ਪ੍ਰੋਬਲਮ ਨਹੀਂ। ਅਗਰ ਕੰਮ 'ਤੇ ਹੋ, ਠੀਕ ਹੈ, ਡਰਾਈਵਿੰਗ ਕਰ ਰਹੇ ਹੋ, ਕੰਮ ਇਜਾਜ਼ਤ ਨਹੀਂ ਦਿੰਦਾ ਤਾਂ ਕੋਈ ਗੱਲ ਨਹੀਂ। ਅਗਰ ਪੋਡਕਾਸਟ 'ਤੇ ਵੀ ਸੁਣ ਰਹੇ ਹੋ ਤਾਂ ਵੇਲੇ ਕੁ ਵੇਲੇ ਮੈਸੇਜ ਜ਼ਰੂਰ ਕਰ ਦਿਆ ਕਰੋ। ਐਡਲੇਡ ਦੇ ਵਿੱਚ ਇਸ ਵੇਲੇ 7:33 ਹੋਏ ਨੇ, ਪਰਥ ਦੇ ਵਿੱਚ 6:03 ਸੁਬਾਹ ਦੇ ਔਰ ਵੱਡਾ ਤੜਕਾ ਭਾਰਤ ਦੇ ਵਿੱਚ 3:33, ਲੰਡਨ ਦੇ ਵਿੱਚ 11:03 ਅੱਧੀ ਰਾਤ ਦੇ ਹੋਏ ਨੇ। ਸ਼ੁੱਕਰਵਾਰ ਚੱਲ ਰਿਹਾ, 1 ਅਕਤੂਬਰ ਚੱਲ ਰਹੀ ਅਮਰੀਕਾ ਮਹਾਂਦੀਪਾਂ ਦੇ ਵਿੱਚ। ਨਿਊਯਾਰਕ ਅਤੇ ਟੋਰਾਂਟੋ 'ਚ 6:03 ਹੋਏ ਨੇ, ਵੈਨਕੂਵਰ ਅਤੇ ਐਲਏ ਦੇ ਵਿੱਚ 3:03 ਸ਼ੁੱਕਰਵਾਰ ਦੇ ਹੋਏ ਨੇ। ਸੋ ਪਿਆਰਿਓ, ਕੱਲ੍ਹ ਨੂੰ ਟਾਈਮ ਬਦਲ ਜਾਣਾ, ਇੰਨਾ ਖਿਆਲ ਰੱਖਿਓ। ਇਸ ਤੋਂ 1 ਘੰਟਾ ਪਹਿਲਾਂ ਪ੍ਰੋਗਰਾਮ ਆਪਣਾ ਚੱਲਣਾ ਆ ਸੂਰਜ ਦੇ ਹਿਸਾਬ ਨਾਲ। ਡੇਲਾਈਟ ਸੇਵਿੰਗ ਜਿਹੜੀ ਹੈ ਉਹ ਕੱਲ੍ਹ ਤੋਂ ਹੈ ਜੀ, ਇੰਨਾ ਖਿਆਲ ਰੱਖਿਓ, ਕੱਲ੍ਹ ਤੋਂ ਸਮਾਂ ਬਦਲ ਜਾਣਾ 3 ਅਕਤੂਬਰ ਤੋਂ। ਸੋ ਰਾਤ ਨੂੰ ਜਦੋਂ 2 ਵੱਜਣੇ ਆ ਨਾ ਤਾਂ ਘੰਟਾ ਮੂਹਰੇ ਹੋ ਜਾਣਾ, 3 ਵੱਜ ਜਾਣੇ ਨੇ। ਸੋ ਇਸ ਵੇਲੇ ਜੇ 8 ਵਜੇ ਆ ਤਾਂ 9 ਵਜੇ ਹੋਣੇ ਆ ਕੱਲ੍ਹ ਨੂੰ, ਬਿਲਕੁਲ ਇਸ ਵੇਲੇ। ਸੋ ਸੂਰਜ ਦੇ ਹਿਸਾਬ ਨਾਲ ਨਹੀਂ, ਕੱਲ੍ਹ ਨੂੰ ਕਲੋਕ ਦੇ ਹਿਸਾਬ ਨਾਲ ਉੱਠਿਓ। ਸੋ ਇਹ ਸੀ ਸਮਾਚਾਰ ਨਹੀਂ, ਅਤੇ ਸਮੀਰ ਪੌਲ ਸੁਬਾਹ ਦੇ ਸਾਡੇ ਨਾਲ ਸ਼ਾਮਲ ਹੋਏ ਹੋਏ ਨੇ, ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ ਆਸਟ੍ਰੀਆ ਤੋਂ। ਅਤੇ ਸਵਾਲ ਉਹਨਾਂ ਨੇ ਕੀਤਾ ਹਿਸਟਰੀ ਦੇ ਬਾਰੇ, ਹੋਰ ਵੀ ਉਹਨਾਂ ਨੇ ਮੈਸੇਜ ਭੇਜੇ, ਫਲੋਰਾ ਸਾਹਿਬ ਦੇ ਆਉਣ 'ਤੇ ਗੱਲ ਕਰਾਂਗੇ। ਕਹਿੰਦੇ ਕਿ ਵੀਰ ਜੀ, ਵੀ ਕੋਈ ਇਹੋ ਜਿਹੀ ਸ਼ੈ ਹੁੰਦੀ ਹੈ ਜਿਸ ਨੂੰ ਅਸੀਂ ਸੱਚਾ ਇਤਿਹਾਸ ਕਹਿ ਸਕਦੇ ਹਾਂ, ਟਰੂ ਹਿਸਟਰੀ, ਕਿਉਂਕਿ ਜਿਹੜੀ ਹਿਸਟਰੀ ਹੈ ਜਾਂ ਇਤਿਹਾਸ ਹੈ ਉਹ ਜੇਤੂਆਂ ਵੱਲੋਂ ਲਿਖਿਆ ਜਾਂਦਾ ਹੈ, ਉਹਨਾਂ ਦੇ ਪਰਸਨਲ ਐਕਸਪੀਰੀਅੰਸਿਸ ਹੁੰਦੇ ਆ ਅਤੇ ਉਹਦੇ ਵਿੱਚ ਬਹੁਤ ਵਾਧਾ ਕਈ ਵਾਰੀ ਕੀਤਾ ਜਾਂਦਾ ਤੇ ਕਈ ਵਾਰੀ ਬਹੁਤ ਘਟਾ ਦਿੱਤੀਆਂ ਜਾਂਦੀਆਂ ਕਿਸੇ ਕਿਸੇ ਦੀ ਚੀਜ਼ ਜੀ। ਬਿਲਕੁਲ ਸਹੀ ਆ, ਤੁਸੀਂ ਕਾਫੀ ਨੇੜੇ ਹੋ। ਵੈਸੇ ਜਿਹੜਾ ਹਿਸਟਰੀ ਆ ਉਹਨੂੰ ਸਾਖੀ ਕਿਹਾ ਜਾ ਸਕਦਾ ਹੈ। ਜਿਸ ਤਰ੍ਹਾਂ ਅਸੀਂ ਦੇਖੀਏ ਕਿ ਗੁਰੂ ਨਾਨਕ ਪਾਤਸ਼ਾਹ ਦੀ ਸਾਖੀਆਂ ਲੈ ਲਓ, ਉਹ ਜਦੋਂ ਆਪਾਂ ਸਾਖੀਆਂ ਪੜ੍ਹਦੇ ਹਾਂ ਸੁਣਦੇ ਹਾਂ ਤੇ ਉਹ ਦੂਸਰੇ ਲੋਕਾਂ ਵੱਲੋਂ ਲਿਖੀਆਂ ਗਈਆਂ ਨੇ, ਬਹੁਤ ਵਧਾ ਚੜ੍ਹਾ ਕੇ ਵੀ ਲਿਖਦੇ ਨੇ, ਲਿਖੀਆਂ ਗਈਆਂ ਨੇ, ਉਹਨਾਂ ਨੂੰ ਕਰਾਮਾਤੀ ਦਿਖਾਇਆ ਗਿਆ ਆ। ਕਰਾਮਾਤੀ ਉਹ ਆਮ ਲੋਕਾਂ ਲਈ ਜਿਹੜੇ ਉਹ ਕੰਮ ਕਰ ਰਹੇ ਸਨ ਗੁਰੂ ਮਹਾਰਾਜ, ਉਹ ਕਰਾਮਾਤ ਹੀ ਲੱਗਦੇ ਸਨ। ਪਰ ਹੁਣ ਇੱਕ ਪਾਸੇ ਲੋਕਾਂ ਦੀਆਂ ਲਿਖੀਆਂ ਲਿਖਾਈਆਂ ਜਾਂ ਦੂਸਰੇ ਬੰਦਿਆਂ ਗੁਰਸਿੱਖਾਂ ਦੀਆਂ ਲਿਖੀਆਂ ਲਿਖਾਈਆਂ ਸਾਖੀਆਂ ਨੇ, ਉਹਨਾਂ ਦੇ ਪਰਸਪੈਕਟਿਵ ਨੇ, ਉਹ ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੂੰ ਦੇਖ ਰਹੇ ਨੇ ਜਾਂ ਬਾਕੀ ਗੁਰੂ ਸਾਹਿਬਾਨ ਨੂੰ ਦੇਖ ਰਹੇ ਨੇ, ਜਾਂ ਈਵਨ ਇਤਿਹਾਸ ਲੈ ਲਓ, ਰਮਾਇਣ ਲੈ ਲਓ, ਮਹਾਂਭਾਰਤ ਲੈ ਲਓ, ਲੋਕ ਤਾਂ ਇਹਨਾਂ ਨੂੰ ਮਿਥਿਹਾਸ ਕਹਿੰਦੇ ਨੇ, ਪਰ ਨਹੀਂ, ਇਹ ਇਤਿਹਾਸ ਹੈ। ਜੇ ਕਿਸੇ ਦਾ ਇਤਿਹਾਸ ਨੂੰ ਜ਼ੀਰੋ ਕਰਨਾ ਹੋਵੇ ਕਹਿ ਦੇਵੇ, ਨਹੀਂ ਨਹੀਂ ਇਹ ਤਾਂ ਮਿਥਿਹਾਸ ਹੈ, ਇਹ ਗੋਰਿਆਂ ਦੀ ਪੋਲਿਸੀ ਹੈ, ਆਪਾਂ ਇਹ ਸਾਡਾ ਇਤਿਹਾਸ ਹੀ ਹੈ। ਹੁਣ ਆਪਾਂ ਜਿਹੜੇ ਸਾਖੀਕਾਰ ਨੇ, ਇਤਿਹਾਸਕਾਰ ਨੇ, ਅਸੀਂ ਉਹਨਾਂ ਦੇ ਪਰਸਪੈਕਟਿਵ ਨਾਲ ਚੀਜ਼ ਦੇਖੀਏ ਤਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਪਿਕਚਰ ਜਿਹੜੀ ਆ ਹੋਰ ਲੱਗਦੀ ਹੈ। ਪਰ ਜਦੋਂ ਅਸੀਂ ਬਾਬਾ ਨਾਨਕ ਦੀ ਕਹਾਣੀ, ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਬਾਣੀ ਆਪ ਪੜ੍ਹਦੇ ਹਾਂ ਤਾਂ ਉਹਨਾਂ ਦੀ ਆਪਣੀ ਸੋਚ ਸਾਡੇ ਨਾਲ ਸਿੰਕ ਹੁੰਦੀ ਹੈ ਤਾਂ ਸਾਨੂੰ ਲੱਗਦਾ ਨਹੀਂ, ਇਹ ਸਾਖੀ ਨਾਲ ਮੇਲ ਨਹੀਂ ਖਾਂਦੇ ਇਹ ਵਿਚਾਰ। ਸੋ ਇੱਕ ਇੱਕ ਕਲਾਸਿਕ ਐਗਜ਼ਾਮਪਲ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਾਖੀਆਂ ਬਹੁਤੇ ਥਾਂ 'ਤੇ ਆਪਸ 'ਚ ਮੇਲ ਨਹੀਂ ਖਾਂਦੀਆਂ, ਕਿਉਂਕਿ ਬਾਣੀ ਮਹਾਰਾਜ ਨੇ ਆਪ ਲਿਖੀ ਹੋਈ ਹੈ ਅਤੇ ਸਾਖੀਆਂ ਲਿਖੀਆਂ ਹੋਈਆਂ ਦੂਸਰੇ ਬੰਦਿਆਂ ਨੇ, ਜਿਹੜੇ ਸ਼ਾਇਦ ਉਹਨਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਉਹਨਾਂ ਨੇ ਲਿਖੀਆਂ ਹੋਊਗੀਆਂ। ਔਰ ਉਹ ਕਿੱਦਾਂ ਕਈ ਵਾਰੀ ਵਧੀਆਂ ਇਮੋਸ਼ਨ 'ਚ ਆ ਕੇ ਵੱਧ ਗਈਆਂ, ਕਈ ਵਾਰੀ ਘੱਟ ਗਈਆਂ, ਕਈ ਵਾਰੀ ਆਪਣੇ ਐਕਸਪੀਰੀਅੰਸ ਵਿੱਚ ਪਾ ਲਏ। ਸੋ ਉਹਨਾਂ ਨੂੰ ਅਸੀਂ ਕਦੇ ਵੀ 100% ਸੱਚਾ ਨਹੀਂ ਮੰਨ ਸਕਦੇ, ਉਹਨਾਂ ਦੇ ਆਧਾਰ ਦੇ ਉੱਤੇ ਅਸੀਂ ਧਰਮ ਨਹੀਂ ਚਲਾ ਸਕਦੇ। ਧਰਮ ਚੱਲੇਗਾ ਤਾਂ ਬਾਬੇ ਨਾਨਕ ਦੀ ਬਾਣੀ ਦੇ ਆਧਾਰ 'ਤੇ ਚੱਲੇਗਾ, ਉਹਨਾਂ ਦੇ ਇਤਿਹਾਸ ਦੇ ਆਧਾਰ 'ਤੇ ਬਹੁਤ ਘੱਟ ਚੱਲੇਗਾ। ਹੁਣ ਅਗਰ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰੀਏ ਤਾਂ ਉਸ ਦੇ ਵਿੱਚ ਗਿਣਵੇਂ ਮਿਣਵੇਂ ਨਾ ਮਾਤਰ ਜਿਹੇ ਇਤਿਹਾਸਕ ਪਹਿਲੂ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਬਾਬਰ ਦੀ ਕਹਾਣੀ ਆਉਂਦੀ ਹੈ, ਬਾਬਰ ਦਾ ਹਮਲਾ ਆਉਂਦਾ ਹੈ, ਉਹਦੇ ਵਿੱਚ ਪੁਰਾਣੇ ਇਤਿਹਾਸ ਹਿੰਦੁਸਤਾਨੀ ਇਤਿਹਾਸ ਦੇ ਵਿੱਚ ਧਰੂ ਦਾ ਜ਼ਿਕਰ ਆਉਂਦਾ ਆ, ਨਾਰਦ ਦਾ ਜ਼ਿਕਰ ਆਉਂਦਾ ਆ, ਪ੍ਰਹਲਾਦ ਦਾ ਜ਼ਿਕਰ ਆਉਂਦਾ ਆ, ਰਾਮ ਜੀ ਦਾ ਆਉਂਦਾ, ਕ੍ਰਿਸ਼ਨ ਜੀ ਦਾ ਆਉਂਦਾ, ਸੋ ਰਾਵਣ ਦਾ ਆਉਂਦਾ। ਸੋ ਇਹ ਜਿਹੜੇ ਆ ਇਹ ਗੁਰਬਾਣੀ ਦੇ ਵਿੱਚ ਆਉਂਦੇ ਨੇ ਸਾਰੇ, ਪਰ ਕੋਈ ਇਹ ਸੱਚ ਨਹੀਂ ਆਉਂਦਾ ਕਿ ਕਿਹੜਾ ਕਦੋਂ ਜਨਮ ਹੋਇਆ, ਕਿਹੜਾ ਕਿੱਦਾਂ ਅਕਾਲ ਚਲਾਣਾ ਕੀਤਾ, ਕਿਹਨੇ ਕੀ ਕੀਤਾ, ਕਿੱਥੇ ਗਏ, ਉਹਦਾ ਕੀ ਪਰਸਪੈਕਟਿਵ ਸੀਗਾ। ਉਹ ਸਿਰਫ ਐਜ਼ ਏ ਰੈਫਰੈਂਸ ਆਉਂਦਾ ਆ ਕਿਸੇ ਸਿਧਾਂਤ ਦੇ ਵਜੋਂ, ਨੋਟ ਐਜ਼ ਏ ਇਤਿਹਾਸ ਦੇ ਵਜੋਂ। ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਤਿਹਾਸ ਨੂੰ ਕੋਈ ਜਗ੍ਹਾ ਹੀ ਨਹੀਂ ਮਿਲੀ, ਨਾ ਮਾਤਰ ਜਗ੍ਹਾ ਮਿਲੀ ਹੈ, ਕਿਉਂਕਿ ਇਤਿਹਾਸ ਗੁਰੂ ਸਾਹਿਬ ਨੇ ਵੀ ਤੱਤ ਕੱਢ ਲਿਆ ਸੀਗਾ, ਹੁਣ ਵੀ ਹੈ, ਅਸੀਂ ਵੀ ਕੱਢਿਆ। ਇਤਿਹਾਸ ਬਦਲਦਾ ਆ, ਜਿਸ ਤਰ੍ਹਾਂ ਸਮੀਰਪਾਲ ਤੁਸੀਂ ਕਿਹਾ ਕਿ ਇਹ ਲਿਖਣ ਵਾਲੇ ਦੇ ਪਰਸਪੈਕਟਿਵ 'ਤੇ, ਦੱਸਣ ਵਾਲੇ ਦੇ ਪਰਸਪੈਕਟਿਵ 'ਤੇ, ਉਹ ਕਿਸ ਹਿਸਾਬ ਨਾਲ ਉਹਨੂੰ ਦੱਸਦਾ ਆ। ਇੱਕ ਹੋਰ ਐਗਜ਼ਾਮਪਲ ਦਿੰਦਾ, ਹਰੀ ਸਿੰਘ ਨਲੂਆ ਸਿੱਖ ਕੌਮ ਲਈ, ਹਿੰਦੁਸਤਾਨ ਦੇ ਲਈ ਇੱਕ ਜਰਨੈਲ ਹੈ, ਮਹਾਨ ਜਰਨੈਲ ਹੈ, ਬੜੇ ਹੁਣ ਕੰਮ ਕੀਤੇ, ਚੰਗੇ ਕੰਮ ਕੀਤੇ। ਪਰ ਮੈਂ ਪਾਕਿਸਤਾਨ ਦੀ ਇੱਕ ਡਾਕੂਮੈਂਟਰੀ ਦੇਖ ਰਿਹਾ ਸੀਗਾ 15 ਸਾਲ ਪਹਿਲਾਂ, ਉਸ ਨੂੰ ਬੜਾ ਜ਼ਾਲਮ, ਬਹੁਤ ਜ਼ਾਲਮ ਉਹਨੂੰ ਦੱਸ ਰਹੇ ਸੀ ਵੀ ਇੱਦਾਂ ਕੀਤਾ ਜੀ, ਉਹਨੂੰ ਉੱਦਾਂ ਕੀਤਾ, ਇਹਨੇ ਜ਼ੁਲਮ ਢਾਏ, ਜਿੱਦਾਂ ਅਸੀਂ ਕਹਿੰਦੇ ਹਾਂ ਉੱਦਾਂ ਉਹ ਕਹਿੰਦੇ ਆ। ਹੁਣ ਅਹਿਮਦ ਸ਼ਾਹ ਅਬਦਾਲੀ, ਜਾਂ ਉਹਨੂੰ ਦੁਰਾਨੀ ਵੀ ਕਹਿੰਦੇ ਆ, ਮੈਂ ਡਾਕਟਰ ਮੁਹੰਮਦ ਅਦਰੀਸ ਜਿਹੜੇ ਹੈੱਡ ਆਫ ਡਿਪਾਰਟਮੈਂਟ ਹਿਸਟਰੀ ਦੇ, ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ, ਇੱਥੇ ਆਏ ਹੋਏ ਸੀ। ਹੁਣ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਅਸੀਂ ਉਸਨੂੰ ਬੜਾ ਜ਼ਾਲਮ ਕਹਿੰਦੇ ਹਾਂ, ਅਹਿਮਦ ਸ਼ਾਹ ਅਬਦਾਲੀ ਨੂੰ ਬੜੇ ਕਿੱਸੇ ਨੇ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ, ਅਸੀਂ ਉਹਨੂੰ ਰਾਣ ਦਾ ਡਾਕੂ, ਲੋਟੂ, ਫਲਾਨਾ, ਧਿਮਕੜਾ ਬਹੁਤ ਕੁਛ ਕਹਿੰਦੇ ਹਾਂ। ਪਰ ਅਗਰ ਉਹਦੇ ਇਲਾਕੇ 'ਚ ਚਲ ਜਾਓ ਤਾਂ ਉਹਨੂੰ ਉਹ ਰੱਬ ਮੰਗਰ ਪੂਜਦੇ ਨੇ, ਕਿਉਂਕਿ ਉਹ ਲੁੱਟ ਲੁੱਟ ਕੇ ਸਾਰਾ ਸਮਾਨ ਇੱਧਰ ਉੱਧਰ ਨੂੰ ਲੈ ਕੇ ਉਹਨਾਂ ਨੂੰ ਵੰਡਦਾ ਸੀ ਜਾ ਕੇ। ਸੋ ਆਪਣਾ ਆਪਣਾ ਪਰਸਪੈਕਟਿਵ ਹੈ ਇਤਿਹਾਸ ਦਾ। ਇਤਿਹਾਸ ਦੇ ਆਧਾਰ ਦੇ ਉੱਤੇ ਅਸੀਂ ਇਲਾਹੀ, ਬ੍ਰਹਿਮੰਡੀ ਜਾਂ ਪੈਗੰਬਰੀ ਲੀਹਾਂ ਨਹੀਂ ਚਲਾ ਸਕਦੇ। ਇਤਿਹਾਸ ਆਪਣਾ ਆਪਣਾ ਹੈ, ਸਿਧਾਂਤਾਂ ਦੇ ਉੱਤੇ ਚੱਲਦਾ, ਬ੍ਰਹਿਮੰਡੀ ਸਿਧਾਂਤਾਂ ਦੇ ਉੱਤੇ ਚੱਲਦਾ ਹੈ। ਐਗਜੈਸ਼ਰੇਸ਼ਨ ਹੁੰਦੀ ਹੈ ਹਿਸਟਰੀ ਦੇ ਵਿੱਚ, ਜਿਹੜਾ ਜਿੱਤਦਾ ਆ ਉਹ ਫਿਰ ਆਪਣੀ ਜਿੱਤ ਦੇ ਸੋਹਲੇ ਗਾਉਂਦਾ ਆ। ਹੁਣ ਇੱਕ ਹੋਰ ਇਤਿਹਾਸ ਦੀ ਗੱਲ ਦੱਸਦੇ ਹਾਂ, ਇੰਟਰਸਟਿੰਗ ਹੈ, ਮੇਰਾ ਆਪਣਾ ਓਪੀਨੀਅਨ ਹੈ ਕਿ ਸਿਕੰਦਰ ਦੀ ਗੱਲ ਚੱਲਦੀ ਹੈ। ਸਿਕੰਦਰ ਕੌਣ ਹੋਇਆ, ਕਦੋਂ ਹੋਇਆ? ਭਾਰਤੀ ਇਤਿਹਾਸ ਨੂੰ ਫੋਲੀਏ ਤਾਂ ਸਿਕੰਦਰ ਨਾਮ ਦਾ ਕੋਈ ਵੀ ਸ਼ਖਸ ਨਹੀਂ ਹੋਇਆ, ਕਿਤੇ ਵੀ ਜ਼ਿਕਰ ਨਹੀਂ ਆਉਂਦਾ। ਐਡਾ ਵੱਡਾ ਮਾਰਕਾ ਮਾਰਿਆ ਹੋਵੇ ਔਰ ਇਤਿਹਾਸ ਦੇ ਵਿੱਚ ਕਿਤੇ ਵੀ ਜ਼ਿਕਰ ਨਾ ਹੋਵੇ, ਪਹਿਲੇ ਗੋਰਿਆਂ ਦੇ ਆਉਣ ਤੋਂ ਪਹਿਲਾਂ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੈ ਨਹੀਂ, ਕਿਤੇ ਵੀ ਹੈ ਨਹੀਂ। ਰਸ਼ੀਆ ਦੇ ਇੱਕ ਸੰਸਥਾ ਆ, ਉਹਨਾਂ ਦਾ ਮੰਨਣਾ ਹੈ ਕਿ ਇਹ ਗੋਰਿਆਂ ਨੇ ਕਾਢ ਕੱਢੀ ਹੈ। ਇਤਿਹਾਸ ਲਿਖਾਉਣ ਦੀ ਗੱਲ ਕਰੀਏ ਤਾਂ ਗੋਰਿਆਂ ਨੇ ਸਿੱਖਾਂ ਤੋਂ 100 ਸਾਖੀਆਂ, 200 ਸੱਚੀ ਸਾਖੀਆਂ ਲਿਖਾਈਆਂ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰੈਡਿਕਟ ਕੀਤਾ ਸੀਗਾ ਕਿ ਗੋਰੇ ਟੋਪੀ ਵਾਲੇ ਆਉਣਗੇ, ਉਹ ਤੁਹਾਡੇ ਮਿੱਤਰ ਹੋਣਗੇ। ਸੋ ਉਹਨਾਂ ਨੇ ਗੰਧਲਾ ਕੀਤਾ ਕਿ ਇਤਿਹਾਸ ਖਰਾਬ ਕਰ ਕਰਕੇ ਲਿਖਾਇਆ। ਫਿਰ ਸਿਕੰਦਰ ਦੇ ਵੀ ਕਹਿੰਦੇ ਉਹਨਾਂ ਨੇ ਇਤਿਹਾਸ ਲਿਖਾਏ, ਵੀ ਨਹੀਂ ਨਹੀਂ ਠੀਕ ਹੈ, ਹਿੰਦੁਸਤਾਨ ਦੇ ਉੱਤੇ ਹਮਲੇ ਹੁੰਦੇ ਆਏ ਆ, ਰਾਜ ਕਰਦੇ ਆਏ ਆ, ਕੋਈ ਗੱਲ ਨਹੀਂ, ਅਸੀਂ ਵੀ ਆ ਗਏ ਹਾਂ। ਅਤੇ ਉਹਦੇ ਵਿੱਚ ਸਿਕੰਦਰ ਨੂੰ ਹੀਰੋ ਦਿਖਾਇਆ ਗਿਆ ਅਤੇ ਪੋਰਸ ਨਿਹਾਰ ਗਿਆ ਜੀ, ਚਲੋ। ਅਤੇ ਫਿਰ ਉਹ ਤੋਂ ਬਾਅਦ ਉਹਨੇ ਹਮਲਾ ਹੀ ਨਹੀਂ ਕੀਤਾ। ਮਤਲਬ ਉਸ ਸਟੋਰੀ ਦੇ ਵਿੱਚ 100 ਊਣਤਾਈਆਂ ਨੇ ਜਿਹੜੀਆਂ ਕਿ ਹਜ਼ਮ ਨਹੀਂ ਹੁੰਦੀਆਂ, ਮਤਲਬ ਸਮਝ ਨਹੀਂ ਆਉਂਦੀਆਂ ਵੀ ਇਹ ਹੋਇਆ ਕਿੱਦਾਂ, ਕਿਉਂ ਹੋਇਆ। ਬਸ ਗੱਲ ਬਣਾਤੀ, ਉਹ ਤੋਂ ਬਾਅਦ ਕਹਾਣੀਆਂ ਲਿਖਣੀਆਂ ਸ਼ੁਰੂ ਕਰਤੀਆਂ। ਸੋ ਜਦੋਂ ਪੜਚੋਲ ਕਰੀਏ ਤਾਂ ਬਹੁਤ ਕੁਛ ਉਹਦੇ ਵਿੱਚ ਇਤਿਹਾਸ 'ਚ ਆ ਜਾਂਦਾ ਵੀ ਨਹੀਂ ਇਹ ਇੱਦਾਂ ਨਹੀਂ, ਇੱਦਾਂ ਹੋਣਾ। ਹੁਣ ਜਿਹੜੀ ਰਮਾਇਣ ਹੈ, ਜੇ ਆਪਾਂ ਰਮਾਇਣ ਨੂੰ ਕਹੀਏ ਕਿ ਇਹ ਇਤਿਹਾਸਕ ਤੱਤ ਵੀ ਮੰਨ ਲਈਏ, ਅਧਿਆਤਮਕ ਰਮਾਇਣ ਅਤੇ ਇਤਿਹਾਸਕ ਰਮਾਇਣ ਦੇ ਵਿੱਚ ਫਰਕ ਹੈ। ਰਮਾਇਣ ਦੇ ਵੀ 10-15 ਵਰਜ਼ਨ ਹੈ। ਇੱਕ ਰਮਾਇਣ ਦੇ ਵਿੱਚ ਤਾਂ ਰਾਮ, ਸੀਤਾ, ਲਕਸ਼ਮਣ ਤਿੰਨੇ ਭੈਣ ਭਰਾ ਵੀ ਹੈਗੇ ਆ। ਸੋ ਰਮਾਇਣ ਦੇ ਉਹ ਪਾਤਰ ਹੋਏ ਨੇ, ਸਾਰਾ ਕੁਛ ਹੋਇਆ ਆ, ਪਰ ਉਹ ਦੱਸਣ ਵਾਲਿਆਂ ਨੇ ਕਿੱਦਾਂ ਅਡੈਪਟ ਕਰ ਲਿਆ, ਕਿੱਦਾਂ ਇਮੋਸ਼ਨਲ ਕਰ ਲਿਆ, ਕਿੱਦਾਂ ਉਹਨੂੰ ਆਪਣੇ ਕਲਚਰ ਦੇ ਹਿਸਾਬ ਨਾਲ ਮੋਡੀਫਾਈ ਕਰ ਲਿਆ, ਇਹ ਲੋਕਾਂ ਨੇ ਕੀਤਾ ਆ। ਭਗਤ ਪ੍ਰਹਲਾਦ ਹੋਏ ਨੇ, ਹਰਨਾਕਸ਼ ਹੋਇਆ, ਉਹਦਾ ਪਿਤਾ ਹੋਇਆ, ਉਹਦਾ ਜਿਹੜਾ ਸਾਰ ਸੀ ਰੱਬੀ ਗੁਣਾਂ ਵਾਲਾ ਉਹੀ ਹੈ ਸਾਡੇ ਕੋਲ, ਪਰ ਉਹ ਡੀਟੇਲ ਜਿਹੜੀ ਹੈ ਉਹ ਬਦਲਦੀ ਹੈ, ਹਰ ਥਾਂ 'ਤੇ ਬਦਲੀ ਜਾਂਦੀ, ਨਾਮ ਬਦਲੀ ਜਾਂਦੇ ਨੇ। ਸੋ ਇਸ ਕਰਕੇ ਇਤਿਹਾਸ ਆਪਾਂ ਨੂੰ ਪੜ੍ਹਨਾ ਚਾਹੀਦਾ, ਪਰ ਇੱਕ ਵਿਵੇਕ ਬੁੱਧ ਨਾਲ ਪੜ੍ਹਨਾ ਚਾਹੀਦਾ ਕਿ ਇਹਦੇ 'ਚੋਂ ਕਿੰਨਾ ਕੁ ਸੱਚ ਹੈ ਅਤੇ ਕਿੰਨਾ ਕੁ ਝੂਠ ਹੈ, ਕਿੰਨਾ ਕੁ ਐਗਜੈਜਰੇਸ਼ਨ ਹੈ ਅਤੇ ਕਿੰਨੀ ਕੁ ਚੀਜ਼ ਛੁਪਾਈ ਗਈ ਹੈ। ਹਰ ਪੱਖ ਦੇਖਣ ਦੇ ਲਈ ਚਾਹੀਦਾ ਔਰ ਪੜ੍ਹਨ ਦੇ ਲਈ ਉਹਦੇ ਵਿੱਚੋਂ ਅਸੀਂ ਇਹ ਸਿੱਖਣਾ ਆ ਕਿ ਜਿਹੜੀਆਂ ਗਲਤੀਆਂ ਹੋਈਆਂ ਉਹ ਆਪਾਂ ਨਾ ਕਰੀਏ। ਇਹੀ ਫਾਇਦਾ ਹੈ ਇਤਿਹਾਸ ਦਾ ਕਿ ਉਹਨਾਂ ਨੇ ਕੀਤਾ। ਹੁਣ ਸਾਨੂੰ ਇਹ ਪਤਾ ਕਿ ਬਾਬਾ ਨਾਨਕ ਜੀ ਨੇ ਬੜੀ ਮਿਹਨਤ ਕੀਤੀ, ਬੜੀ ਘਾਲਣਾ ਘਾਲੀ ਉਹਨਾਂ ਨੇ, ਤਪੱਸਿਆ ਕੀਤੀ, ਗੋਸ਼ਟਾਂ ਕੀਤੀਆਂ, ਐਜੂਕੇਸ਼ਨ ਲਈ ਕੰਮ ਵੀ ਕੀਤੇ, ਫਿਰ ਉਹਨਾਂ ਨੇ ਦੁਨੀਆਂ 'ਤੇ ਪ੍ਰਚਾਰ ਕੀਤਾ, ਉੱਥੇ ਵੀ ਗਏ, ਉੱਥੇ ਵੀ ਗਏ, ਉੱਥੇ ਵੀ ਗਏ। ਇਹ ਸਾਨੂੰ ਇੰਨੀ ਚੀਜ਼ ਦੀ ਲੋੜ ਹੈ ਮੋਟੀਵੇਸ਼ਨ ਲੈਣ ਲਈ, ਅਸੀਂ ਵੀ ਆਪਣੇ ਗੁਰੂ ਵਰਗੇ ਬਣਨਾ ਹੈ। ਹੁਣ ਕਈ ਲੋਕ ਜਿਹੜੇ ਨੇ ਉਹ ਗੁਰੂ ਸਾਹਿਬ ਨੇ ਐਂ ਨਹੀਂ ਕੀਤਾ ਹੋਣਾ, ਗੁਰੂ ਸਾਹਿਬ ਨੇ ਔਂ ਕੀਤਾ ਹੋਣਾ, ਕੰਟਰੋਵਰਸੀਆਂ ਕਰ ਕਰਕੇ ਗਲਤ ਲਿਖ ਲਿਖ ਕੇ ਉਹ ਵੀ ਮਸ਼ਹੂਰ ਹੋਣਾ ਚਾਹੁੰਦੇ ਨੇ। ਸੋ ਉਹਨਾਂ ਚੀਜ਼ਾਂ 'ਚ ਨਹੀਂ ਆਪਾਂ ਪੈਣਾ, ਆਪਾਂ ਇਹ ਗੱਲ ਕੱਢਣੀ ਹੈ ਕਿ ਇਤਿਹਾਸ ਪੜ੍ਹਨਾ ਉਹਦੇ 'ਚੋਂ ਲੈਸਨ ਲੈਣ ਦੇ ਲਈ, ਵੀ ਹਾਂ ਵੀ ਜਿਹੜੀਆਂ ਇਤਿਹਾਸ 'ਚ ਗਲਤੀਆਂ ਹੋਈਆਂ ਆਪਾਂ ਉਹਨਾਂ ਤੋਂ ਕਿੱਦਾਂ ਸਿੱਖਣਾ। ਦੈਟਸ ਅ ਹੋਲ ਪਰਪਸ ਆਫ ਹਿਸਟਰੀ। ਲਓ ਪਿਆਰਿਓ, ਹਿਸਟਰੀ ਦੇ ਲੈਸਨ ਤੋਂ ਬਾਅਦ ਬੜਾ ਬੋਰਿੰਗ ਚੈਪਟਰ ਹੁੰਦਾ ਸੀਗਾ। ਵੈਸੇ ਮੈਂ ਟੋਪਰ ਰਿਹਾ ਹਿਸਟਰੀ 'ਚੋਂ, CBSE 'ਚੋਂ, ਅਤੇ ਕਿਉਂਕਿ ਬੜੀ ਵਧਾ ਚੜਾ ਕੇ ਗੱਲ ਲਿਖਣੀ ਪੈਂਦੀ ਹੈ। ਜੇ ਨਾ ਇੱਕ ਪੈਰੇ 'ਚ ਗੱਲ ਮੁਕਾ ਦਿਓ ਤਾਂ ਮੈਡਮ ਕਹਿੰਦੇ ਓ ਨਹੀਂ 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 ਉਹ ਲੈਂਥ ਫੁੱਟਾ ਨਾ ਲੈ ਕੇ ਨਾਪਦੇ ਹੁੰਦੇ ਸੀ ਵੀ ਕਿੰਨਾ ਲਿਖਿਆ ਆ ਇਸ ਵਿਸ਼ੇ ਦੇ ਬਾਰੇ, ਤਾਂ ਨੰਬਰ ਮਿਲਣੇ ਆ, 4-4 ਪੇਜਾਂ ਦਾ ਇੱਕੋ ਟੋਪਿਕ। ਸੋ ਪਰ ਇਹ ਬੜਾ ਰੌਚਕ ਹੁੰਦਾ ਜਦੋਂ ਇਹਦੇ ਵਿੱਚ ਪੈ ਜਾਓ, ਇਹਨੂੰ ਪੜ੍ਹੋ, ਇਹਨੂੰ ਪੜਚੋਲੋ, ਸਿਸਟਮ ਦੇਖੋ ਤਾਂ ਫਿਰ ਫਿਰ ਪਤਾ ਲੱਗਦਾ ਆ। ਅਸੀਂ ਓਵਰਆਲ ਚਲਦੀ ਚਲਦੀ ਗੱਲ ਨਹੀਂ ਕਰ ਸਕਦੇ। ਹੁਣ ਗੱਲ ਪੁਰਾਣੇ ਪੰਜਾਬ ਦੀ ਕਰੀਏ, ਚਲੋ ਹਿਸਟਰੀ ਤੋਂ ਆ ਗਿਆ, ਨਾਲੇ ਵਿਚਾਰ ਵੀ ਰਲਦਾ। ਇੱਕ ਨਵਾਂ ਗੀਤ ਆਇਆ ਵਿਰਾਸਤ ਸੰਧੂ ਦਾ, ਅਤੇ ਆਓ ਫਿਰ ਤੁਹਾਨੂੰ ਫਿਰ ਇਤਿਹਾਸ 'ਚੋਂ ਗੱਲਾਂ ਸੁਣਾਉਂਦੇ ਹਾਂ ਕਿ ਪੁਰਾਣਾ ਪੰਜਾਬ ਕਿਵੇਂ ਹੁੰਦਾ ਸੀ।
ਕਿਸੇ ਤੋਂ ਨਾ ਕਿਹਾ ਜਿੱਤੇ ਆ ਜੀ ਅਸੀਂ ਉੱਥੇ ਤੇ ਕਮਾਰੀਆਂ, ਆਹ ਜੰਗ ਮੁਲਤਾਨ ਬਾਰੇ ਗੌਰ ਨਾਲ ਪੜੀ ਕਿਵੇਂ ਜਾਨਾਂ ਵਾਰੀਆਂ, ਜਿਹੜੇ ਹਾਥੀਆਂ ਤੇ ਖੜ ਜਾਂਦੇ ਮੂਰੇ ਅੜ ਕੇ, ਬੜੇ ਤਾਰਾ ਸਿੰਘ ਜਿਹੇ ਕਿਰਦਾਰ ਹੋਣਗੇ, ਉਹ ਗੋਰੇ ਦੀਆਂ ਪੜੀ ਕਦੇ ਹੱਥ ਲਿਖਤਾ ਕੀਤੇ ਅੰਦਰ ਲਾਈਨ ਸਰਦਾਰ। ਸਰਦਾਰ ਸੀ ਪੱਗਾਂ ਨਾਲ ਇੱਜਤਾਂ ਨੂੰ ਕੱਚਿਆ ਜਦੋਂ, ਦੱਸੋ ਕਿਹੜੀ ਵਾਰ ਸੀ, ਮਰੱਤਿਆਂ ਨੇ ਬੜੀਆਂ ਸ਼ਲਾਂਘਾਂ ਮਾਰੀਆਂ, ਨਾ ਹੋਏ ਸਿੰਘਾਂ ਵੇਚਦੇ, ਟੋਗਲੇ ਨੇ ਮਿੰਟਾਂ ਚ ਮੁਲਕ ਵੇਚਦਾ ਹੋ ਜਿਵੇਂ ਕੱਟਾ ਵੇਚਦੇ, ਟੋਗਲੇ ਨੇ ਮਿੰਟਾਂ ਚ ਮੁਲਕ ਵੇਚਦਾ ਹੋ ਜਿਵੇਂ ਕੱਟਾ ਵੇਚਦੇ। ਸਿੰਘ
ਕਿਆ ਬਾਤ ਹੈ, ਮੈਨੂੰ ਮੇਰੇ ਵਿੱਚੋਂ ਸਾਰਾ ਪੰਜਾਬ ਦਿਸਦਾ ਜਦ ਖੜਾਂ ਪੱਗ ਬੰਨ ਕੇ। ਬਹੁਤ ਹੀ ਖੂਬਸੂਰਤ, ਬਹੁਤ ਹੀ ਖੂਬਸੂਰਤ। ਬਹੁਤ ਸਾਰੇ ਸਰੋਤੇ ਸੱਜਣ ਮਿੱਤਰ ਸਾਡੇ ਨਾਲ ਸੁਬਾਹ ਦੇ ਜੁੜ ਰਹੇ ਨੇ, ਅਤੇ ਮੈਂ ਆਵਾਜ਼ ਮਾਰਾਂ ਜੀ ਐਸ ਚਾਹਲ ਹੁਣਾਂ ਨੂੰ ਜਿਹੜੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਚਾਹਲ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਕੀ ਹਾਲ ਚਾਲ ਹੈ ਰਾਜੀ? ਖੁਸ਼ੀ
ਸਤਿ ਗੱਲ ਭਾਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ। ਹਾਂਜੀ ਸਭ ਠੀਕ ਹੈ ਜੀ, ਆਸ ਕਰਦੇ ਸਾਰੇ ਠੀਕ ਹੋਣਗੇ।
ਹਾਂਜੀ ਹਾਂਜੀ, ਗੀਤ ਬੜਾ ਜ਼ਬਰਦਸਤ ਨਿਕਲਿਆ ਅਤੇ ਮੈਂ ਵੀ ਉੱਦਾਂ ਕੰਪਲੀਟ ਪਹਿਲੀ ਵਾਰੀ ਸੁਣਿਆ। ਕੁਦਰਤੀ ਸਮੀਰ ਪਾਲ ਉਹਨਾਂ ਦੇ ਇਤਿਹਾਸ ਦੇ ਨਾਲ ਜੁੜ ਗਿਆ ਉਹਨਾਂ ਦੇ ਟੌਪਿਕ ਦੇ ਨਾਲ, ਅਤੇ ਇੱਧਰ ਤੁਸੀਂ ਇਤਿਹਾਸ ਰਚੀ ਜਾ ਰਹੇ ਹੋ ਸਿਡਨੀ ਦੇ ਵਿੱਚ, ਅਤੇ ਬੀਬੀ ਜੀ
ਮੈਨੂੰ ਲੱਗਦਾ ਜੀ ਹੁਣ ਚਾਰ ਸੀਜ਼ਨਾਂ ਦੇ ਨਾਲ ਇੱਕ ਸੀਜ਼ਨ ਆਪਾਂ ਨੂੰ ਹੋਰ ਵੀ ਜੋੜ ਲੈਣਾ ਚਾਹੀਦਾ, ਅਸਤੀਫਿਆਂ ਦਾ ਸੀਜ਼ਨ ਵੀ ਆਉਂਦਾ ਨਾ ਸਾਲ 'ਚ।
ਹਾਂਜੀ ਹਾਂਜੀ, ਉਹ ਤਾਂ ਹੈ, ਉਹ ਮੈਨੂੰ ਤਾਂ ਡਰ ਲੱਗਦਾ ਰਹਿੰਦਾ ਵੀ ਮੈਂ ਮਤਲਬ ਡਰਦਾ ਡਰਦਾ ਸੁਣਨਾ ਵੀ ਪਤਾ ਨਹੀਂ ਰਾਤ ਵਿਚਾਲੇ ਉੱਠਦਿਆਂ ਨੂੰ ਕਿਹਦੇ ਕਿਹਦੇ ਅਸਤੀਫੇ ਆਏ ਹੋਣੇ ਆ।
ਹਾਂਜੀ ਹਾਂਜੀ,
ਔਖਾ ਭਾਈ, ਤੇ ਚਲੋ
ਬਹੁਤ ਚੀਜ਼ਾਂ ਬਦਲ ਰਹੀਆਂ ਜੀ।
ਹਾਂਜੀ, ਤੇ ਜਿਨ੍ਹਾਂ ਨੂੰ ਦੇਣੇ ਚਾਹੀਦੇ ਅਸਤੀਫੇ ਉਹ ਦਿੰਦੇ ਨਹੀਂ, ਉਹਦਾ ਡੈਨ ਐਂਡਰਿਊਸ ਤੇ ਕਿੰਨਾ ਪ੍ਰੈਸ਼ਰ ਰਿਹਾ ਅੱਗੇ, ਕੌਨਫਲਿਕਟ ਆਫ ਇੰਟਰਸਟ, ਕਦੇ ਉਹ ਕਦੇ ਉਹ ਕਦੇ ਉਹ, ਇਨਕੁਆਇਰੀਆਂ ਵੀ ਚੱਲੀਆਂ, ਮਜਾਲ ਹੈ ਕਿ ਅਗਲਾ ਹਿੱਲ ਜਾਵੇ। ਤੇ ਇੱਧਰ ਬੀਬੀ ਜੀ ਨੇ ਅਸਤੀਫਾ ਦੇ ਦਿੱਤਾ ਕਿਉਂਕਿ ਇੱਧਰ ਨਰਿੰਦਰ ਰਾਠੌਰ ਉਹਨਾਂ ਨੇ ਵੀ ਕਿਹਾ ਕਿ ਕੌਨਫਲਿਕਟ ਆਫ ਇੰਟਰਸਟ ਕੀ ਹੈ। ਚਾਹਲ ਸਾਹਿਬ ਮਾੜਾ ਦੱਸਿਓ ਵੀ ਇਹ ਕਿਉਂ ਦਿੱਤਾ ਬੀਬੀ ਜੀ ਨੇ ਅਸਤੀਫਾ, ਪ੍ਰੀਮੀਅਰ ਨੇ ਨਿਊਜ਼।
ਹਾਂਜੀ, ਅਸਤੀਫਾ ਉਹਨਾਂ ਨੇ ਇਸ ਕਰਕੇ ਦਿੱਤਾ ਜੀ ਕਿ ਵੀ ਉਹਨਾਂ ਦੇ ਜਿੱਦਾਂ ਪੁਰਾਣੇ ਰਿਲੇਸ਼ਨ ਸੀਗੇ, ਜਿਹੜਾ ਉਹਨਾਂ ਦਾ ਬੋਏਫ੍ਰੈਂਡ ਸੀਗਾ, ਤੇ ਉਹਦੇ ਇਲੈਕਟ੍ਰਿਕ ਦੇ ਵਿੱਚ ਇਹਨਾਂ ਨੇ ਕੁਝ ਫੰਡਿੰਗ ਵੀ ਦਿੱਤੀ ਸੀਗੀ, ਤੇ ਉਹਦੇ ਵਿੱਚ ਉਹਨਾਂ ਨੂੰ ਲੱਗ ਰਿਹਾ ਵੀ ਕਿਤੇ ਬ੍ਰੀਚ ਆਫ ਪਬਲਿਕ ਟਰੱਸਟ ਬ੍ਰੀਚ ਨਾ ਕੀਤਾ ਹੋਵੇ, ਕਿ ਕੁਝ ਇਨਫੋਰਮੇਸ਼ਨ ਨਾ ਸ਼ੇਅਰ ਕੀਤੀ ਹੋਵੇ ਜਾਂ ਕੁਝ ਬੈਨੀਫਿਟ ਗੇਨ ਕਰਨ ਲਈ ਉਹ ਜਿਹੜੀਆਂ ਗ੍ਰਾਂਟਸ ਉਹ ਤਾਂ ਕਰਕੇ ਨਾ ਦਿੱਤੀਆਂ ਹੋਣ, ਉਹਦੇ ਇੰਟਰਸਟ ਕਰਕੇ ਇਹਨਾਂ ਨੂੰ ਸਟੈਪ ਡਾਊਨ ਕਰਨਾ ਪਿਆ, ਕਿਉਂਕਿ ਇਹਦੀ ਕੋਈ ਆਪਸ਼ਨ ਨੀ ਹੈਗੀ। ਇਹ ਜਿਹੜੀ ਇੰਡੀਪੈਂਡੈਂਟ ਇਨਕੁਆਇਰੀ ਹੈ, ਇਹਨਾਂ ਨੇ ਲਿਬਰਲ ਨੇ ਇਹ ਲਿਆਂਦਾ ਸੀ ਜੀ, 1988 ਦੇ ਵਿੱਚ ਬਣਿਆ ਹੋਇਆ ਇਹ ਪੈਨਲ
ਜੀ ਜੀ,
ਤੇ ਇਹਨਾਂ ਦਾ ਹੀ ਪਹਿਲਾ ਨੀਲ ਗਰਨਰ ਕਰਕੇ ਹੈਗੇ ਸੀਗੇ 1992 ਦੇ ਵਿੱਚ, ਜਿਹੜੇ ਪ੍ਰੀਮੀਅਰ ਸੀਗੇ ਉਹ ਪਹਿਲੇ ਪ੍ਰੀਮੀਅਰ ਸੀ ਜਿਹਨਾਂ ਨੂੰ ਅਸਤੀਫਾ ਦੇਣਾ ਪਿਆ ਸੀਗਾ।
ਇਹ ਇਹਨਾਂ ਦਾ ਹੀ ਦਿੰਦੇ ਆ ਕਿਉਂਕਿ ਉਹ ਤੋਂ ਬਾਅਦ ਆਪਣੇ ਇੱਕ ਬੈਰੀਓ ਫੈਰਲ ਜਿਹੜੇ,
ਹਾਂਜੀ ਬੈਰੀਓ ਫੈਰਲ, ਇਹ ਤੀਜੀ ਪ੍ਰੀਮੀਅਰ ਆ ਜਿੰਨੀ ਹੁਣ
ਦਿੱਤਾ। ਹਾਂ, ਉਹਨਾਂ ਨੂੰ ਵੀ ਮਗਰੋਂ ਇਹ ਨਿਕਲਿਆ ਸੀਗਾ ਵੀ ਸ਼ਰਾਬ ਦੀ ਬੋਤਲ ਜਾਂ ਵਾਈਨ ਦੀ ਬੋਤਲ ਕਰਕੇ ਦੇਣਾ ਪੈ ਗਿਆ। ਤੇ ਇਹ ਬੀਬੀ ਜੀ ਵੀ ਕੱਲ ਕਹਿ ਰਹੇ ਸੀਗੇ ਵੀ ਕਿਉਂਕਿ ਗਡਾਸਾ ਸਿਰ ਤੇ ਚਾੜਤਾ ਜੀ, ਇਨਕੁਆਇਰੀ ਕਰਤੀ, ਉਹ ਕਰਦੀ, ਇਹ ਪੋਲੀਟੀਕਲੀ ਫਿਰ ਨਾ ਨਾਈਟ ਮੇਅਰ ਬਣ ਜਾਂਦਾ ਆ। ਇਹ ਨਾ ਵੈਸੇ ਸਿਸਟਮ ਰੋਂਗ ਹੈ। ਹੁਣ ਬੈਰੀਓ ਫੈਰਲ ਦਾ ਅਖੀਰ ਨੂੰ ਇਹ ਨਿਕਲਿਆ ਵੀ ਇੱਕ ਵਾਈਨ ਦੀ ਬੋਤਲ ਪਿੱਛੇ ਜੀ ਚਲੋ ਰਿਜ਼ਾਈਨ ਦੇਣਾ ਪੈ ਗਿਆ ਕਿਉਂਕਿ ਇਨਕੁਆਇਰੀ ਚੱਲ ਪਈ, ਐਥਿਕ ਦੇ ਹਿਸਾਬ ਨਾਲ ਉਹਨਾਂ ਨੂੰ ਛੱਡਣਾ ਪੈਣਾ। ਹੁਣ ਚਾਹਲ ਸਾਹਿਬ, ਮੇਰਾ ਖਿਆਲ ਰੇਡੀਓ ਚੱਲ ਰਿਹਾ ਪਿੱਛੇ, ਥੋੜ੍ਹਾ ਜਿਹਾ ਆਵਾਜ਼ ਡਾਊਨ ਕਰ ਲਿਓ। ਅਤੇ ਇੱਧਰ ਹੁਣ ਹਜੇ ਜੇ ਸਾਲ ਡੇਢ ਸਾਲ ਇਨਕੁਆਇਰੀ ਚੱਲੀ, ਬਾਅਦ ਦੇ ਵਿੱਚ ਕੁਛ ਵੀ ਨਾ ਨਿਕਲਿਆ, ਅਤੇ ਫਿਰ ਆਈਕੈਕ ਦੀ ਕਿੰਨੀ ਕੁ ਸਟੈਂਡਿੰਗ ਰਹਿ ਜਾਂਦੀ ਹੈ, ਕਿਉਂਕਿ ਜੇ ਉਹ ਇਸ ਹਿਸਾਬ ਨਾਲ ਇਨਕੁਆਇਰੀਆਂ ਸ਼ੁਰੂ ਕਰਦੇ ਆ ਤਾਂ ਉਹਨਾਂ ਨੂੰ ਵੈਸੇ ਅੰਦਰੂਨੀ ਕਰਨੀਆਂ ਚਾਹੀਦੀਆਂ ਇਨਕੁਆਇਰੀਆਂ, ਵੀ ਉਦੋਂ ਹੀ ਮੋਹਰੇ ਲਿਆਉਣਾ ਚਾਹੀਦਾ ਜਦੋਂ ਕਨਫਰਮ ਹੋ ਗਿਆ।
ਬਿਲਕੁਲ ਹਾਂਜੀ, ਇਹ ਉਦੋਂ ਜਦੋਂ ਡਿਕਲੇਅਰ ਹੋ ਗਿਆ ਉਦੋਂ ਹੀ ਕਰਨਾ ਚਾਹੀਦਾ ਉਦਾਂ, ਕਿਉਂਕਿ ਆਪਾਂ ਬਹੁਤ ਵਧੀਆ ਇੱਕ ਪ੍ਰੀਮੀਅਰ ਲੇਡੀ ਬੋਲੀ ਆ ਜਿੱਦਾਂ ਲਾਂਚ ਕੀਤਾ ਵਾ, ਕਿਉਂਕਿ ਬਹੁਤ ਵਧੀਆ ਇਹਨਾਂ ਦੀ ਲੀਡਰਸ਼ਿਪ ਸੀਗੀ ਤੇ ਬਹੁਤ ਵਧੀਆ ਇਹਨਾਂ ਨੇ ਬੁਸ਼ ਫਾਇਰ ਚ, ਤੇ ਹੁਣ ਜਿੱਦਾਂ ਇਹਦੇ ਵਿੱਚ ਕੋਵਿਡ ਦੇ ਵਿੱਚ ਵੀ ਸਟੇਟ ਨੂੰ ਬਹੁਤ ਵਧੀਆ ਸੰਭਾਲਿਆ ਸੀਗਾ
ਜੀ। ਜੀ ਦੇਖੋ, ਮਤਲਬ ਮੈਂ ਇਹਦੇ ਵਿੱਚ ਪਤਾ ਹੱਕਦਾਰ ਨਹੀਂ, ਵੀ ਮੈਨੂੰ ਲੱਗਦਾ ਕਿ ਟਰਮ ਤੋਂ ਬਾਅਦ ਇਨਵੈਸਟੀਗੇਟ ਕਰਨਾ ਚਾਹੀਦਾ, ਉਹਦੀ ਫਿਰ ਪ੍ਰੋਪਰ ਜੇਲ੍ਹ ਹੋਣੀ ਚਾਹੀਦੀ ਹੈ। ਹੁਣ ਇੱਕ ਲੀਡਰ ਬਣਿਆ ਹੋਇਆ ਉਹਦੇ 'ਤੇ, ਮਤਲਬ CBI ਇਨਕੁਆਇਰੀ ਬੈਠ ਗਈ, ਇਨਕੁਆਇਰੀ ਕਰਨ ਲੱਗ ਗਿਆ, ਅਤੇ ਬਾਅਦ ਦੇ ਵਿੱਚ ਉਹਨੂੰ ਰਿਜ਼ਾਈਨ ਦੇਣਾ ਪੈ ਗਿਆ, ਅਤੇ ਮਗਰੋਂ ਨਿਕਲਿਆ ਕੁਛ ਵੀ ਨਹੀਂ, ਇੱਕ ਵਾਈਨ ਦੀ ਬੋਤਲ ਨਿਕਲੀ, ਦੈਟਸ ਨੋਟ ਰਾਈਟ, ਹੈ ਨਾ। ਹੁਣ ਇਹ ਵੀ ਪ੍ਰੈਸ਼ਰ ਇਹੀ ਪਾ ਰਹੀ ਆ ਜਿਹੜੀ ਪ੍ਰੀਮੀਅਰ ਹੈ, ਅਤੇ ਹੁਣ ਹੁਣ ਆਈਕੈਕ ਦੇ ਕਹਿ ਲਓ ਕਿ ਪਾਸੇ ਉਹਨਾਂ ਨੇ ਬੱਲਾ ਸਿੱਟ ਦਿੱਤਾ ਆ, ਬਾਲ ਸਿੱਟ ਦਿੱਤਾ, ਵੀ ਹੁਣ ਕਰੋ ਕੀ ਕਰਨਾ, ਲੱਭ ਲਓ ਕੀ ਲੱਭਣਾ, ਹੈ ਨਾ,
ਕੀ ਲੱਭਣਾ।
ਜੇ ਹੁਣ ਨਾ ਲੱਭਿਆ ਤਾਂ ਸਮਝ ਲਓ ਆਈਕੈਕ ਗਈ, ਕਿਉਂਕਿ ਉਹਨਾਂ ਦੇ ਕਰਕੇ ਉਹ ਵੱਡੇ ਵੱਡੇ ਮਤਲਬ ਪੋਜੀਸ਼ਨਾਂ ਤੋਂ ਲੋਕਾਂ ਨੂੰ ਰਿਜ਼ਾਈਨ ਦੇਣਾ ਪੈ ਰਿਹਾ, ਐਂਡ ਦੇ ਡੂ ਨਥਿੰਗ। ਚਲੋ ਐਨੀਵੇ, ਚਲੋ ਕੋਈ ਨਹੀਂ ਇਹਦਾ ਫਿਰ ਸੋਰਟ ਆਊਟ ਕਰਦੇ।
ਇਸ ਤੋਂ ਇਲਾਵਾ ਜੀ ਇਹਦੇ 5 ਸਾਲ ਵੀ ਨਹੀਂ ਪੂਰੇ ਹੋਏ ਸੀਗੇ ਤੇ ਇੱਕ ਚੀਜ਼ ਇਹਨਾਂ ਨੇ ਟ੍ਰੈਵਲ ਐਕਸਪੈਂਸਿਸ ਵਾਲੀ ਮਿਸ ਕਰ ਲਈ ਆ, ਜਿੱਦਾਂ ਚਲੋ ਇਹ ਤੇ ਡਿਜ਼ਰਵ ਕਰਦੀ, ਇਹਨੂੰ ਤੇ ਮਿਲਣੀ ਚਾਹੀਦੀ ਆ, ਜਿਹੜੇ ਇਹਦੇ ਤੋਂ ਪਹਿਲਾਂ ਗਏ ਉਹ ਸਗੋਂ ਲੈ ਰਹੇ ਆ, ਕਿਉਂਕਿ ਜੇ ਐਜ ਏ ਪ੍ਰੀਮੀਅਰ ਤੁਸੀਂ 5 ਸਾਲ ਦੀ ਟਰਮ ਪੂਰੇ ਕਰਦੇ ਆ ਤੇ ਫਿਰ ਜਿਹੜੇ ਤੁਹਾਡੇ ਟ੍ਰੈਵਲ ਐਕਸਪੈਂਸਿਸ ਹੁੰਦੇ ਆ ਉਹ ਫਿਰ ਤੁਸੀਂ ਕਵਰ ਕਰ ਸਕਦੇ ਆ।
ਅੱਛਾ ਅੱਛਾ
ਤੇ ਜਿਹਦੇ ਚ ਬੌਬ ਕਾਰ ਉਹਨਾਂ ਨੇ ₹2019 ਦੇ ਵਿੱਚ $2,00,000 ਖਰਚਿਆ ਵਾ।
ਅੱਛਾ
ਹਾਂਜੀ,
ਬਾਹਰ ਘੁੰਮਣ ਚ।
ਹਾਂਜੀ, ਤੇ ਇਸ ਤੋਂ ਇਲਾਵਾ ਫਿਰ ਆਪਾਂ ਕੋਵਿਡ ਦੇ ਨੰਬਰ ਕਰ ਲੈਣੇ ਜੀ ਕੱਲ ਵਾਲੇ। ਨਿਊ ਸਾਊਥ ਵੇਲ ਦੇ ਵਿੱਚ 864 ਕੇਸ ਆਏ ਆ ਜੀ, ਤੇ ਦੋ ਓਵਰਸੀਜ਼ ਤੋਂ ਤੇ ਟੋਟਲ ਹੋ ਗਏ 866
ਜੀ।
ਤੇ ਪਹਿਲੀ ਡੋਜ਼ 87% ਲੋਕਾਂ ਨੂੰ ਲੱਗ ਚੁੱਕੀ ਆ ਜੀ, ਤੇ ਦੂਜੀ ਡੋਜ਼ 64%
ਜੀ।
ਤੇ ਇਹਦੇ ਤੋਂ ਇਲਾਵਾ ਵਿਕਟੋਰੀਆ ਦੇ ਵਿੱਚ ਜੀ ਹੁਣ ਕੇਸ ਵੱਧ ਰਹੇ ਆ, ਉੱਥੇ 1143 ਕੇਸ ਆਏ ਆ ਜੀ ਕੱਲ, ਤੇ 3 ਡੈਥ ਵੀ ਹੋਈਆਂ ਵਾ। ਤੇ ਉੱਥੇ ਜਿਹੜਾ ਫਸਟ ਡੋਜ਼ ਆ 80% ਲੋਕਾਂ ਨੂੰ ਲੱਗ ਚੁੱਕੀ ਆ, ਤੇ ਸੈਕਿੰਡ ਡੋਜ਼ 50%।
ਤੇ ਇੰਟਰਨੈਸ਼ਨਲ ਟ੍ਰੈਵਲ ਦੀ ਵੀ ਖਬਰ ਆ ਰਹੀ ਹੈ ਕਿ ਨਵੰਬਰ ਦੇ ਵਿੱਚ ਖੋਲਿਆ ਜਾ ਰਿਹਾ।
ਇੰਟਰਨੈਸ਼ਨਲ ਟ੍ਰੈਵਲ ਦੀ ਆ ਰਹੀ ਹੈ ਜੀ ਕਿ ਨਵੰਬਰ ਦੇ ਵਿੱਚ ਬਾਰਡਰ ਖੁੱਲ ਰਹੇ ਆ ਜਿੱਦਾਂ ਜੀ, ਤੇ ਜਿਹੜੇ ਜਿਹਨਾਂ ਨੂੰ ਦੋਵੇਂ ਟੀਕੇ ਲੱਗ ਚੁੱਕੇ ਆ ਉਹ ਆ ਸਕਦੇ ਆ, ਤੇ ਉਹਨਾਂ ਨੂੰ ਘਰੇ ਹੀ ਕੁਆਰੰਟਾਈਨ ਕਰਨਾ ਪਏਗਾ
ਜੀ।
ਜਿਨ੍ਹਾਂ ਦੇ ਨਹੀਂ ਲੱਗੇ ਹੋਣਗੇ ਉਹਨਾਂ ਨੂੰ ਫਿਰ ਹੋਟਲ ਕੁਆਰੰਟਾਈਨ ਦੇ ਥਰੂ ਜਾਣਾ ਪਏਗਾ।
ਠੀਕ।
ਤੇ ਗੌਰਮੈਂਟ ਜਿੱਦਾਂ ਸਟੇਟ ਗੌਰਮੈਂਟ ਦੇ ਨਾਲ ਫੈਡਰਲ ਗੌਰਮੈਂਟ ਕਰ ਰਹੀ ਆ ਵੀ ਕੋਈ ਕੈਪ ਨਾ ਰੱਖਿਆ ਜਾਵੇ ਕਿ ਅਨਲਿਮਿਟਡ ਲੋਕ ਵੀ ਆ ਜਾ ਸਕਣ।
ਠੀਕ।
ਤੇ ਇੰਡੀਆ ਦੀ ਜਿਹੜੀ ਕੋਵਿਡਸ਼ੀਲਡ ਵੈਕਸੀਨ ਹੈਗੀ ਆ ਉਹਨੂੰ ਵੀ ਅਪਰੂਵ ਦਿੱਤੀ ਆ ਜੀ ਕਿ ਉਹ ਵੀ ਉਹ ਬੜੇ ਟ੍ਰੈਵਲਰ ਵੀ ਆ ਸਕਦੇ ਆ।
ਚਲੋ, ਵੈਸੇ ਤਾਂ ਇੰਡੀਆ ਦਾ ਬੈਠਾ ਆ ਵਾ, ਤਾਂ ਬੁਰੇ ਹਾਲ ਹੋਏ ਪਏ ਆ। ਕੈਨੇਡਾ, ਨਿਊਜ਼ੀਲੈਂਡ ਦੀ ਵੀ ਖਬਰ ਹੈ ਕਿ ਉੱਥੇ ਵੀ ਪੱਕੇ ਕਰਨ ਦੀ ਗੱਲਬਾਤ ਚੱਲ ਰਹੀ ਹੈ। ਕਰਾਂਗੇ ਇਹਦੇ ਬਾਰੇ,
ਪਰ 1,65,000
ਹਾਂ ਪੱਕੇ, ਮਤਲਬ ਮੈਂ ਇੱਥੇ ਦੱਸਦਾ ਪੱਕੇ ਹੋਏ ਨੀ, ਉਹਨਾਂ ਨੇ ਪਲਾਨ ਬਣਾਇਆ ਵੀ ਏਦਾਂ ਏਦਾਂ ਕਰਨੇ ਆ ਇਹਨਾਂ ਇਹਨਾਂ ਫੀਲਡ।
ਹਾਂਜੀ ਹਾਂਜੀ,
ਹੋਏ ਨੀ
ਹੈਗੇ। ਹਾਂਜੀ ਹਾਂਜੀ, ਹਾਂਜੀ ਹੋਏ ਨੀ ਹੈ ਬਿਲਕੁਲ।
ਐਵੇਂ ਨਾ ਹੁਣ ਕਈ ਰਿਸ਼ਤੇ ਕਰ ਲੱਗ
ਪਏ, ਦਸੰਬਰ ਚ ਕਰ ਦੇਣ।
ਐਵੇਂ ਨਾ ਹੁਣ ਰਿਸ਼ਤੇ ਕਰਨ ਲੱਗੇ, ਮੁੰਡਾ ਪੱਕਾ ਹੋ ਗਿਆ ਨਿਊਜ਼ੀਲੈਂਡ ਦੇ ਵਿੱਚ, ਹਜੇ ਟਾਈਮ ਲੱਗੂਗਾ, ਓਵਰ ਦਾ ਪੀਰੀਅਡ ਕਰਨੇ ਆ ਪੱਕੇ ਉਹਨਾਂ ਨੇ।
ਹਾਂਜੀ ਹਾਂਜੀ, 2 ਕੁਆਟਰ ਚ ਕਰਨੇ, ਇੱਕ ਦਸੰਬਰ ਕੁਆਟਰ ਚ ਤੇ ਇੱਕ ਮਾਰਚ, ਉਹ ਵੀ ਜਿਹੜੀਆਂ ਉਹ ਸ਼ਰਤਾਂ ਪੂਰੀਆਂ ਕਰਦੇ ਹੋਣਗੇ
ਉਹਨਾਂ ਦੀ,
ਉਹਨਾਂ ਨੂੰ ਹੀ ਕਰ। ਹਾਂਜੀ ਹਾਂਜੀ,
ਚਲੋ।
ਇਸ ਤੋਂ ਇਲਾਵਾ ਜੀ ਕੱਲ ਨੂੰ ਡੇ ਲਾਈਟ ਸੇਵਿੰਗ ਜਿੱਦਾਂ ਹੋ ਰਹੀ ਆ, ਤੇ 2 ਵਜੇ ਜਦੋਂ 2 ਵੱਜਣਗੇ ਉਦੋਂ 3 ਵੱਜਣਗੇ, 1 ਘੰਟਾ ਘੜੀਆਂ ਅੱਗੇ ਹੋ ਰਹੀਆਂ। ਆਪਾਂ ਸਾਰੇ ਸਰੋਤਿਆਂ ਨੂੰ ਰਿਮਾਇੰਡ ਕਰਾਉਂਦੇ ਹਾਂ ਕਿ ਉਸੇ ਹਿਸਾਬ ਨਾਲ ਹੀ
ਉਸੇ ਹਿਸਾਬ ਨਾਲ ਰੱਖਣ ਕਿ ਉਦਾਂ ਤਾਂ ਐਤਵਾਰ ਹੈ, ਪਰ ਕਿਤੇ ਦੇਖਿਓ ਸਵੇਰ ਦਾ ਪਾਠ ਨਾ ਮਿਸ ਕਰ ਜਿਓ। ਅਲਾਰਮ ਦੇ ਹਿਸਾਬ ਨਾਲ ਉੱਠਿਓ, ਸੂਰਜ ਦੇ ਹਿਸਾਬ ਨਾਲ ਨਾ ਉੱਠਿਓ। ਤੇ ਚਾਲ ਸਾਹਿਬ, ਫਿਰ ਜਾਂਦੇ ਜਾਂਦੇ ਇੱਕ ਅੱਧਾ ਚੁਟਕਲਾ ਵੀ ਸੁਣਾ ਦਿਓ।
ਹਾਂਜੀ ਹਾਂਜੀ, ਜ਼ਰੂਰ ਜੀ ਜ਼ਰੂਰ। ਉਹ ਜਿੱਦਾਂ ਘਰ ਵਾਲੀ ਘਰ ਵਾਲਾ ਥੋੜਾ ਖਿੱਚਦੇ ਰਹਿੰਦੇ ਹੁੰਦੇ ਆ ਜੀ, ਤੇ ਇੱਕ ਦਿਨ ਉਹ ਕਿਤੇ ਬੈਠੇ ਹੁੰਦੇ ਆ, ਤੇ ਘਰ ਵਾਲਾ ਕਹਿੰਦਾ ਘਰ ਵਾਲੀ ਨੂੰ ਕਹਿੰਦਾ, ਓਦਾਂ ਜੋੜੀਆਂ ਕਹਿੰਦਾ ਉੱਤੋਂ ਬਣ ਕੇ ਆਉਂਦੀਆਂ, ਤੇ ਉਹ ਕਹਿੰਦੀ ਹਾਂ ਉੱਤੋਂ ਹੀ ਬਣ ਕੇ ਆਉਂਦੀਆਂ। ਥੋੜਾ ਜਿਹਾ ਸੈਡ ਹੋ ਜਾਂਦਾ, ਤੇ ਉਹ ਪੁੱਛਦੀ ਅੱਛਾ ਕਹਿੰਦੀ ਕੀ ਗੱਲ ਹੋ ਗਈ, ਕਹਿੰਦਾ ਲੱਗਦਾ ਇਹਦਾ ਮਤਲਬ ਕੰਮ ਉੱਤੇ ਵੀ ਨੀ ਠੀਕ ਹੋ ਰਿਹਾ।
ਉਹੀ ਏਦਾਂ ਹੀ ਨਾ ਕਹਿੰਦੇ ਨਾ, 7 ਜਨਮ ਦਾ ਸਾਥ ਜੀ ਸਾਡਾ ਤੁਹਾਡਾ, ਹੈ ਨਾ 7 ਜਨਮ ਦਾ ਸਾਥ। ਜਦ ਲੜਦੇ ਹੁੰਦੇ ਨਾ ਘਰ ਵਾਲਾ ਘਰ ਵਾਲੀ ਨੂੰ ਕਹਿੰਦਾ ਹੁੰਦਾ, ਇਹ ਆਖਰੀ ਸਮਝੀ, ਇਹ 7ਵਾਂ ਹੀ ਸਮਝੀ। ਬਸ ਹੈ, ਇਹ ਤੋਂ ਬਾਅਦ ਆਪਣੀ ਬਸ ਹੈ। ਠੀਕ ਹੈ ਚਾਲ ਸਾਹਿਬ,
ਠੀਕ ਹੈ ਜੀ, ਠੀਕ ਹੈ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਸਾਰਿਆਂ ਦਾ ਦਿਨ ਚੰਗਾ ਚੰਗਾ ਜਾ।
ਠੀਕ ਹੈ ਜੀ, ਲਓ ਜੀ, ਤੇ ਅਮਰੀਕ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਤੇ ਦੇਖੋ ਹਾਸਾ ਮਜ਼ਾਕ ਹੈ, ਆਪਾਂ ਸਾਰੇ ਹੱਸਣਾ ਵੀ ਚਾਹੀਦਾ, ਗੱਲਾਂ ਵੀ ਚਾਹੀਦੀਆਂ। ਤੁਹਾਨੂੰ ਹੁਣ ਗੀਤ ਸੁਣਾਉਂਦੇ ਇੱਕ ਟੌਪ ਦਾ, ਰੋਮੈਂਟਿਕ ਪਾਲਾ ਜੀ ਕੋਵਰ ਮਾਲਿਓ, ਬਹੁਤ ਜ਼ਬਰਦਸਤ ਗੀਤ ਹੈ ਤੁਹਾਡੇ ਲਈ। ਵੈਸੇ ਤਾਂ ਨਿਊਜ਼ੀਲੈਂਡ ਵੀ ਵਾਲੇ ਵੀ ਅੱਜ ਕੱਲ੍ਹ ਰੋਮੈਂਟਿਕ ਗੀਤ ਸੁਣਨ ਲੱਗ ਪਏ ਨੇ, ਜਦੀ ਜਸਿੰਡਾ ਆਰਡਨ ਬਣੀ ਆ ਉੱਤੋਂ ਦੀ ਪ੍ਰਾਈਮ ਮਿਨਿਸਟਰ। ਖੈਰ, ਇਹ ਸਾਰਿਆਂ ਦੇ ਮਨ ਭਾਉਂਦੇ ਗੀਤ ਨੇ, ਬਹੁਤ ਵਧੀਆ ਗੀਤ ਨੇ, ਐਵਰਗ੍ਰੀਨ ਗੀਤ ਨੇ। ਆਓ ਗੀਤ ਦਾ ਆਨੰਦ ਮਾਣੀਏ, ਤੁਹਾਰੀ ਨਜ਼ਰੋਂ ਮੈਂ ਹਮਨੇ ਦੇਖਾ।
तुम्हारी नजरों में हमने देखा अजब सी चाहत झलक रही है। तुम्हारी नजरों में हमने देखा अजब सी चाहत झलक रही है। तुम्हारे होठों की सुर्खियों से, तुम्हारे होठों की सुर्खियों से वफा की शबनम झलक रही है।
तुम्हारी नजरों में हमने देखा अजब सी चाहत झलक रही है। चाहत झलक रही है रही है।
तुम्हारी नजरों में हमने देखा अजब सी चाहत झलक रही है।
तुम्हारी नजरों में हमने देखा अजब सी चाहत झलक रही है। चाहत झलक रही है।
तुम्हारी नजरों में हमने देखा अजब सी चाहत झलक रही है।
तुम्हारे होठों की सुर्खियों से, तुम्हारे होठों की सुर्खियों से वफा की शबनम झलक रही है।
तुम्हारी नजरों में हमने देखा अजब सी चाहत झलक रही है।
दिल नाल दिल मिले ताइयों गल बनती है। यार बल यार दा ध्यान होना चाहिदा। गल हुई हुंदी जिदे विच कोई गल होवे, गल्लां विच्चों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल। आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया कित्ते धरना, कीदी बन गई सरकार, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਲ ਵਾਲੀ ਗੱਲ ਚੱਲ ਰਿਹਾ ਪ੍ਰੋਗਰਾਮ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਤੇ ਪਹਿਲਾਂ ਇੱਦਾਂ ਕਰਦੇ ਹਾਂ ਤੇ ਅਸਤੀਫਿਆਂ ਦਾ ਦੌਰ ਚੱਲ ਰਿਹਾ ਮੌਸਮ ਚੱਲ ਰਿਹਾ ਪਹਿਲਾਂ ਸਿੜਨੀ ਵਾਲਿਆਂ ਤੋਂ ਹਾਜ਼ਰੀ ਲਵਾ ਲਈਏ ਕਿਤੇ ਉਹ ਅਸਤੀਫਾ ਹੀ ਨਾ ਦੇ ਜਾਣ ਸਤਿ ਸ਼੍ਰੀ ਅਕਾਲ ਭਾਅ ਜੀ ਗੁੱਡ ਮੋਰਨਿੰਗ ਕੀ ਹਾਲ ਚਾਲ ਹੈ ਆ ਜਾਓ ਲੰਘਿਓ
ਗੁੱਡ ਮੋਰਨਿੰਗ ਅਮਨਦੀਪ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਬਹੁਤ ਬਹੁਤ ਮਿਹਰ ਆ ਵਾਹਿਗੁਰੂ ਦੀ ਤੇ ਬਹੁਤ ਕੁਛ ਸਭ ਕੁਛ ਠੀਕ ਠਾਕ ਚੱਲ ਰਿਹਾ ਅੱਜ ਮੈਂ ਸਵੇਰੇ ਜਿਸ ਵੇਲੇ ਸੈਰ ਕਰਨ ਗਿਆ ਨਾ ਕਾਫੀ ਰਾਤੀ ਏਦਾਂ ਲੱਗਦਾ ਸੀ ਕਾਫੀ ਮੀਂਹ ਪਊਗਾ ਤੇ ਮੇਰੇ ਫਰੈਂਡਸ ਆ ਦੋ ਮਿਲਦੇ ਹੁੰਦੇ ਆ ਉਹ ਮੀਂਹ ਵਾਲੇ ਦਿਨ ਨਹੀਂ ਆਉਂਦੇ ਉਹ ਜਿੱਦਣ ਆਸਮਾਨ ਖੁੱਲਾ ਹੋਵੇ ਨਾ ਉਦਣ ਆਉਂਦੇ ਆ
ਅੱਛਾ
ਇੱਕ ਦਾ ਨਾਂ ਹੈਗਾ ਆਫਤਾਬ ਦੂਜੇ ਦਾ ਨਾਂ ਹੈਗਾ ਅਰੁਣ ਤੇ ਅੱਜ ਮੈਂ ਸੋਚਿਆ ਵੀ ਇਹ ਦੋਨਾਂ ਨੇ ਅਰੁਣ ਤੇ ਆਫਤਾਬ ਨੇ ਆਉਣਾ ਨਹੀਂ ਹੈ ਲੇਕਿਨ ਜਿਸ ਵੇਲੇ ਗਿਆ ਤਾਂ ਉਹ ਬਹੁਤ ਹੀ ਖੂਬਸੂਰਤ ਚਮਕਦੇ ਨਾਲ ਚਮਕਦੇ ਹੋਏ ਨਾ ਲਿਸ਼ਕੇ ਉਹ ਆ ਰਹੇ ਸੀ ਤੇ ਮੈਂ ਬੜਾ ਖੁਸ਼ ਹੋਇਆ ਵੀ ਮੈਂ ਤਾਂ ਆਸ ਕਰਦਾ ਸੀ ਆਊਗੇ ਨੀ ਇਹ ਤਾਂ ਸਵੇਰੇ ਸਵੇਰੇ ਐਨ ਪੂਰੀ ਟੌਰ ਕੱਟ ਕੇ ਆ ਗਏ
ਇਹ ਕਿੱਧਰ ਇਹ ਕਿੱਥੋਂ ਮੈਂ ਉਹੀ ਪੁੱਛਣਾ ਵੀ ਇਹ ਕਿਹੜੇ ਤੁਹਾਡੇ ਮਿੱਤਰ ਹੋ ਗਏ ਇਹ ਦੋ ਜਣੇ ਮੈਂ ਤਾਂ ਕਦੇ ਨਾਮ ਸੁਣਿਆ ਨੀ ਇਹਨਾਂ ਦਾ
ਇਹ ਇੱਕੋ ਹੀ ਆ ਮਨਦੀਪ ਦੋ ਨੀ ਹੈਗੇ ਇਹ ਇੱਕੋ ਹੀ ਆ ਆਫਤਾਬ ਨੂੰ ਸੂਰਜ ਕਹਿੰਦੇ ਉਰਦੂ ਚ ਤੇ ਅਰੁਣ ਨੂੰ ਸੂਰਜ ਕਹਿੰਦੇ ਆ ਹਿੰਦੀ ਵਿੱਚ ਅਰੁਣ ਤੇ ਆਫਤਾਬ ਮੈਂ ਸੂਰਜ ਨੂੰ ਹੀ ਕਹਿੰਦਾ ਅਮਨਦੀਪ
ਤੇ
ਬਹੁਤ ਚੰਗਾ ਲੱਗਾ ਜਦੋਂ ਚਮਕ ਰਹੇ ਨਾ ਅੱਜ
ਨਿਕਲਿਆ
ਤੇ ਧੁੱਪ ਬੜੀ ਤੇਜ਼ ਦਿੱਤੀ ਤੇ ਬਹੁਤ ਚੰਗਾ ਲੱਗਿਆ ਘੁੰਮ ਕੇ ਤੇ ਅੱਜ ਕੋਈ ਵੀ ਵੈਸੇ ਦੂਜਾ ਬੰਦਾ ਨਹੀਂ ਮਿਲਿਆ ਜਿਹੜੇ ਆਮ ਜ਼ਿੰਦਗੀ ਦੇ ਮਿਲਦੇ ਹੁੰਦੇ ਆ ਤੇ ਉਹ ਬੰਦੇ ਅੱਜ ਬਹੁਤ ਘੱਟ ਸੀਗੇ ਕਿਉਂਕਿ ਆਸ ਇਹੀ ਲਾਈ ਹੋਈ ਸੀ ਕੱਲ ਨੂੰ ਤਾਂ ਹੁਣ ਜਲਦੀ ਉੱਠਣਾ ਪੈਣਾ ਹੀ ਆ ਅੱਜ ਅੱਜ ਜਿੰਨਾ ਸੌ ਹੋਣਾ ਜਿੱਦਾਂ ਹੁਣ ਸੌ ਲਓ ਮੇਰੇ ਖਿਆਲ ਚ ਇਹੀ ਗੱਲ ਉਹਨਾਂ ਦੇ ਦਿਲਾਂ ਵਿੱਚ ਹੋਊਗੀ ਤਾਂ ਬਹੁਤ ਘੱਟ ਸੀਗੇ ਅੱਜ ਸੈਰ ਕਰਨ ਵਾਲੇ ਵਾਰ ਲੇਕਿਨ ਆਫਤਾਬ ਤੇ ਅਰੁਣ ਬਹੁਤ ਹੀ ਖੂਬਸੂਰਤੀ ਦੇ ਨਾਲ ਪੇਸ਼ ਆ ਰਹੇ ਸੀ
ਹਾਂਜੀ ਭਾਅ ਜੀ ਸਾਡੇ ਨਾਲ ਮਨਦੀਪ ਮਾਨ ਜੁੜੇ ਨੇ ਵੈਲਾ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗੁਰਬੀਰ ਸਿੰਘ ਕੁਈਨਜ਼ਲੈਂਡ ਤੋਂ ਮੀਂਹ ਦੀ ਗੱਲ ਕਰਦੇ ਹਾਂ ਕਹਿੰਦੇ ਵੀ ਕੱਲ੍ਹ ਬਹੁਤ ਮੀਂਹ ਪਿਆ ਇਹਨਾਂ ਦੇ ਹਾਵੀ ਵੇਚ ਅਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਵਿਚਾਰ ਵਧੀਆ ਜੀ ਕਹਿੰਦੇ ਹਾਵੀ ਵੇਚ ਤੋਂ ਜੁੜਦੇ ਨੇ ਮੁੱਖ ਸੰਧੂ ਹੁਣੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਕਹਿੰਦੇ ਸਬਰ ਵਾਲੇ ਹਮੇਸ਼ਾ ਸਕੂਨ ਵਿੱਚ ਰਹਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਵਾਹਿਗੁਰੂ ਭਲੀ ਕਰੇਗਾ ਹਾਂਜੀ ਬਹੁਤ ਵਧੀਆ ਤੁਹਾਡਾ ਇਹ ਦੂਸਰੀ ਫੋਟੋ ਵੀ ਸ਼ੇਅਰ ਕਰਾਂਗੇ ਥੋੜ੍ਹੀ ਦੇਰ ਬਾਅਦ ਗੁਰਿੰਦਰ ਸਿੰਘ ਹੁਣੀ ਵੀ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪ੍ਰੀਮੀਅਰ ਨੇ ਕੈਪਟਨ ਦੇ ਦੱਸੇ ਰਾਹ ਨੂੰ ਅਪਣਾਇਆ ਹੈ ਉੱਧਰ ਪੰਜਾਬ ਵਿੱਚ ਵੀ ਅਸਤੀਫਿਆਂ ਦਾ ਮੀਂਹ ਪੈ ਰਿਹਾ ਹੈ ਹਾਂਜੀ ਹਰ ਬੰਦਾ ਮੈਨੂੰ ਲੱਗਦਾ ਜੇਬ 'ਚ ਅਸਤੀਫਾ ਪਾਈ ਬੈਠਾ ਹੈ ਕਿ ਚਲੋ ਹੁਣ ਇਹੀ ਦੇ ਕੇ ਦੇਖ ਲੈਂਦੇ ਹਾਂ ਹਰੀਸ਼ ਅਰੋੜਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਲਾਮ ਨਮਸਤੇ ਜੀ ਹਾਂਜੀ ਪੋਡਕਾਸਟ ਦਾ ਮਸਲਾ ਹਜੇ ਹੱਲ ਨਹੀਂ ਹੋਇਆ ਐਪ ਦੇ ਵਿੱਚ ਪਰ ਸਾਊਂਡ ਕਲਾਊਡ ਡਾਇਰੈਕਟ ਤੁਸੀਂ ਸੁਣ ਸਕਦੇ ਹੋ ਕਰ ਰਹੇ ਨੇ ਸਰਬਜੀਤ ਇਸ ਦੀ ਸਾਰੀ ਚੀਜ਼ ਫੜ ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ 'ਚ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਬਾਈ ਜੀ ਜਸ ਸਿੰਘ ਜੀ ਹਾਂਜੀ ਕੀ ਹਾਲ ਚਾਲ ਹੈ ਜਸਜੋਤ ਜੀ ਬ੍ਰਿਸਬਨ ਤੋਂ ਜੁੜਦੇ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਸੁਖਦੇਵ ਪੰਗੂ ਭਾਅ ਜੀ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਭਾਅ ਜੀ ਜੀ ਆਇਆਂ ਨੂੰ ਵਿਜੇ ਵਿਰਦੀ ਜੀ ਵੀ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਲੁਕਿੰਗ ਵੈਰੀ ਐਨਰਜੈਟਿਕ ਟੂਡੇ ਬਿਊਟੀਫੁਲ ਮੋਰਨਿੰਗ ਇਨ ਸਿਡਨੀ ਹੈਵ ਅ ਗ੍ਰੇਟ ਡੇ ਅਤੇ ਸਮੀਰ ਪਾਲ ਉਹਨਾਂ ਨੇ ਫਤਿਹ ਬੁਲਾ ਦਿੱਤੀ ਸੀ ਅਤੇ ਸਾਡੇ ਨਾਲ ਨਰਿੰਦਰ ਰਾਠੌਰ ਵੀ ਜੁੜੇ ਨੇ ਹਾਂਜੀ ਇਹ ਆਪਾਂ ਗੱਲ ਕਰਾਂਗੇ ਮੈਂ ਸਤਿ ਸ਼੍ਰੀ ਅਕਾਲ ਤੁਹਾਡੀ ਸਾਰਿਆਂ ਤੋਂ ਪਾਸ ਔਨ ਕਰਦਾ ਪਰ ਜਿਹੜਾ ਤੁਹਾਡਾ ਮਸਲਾ ਹੈ ਨਾ ਥੋੜ੍ਹਾ ਵੱਡਾ ਹੈ ਅਤੇ ਆਪਾਂ ਪ੍ਰੋਗਰਾਮ ਦੇ ਦੌਰਾਨ ਇਹ 'ਤੇ ਗੱਲ ਕਰਨੀ ਹੈ ਅਤੇ ਉਦੋਂ ਇਹਨੂੰ ਕਵਰ ਕਰਾਂਗੇ ਸਾਡੇ ਸਤਿਕਾਰਤ ਨਰਿੰਦਰ ਜੌਲ ਵੀ ਰਿਵਰਲੈਂਡ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਬਹੁਤ ਸੋਹਣੀ ਗੱਲਬਾਤ ਚੱਲ ਰਹੀ ਹੈ ਸਰਬੱਤ ਦਾ ਪਲਾ ਜੀ ਸ਼ੁਕਰਾਨਾ ਭਾਅ ਜੀ ਇੱਧਰ ਨਾ ਅਸੀਂ ਰੋਮੈਂਟਿਕ ਗੀਤ ਲਾ ਦੇਈਦਾ ਆ ਠੀਕ ਹੈ ਪਾਲੇ ਉਹਨਾਂ ਨੂੰ ਸੁਣਾਉਣ ਦੇ ਲਈ ਕਹਿੰਦੇ ਭਾਜੀ ਮੈਨੂੰ ਘਰੋਂ ਮੈਸੇਜ ਆ ਗਿਆ ਕਿ ਕੰਮ ਤੋਂ ਅੱਜ ਸ਼ਾਮ ਨੂੰ ਆ ਕੇ ਪਹਿਲਾਂ ਮੈਨੂੰ ਇਹ ਦੱਸਿਓ ਕਿ ਰੋਮੈਂਟਿਕ ਗਾਣਾ ਤੁਹਾਨੂੰ ਕਿਉਂ ਸੁਣਾਇਆ ਗਿਆ ਤੁਸੀਂ ਮੇਰੀ ਕਲਾਸ ਲਵੋ ਕਹਿੰਦੇ
ਪੰਗਾ ਪਾਉਣ ਵਾਲੀ ਗੱਲ ਕਰ ਦਿੱਤੀ ਜਿੱਦਾਂ ਨਾਂ ਲੈ ਕੇ ਉਹਨਾਂ ਦਾ
ਇਹਦਾ ਫਲੂਆ ਹੀ ਸਿੱਟਤਾ ਫਿਰ ਕੋਬਰਮ ਚ ਆਪਾਂ ਹਨਾ ਤੇ ਏਦਾਂ ਕਰੋ ਪਾਲਾ ਜੀ ਤੁਸੀਂ ਵੀ ਅਸਤੀਫਾ ਜੇਬ 'ਚ ਲੈ ਕੇ ਰੱਖੋ ਨਾਲ ਹੀ ਲੈ ਕੇ ਜਾਇਓ ਘਰ ਨੂੰ ਫਿਰ ਮੈਂ ਅਸਤੀਫਾ ਦਿੰਦਾ ਜੀ ਰੋਮੈਂਟਿਕ ਗੀਤਾਂ ਤੋਂ ਮੈਂ ਨਹੀਂ ਸੁਣਦਾ ਮੁੜ ਕੇ ਸਾਨੂੰ ਤੁਸੀਂ ਲੈਟਰ ਪਵਾ ਦਿਓ ਫਿਰ ਵਕੀਲ ਤੋਂ ਵੀ ਸਾਡਾ ਨਾਂ ਲੈ ਕੇ ਨਹੀਂ ਰੋਮੈਂਟਿਕ ਗੀਤ ਲਾਉਣੇ ਹੈਗੇ। ਚਲੋ ਵੈਸੇ ਨਿਊਜ਼ੀਲੈਂਡ ਵਾਲੇ ਵੀ ਹੁਣ ਸ਼ੌਕੀਨ ਹੋ ਗਏ ਨੇ ਰੋਮੈਂਟਿਕ ਗੀਤਾਂ ਦੇ, ਆਪਾਂ ਉਹਨਾਂ ਨੂੰ ਸੁਣਾ ਦਿਆ ਕਰਾਂਗੇ। ਦੱਸ ਦਿਓ ਜੇ ਕੋਈ ਪ੍ਰੋਬਲਮ ਹੈ, ਵੱਧਦੀ ਘੱਟੀ ਤਾਂ ਆਪਾਂ ਤੁਹਾਡਾ ਨਹੀਂ ਤੁਹਾਨੂੰ ਸੁਣਾਉਂਦੇ ਗੀਤ। ਵੈਸੇ ਤੁਸੀਂ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋ, ਅਥਾਰਟੀ ਦਿੱਤੀ ਹੋ ਵੀ ਸਾਡਾ ਨਾਂ ਲੈ ਕੇ ਜਿਹੜਾ ਮਰਜ਼ੀ ਗੀਤ ਲਾ ਦਿਆ ਕਰੋ ਭਾਜੀ।
ਹਾਂਜੀ ਵਨੀ,
ਉਹ ਕਮਾਲ ਹੋ ਗਈ, ਤੁਸੀਂ ਤਾਂ ਬਹੁਤੇ ਨੇੜੇ ਆ ਗਏ, ਇੱਦਾਂ ਲੱਗਿਆ ਜਿੱਦਾਂ ਗੱਡੀ ਲਾਗੇ ਲੰਘਦੀ ਹੁੰਦੀ ਆ। ਅਤੇ ਇੱਧਰ ਨਿਊ ਸਾਊਥ ਵੇਲਸ ਦੇ ਵਿੱਚ ਪ੍ਰੀਮੀਅਰ ਨੇ ਰਿਜ਼ਾਈਨ ਦਿੱਤਾ, ਇਹ ਖਬਰ ਬਣੀ ਹੈ। ਉੱਧਰ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਰਿਜ਼ਾਈਨ ਚੱਲ ਰਹੇ ਨੇ। ਤੁਹਾਨੂੰ ਪਤਾ ਇੱਕ ਹੋਰ ਰਿਜ਼ਾਈਨ ਜਿਹੜਾ ਕਿ ਬਹੁਤ ਘੱਟ ਸੁਰਖੀਆਂ ਬਣਿਆ, ਉਹ ਵੀ ਆਪਣਾ ਦਾਅ ਵਿੱਚ ਲਾ ਗਿਆ, ਇੱਕ ਬੰਦਾ ਰਿਜ਼ਾਈਨ ਦੇ ਕੇ ਕੋਈ ਹੋਰ ਪਾਰਟੀ ਜੁਆਇਨ ਕਰ ਗਿਆ। ਤੁਹਾਨੂੰ ਪਤਾ ਕੌਣ? ਹਾਂਜੀ, ਉਹ ਹੈਗੇ ਜੀ ਕਨਈਆ ਕੁਮਾਰ ਜੀ, ਕਨਈਆ ਕੁਮਾਰ ਜਿਹੜੇ ਕਿ ਕਾਂਗਰਸ,
ਹਾਂਜੀ ਹਾਂਜੀ, ਉਹ ਕਮਿਊਨਿਸਟ ਪਾਰਟੀ ਤੋਂ ਸ਼ਾਇਦ ਰਿਜ਼ਾਈਨ ਕਰਕੇ ਕਾਂਗਰਸ 'ਚ ਆਏ ਆ।
ਹਾਂਜੀ ਹਾਂਜੀ, ਉਹ ਬਹੁਤ ਗਾਲਾਂ ਕੱਢਦੇ ਹੁੰਦੇ ਸੀ, ਸ਼ੋਰੇ ਆਮ ਹੈ ਜੀ, ਓਂ ਜੀ ਜੀ ਕਾਂਗਰਸ, ਪੱਪੂ ਪੱਪੂ ਉਹਨੇ ਨਾਂ ਰੱਖਿਆ ਸੀ ਅਸਲ ਦੇ ਵਿੱਚ ਨਾ, ਪੱਪੂ ਦਾ ਮਤਲਬ ਉਹਦਾ ਰਾਹੁਲ ਗਾਂਧੀ ਹਨਾ। ਤੇ ਬੜੇ ਹੁਣ ਲੈਕਚਰ ਦਿੱਤੇ, ਤੁਸੀਂ ਸਾਰੇ ਦੇਖੋ, ਹੁਣ ਸਾਰੇ ਡਿਲੀਟ ਹੋਣਗੇ ਯੂਟਿਊਬ ਤੋਂ ਜਿੱਥੋਂ ਵੀ ਪਏ ਹਨਾ। ਅਤੇ ਖਬਰ ਇਹ ਆਈ ਆ ਕਿ ਜਦੋਂ ਉਹ ਕਾਂਗਰਸ 'ਚ ਜੁਆਇਨ ਕੀਤੇ ਨਾ, ਜਿਹੜੇ ਕਮਿਊਨਿਸਟ ਪਾਰਟੀ ਦੇ ਵਿੱਚ ਦਫ਼ਤਰ ਦੇ ਵਿੱਚ ਉਹਨਾਂ ਦਾ ਏ ਸੀ ਲੱਗਾ ਹੋਇਆ ਸੀ, ਉਹ ਵੀ ਲਾ ਕੇ ਲੈ ਗਏ। ਅਤੇ ਬੜੇ ਮੰਨ ਲਓ ਜੀ, ਅਸੀਂ ਤਾਂ ਜੀ ਇਹ ਤਾਂ ਜੀ ਪਾਰਟੀ ਫਿਊਚਰ ਦੀ ਪਾਰਟੀ ਆ, ਇਹ ਤਾਂ ਜੀ ਐਂ ਪਾਰਟੀ ਆ। ਇਹ ਆਈਡੀਓਲੋਜੀ ਜਿਹੜੀ ਹੈ ਨਾ, ਇਹ ਸਾਰਾ ਕੁਝ ਇਹ ਸਾਰੀ ਸੌਦੇਬਾਜ਼ੀ ਆ। ਇਹ ਕਾਂਗਰਸ ਵੀ ਖਰੀਦ ਰਹੀ ਆ ਬੰਦੇ, ਅਤੇ ਇੱਕ ਬਰੀਡਿੰਗ ਗਰਾਊਂਡ ਤਿਆਰ ਕੀਤਾ ਜਾਂਦਾ, ਉੱਥੋਂ ਫਿਰ ਉਹ ਬੰਦੇ ਚੱਕ ਚੱਕ ਕੇ ਉੱਪਰ ਲੈ ਕੇ ਜਾਂਦੇ ਨੇ। ਸੋ ਇਹ ਮਾਜਰਾ ਜਿਹੜਾ ਬਣਦਾ ਆ, ਸੋ ਕਮਿਊਨਿਸਟ ਪਾਰਟੀ ਨੂੰ ਵੀ ਬਹੁਤ ਘਾਟਾ ਪਿਆ ਆ ਹਿੰਦੁਸਤਾਨ ਦੇ ਵਿੱਚ। ਅਤੇ ਘਾਟਾ ਇੱਧਰ ਇਹ ਆ ਵੀ ਹਰ ਬੰਦੇ ਦੀ ਜੇਬ ਦੇ ਵਿੱਚ ਅਸਤੀਫਾ ਆ, ਅਤੇ ਉਹ ਅਸਤੀਫਾ ਦੇਣ ਨੂੰ ਫਿਰਦਾ। ਦੇਖੋ, ਪਹਿਲਾਂ ਸਿਮਰਤ ਬਾਦਲ ਨੇ ਅਸਤੀਫੇ ਦਿੱਤੇ, ਫਿਰ ਅਕਾਲੀ ਦਲ ਹੋਣੀ ਅਸਤੀਫੇ ਦਿੱਤੇ ਬੀਜੇਪੀ 'ਚੋਂ, ਹੁਣ ਉੱਧਰੋਂ ਮਤਲਬ ਕੈਪਟਨ ਸਾਹਿਬ ਵੀ ਅਸਤੀਫਾ ਦੇ ਰਹੇ ਨੇ, ਸਿੱਧੂ ਸਾਹਿਬ ਬਣ ਕੇ ਦੋ ਦਿਨਾਂ 'ਚ ਅਸਤੀਫਾ ਦੇ ਗਏ। ਇਟਸ ਭਾਜੀ, ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਕਿੱਦਾਂ ਦੇਖਦੇ ਹੋ?
ਅਮਨਦੀਪ, ਕਿਹਾ ਤਾਂ ਇਹ ਜਾਂਦਾ ਹੈ ਕਿ ਜਿਹੜੇ ਅਸਤੀਫੇ ਹੈ ਨਾ, ਪੁਜੀਸ਼ਨ ਨੂੰ ਗੇਨ ਕਰਨ ਦੇ ਲਈ ਜਾਂ ਪੁਜੀਸ਼ਨ ਨੂੰ ਰਿਟੇਨ ਕਰਨ ਦੇ ਲਈ ਦਿੱਤੇ ਜਾਂਦੇ ਆ। ਲੇਕਿਨ ਇਹਨਾਂ ਅਸਤੀਫਿਆਂ ਦੇ ਚੱਕਰ ਦੇ ਵਿੱਚ ਅਮਨਦੀਪ, ਇੱਕ ਗੱਲ ਤਾਂ ਮੰਨਣੀ ਪਊਗੀ ਕਿ ਜਿਹੜਾ ਸਿੱਧੂ ਨੇ, ਜਿੱਦਾਂ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਆ, ਖੈਰ ਉਹ ਤਾਂ ਮੋਰਲ ਗਰਾਊਂਡਸ 'ਤੇ ਮੈਨੂੰ ਲੱਗਦਾ ਕਿ ਜਿੱਦਾਂ ਉਹ ਕਲੇਮ ਕਰਦਾ ਹੁੰਦਾ ਸੀ ਕਿ ਅਸੀਂ ਪੰਜਾਬ ਵਿੱਚ ਇੱਕ ਪ੍ਰਸ਼ਾਸਨ ਦੇਵਾਂਗੇ ਜਿਹਦੇ ਵਿੱਚ ਡਿਮਾਂਡਸ ਹੁੰਦੀ ਸੀ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੇ ਬਹਿਬਲ ਕਲਾਂ ਦੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ, ਉਸ ਤੋਂ ਇਲਾਵਾ ਜਿਹੜੇ ਹੋਰ ਜਿਹੜੇ ਵਾਅਦੇ ਕੀਤੇ ਕਾਂਗਰਸ ਪਾਰਟੀ ਨੇ ਉਹ ਪੂਰੇ ਕਰਾਂਗੇ। ਅਤੇ ਉਹਨਾਂ ਦੇ ਸੰਦਰਭ ਦੇ ਵਿੱਚ ਤਾਂ ਮੈਨੂੰ ਉਹ ਜੈਨੂਇਨ ਹੀ ਲੱਗਦਾ ਕਿ ਉਹਦਾ ਅਸਤੀਫਾ, ਜੇ ਨਾ ਅਸਤੀਫਾ ਉਹਦਾ ਆਉਂਦਾ, ਜਿੱਦਾਂ ਡੀ ਜੀ ਪੀ ਅਤੇ ਇੰਸਪੈਕਟਰ ਜਨਰਲ ਜਿਹੜੇ ਲਾਏ, ਡੀ ਜੀ ਪੀ ਜਿਹੜੇ ਅਤੇ ਨਾਲ ਅਟੋਰਨੀ ਜਨਰਲ ਜਿਹੜੇ ਲਾਏ ਆ, ਉਹ ਦੋਏ ਉਹਨਾਂ ਦੇ ਕੌਨਫਲਿਕਟ ਆਫ ਇੰਟਰਸਟ, ਜਿੱਦਾਂ ਤੁਸੀਂ ਅੱਜ ਸਵੇਰੇ ਗੱਲ ਕੀਤੀ ਸੀ, ਉਹ ਆਉਂਦੇ ਆ। ਐਥੀਕਲੀ ਉਹ ਨੈਚੁਰਲ ਜਸਟਿਸ ਨਹੀਂ ਦੇ ਸਕਦੇ ਜੇ ਉਹਨਾਂ ਨੂੰ ਪੁਜੀਸ਼ਨਾਂ 'ਤੇ ਜਿਹੜੀਆਂ ਜਿਹੜੇ ਕਿ ਇਹਨਾਂ ਦੇ ਮੁੱਦੇ ਆ ਉਹਨਾਂ 'ਤੇ ਉਹਨਾਂ ਨੂੰ ਰੱਖਿਆ ਜਾਵੇ। ਤਾਂ ਉਸ ਤੋਂ ਤਾਂ ਬਣਦਾ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਅਸਤੀਫਾ ਦਿੱਤਾ ਉਹ ਠੀਕ ਆ, ਅਗਰ ਉਹਨਾਂ ਅਸਤੀਫਾ ਨਾ ਆਉਂਦਾ ਫਿਰ ਉਹ ਸ਼ੱਕ ਦੇ ਘੇਰੇ ਵਿੱਚ ਜਾਂਦੇ ਸੀ ਕਿ ਉਹ ਕੋਈ ਪੁਜੀਸ਼ਨ ਦੇ ਪਿੱਛੇ ਦੌੜ ਰਹੇ ਆ। ਲੇਕਿਨ ਜਿੱਥੇ ਤੱਕ ਉਹਨਾਂ ਦੇ ਅਸਤੀਫਿਆਂ ਦਾ ਸਵਾਲ, ਕਾਫ਼ੀ ਅਸਤੀਫੇ ਉਹਨਾਂ ਨੇ ਪਿੱਛੇ ਵੀ ਦਿੱਤੇ ਆ ਅਤੇ ਆਪਣੀ ਜਿਹੜੀ ਪੁਜੀਸ਼ਨ ਸੀ ਉਹਨਾਂ ਦੀ ਪ੍ਰਵਾਹ ਕੀਤੇ ਬਗੈਰ ਉਹਨਾਂ ਨੇ ਦਿੱਤੇ ਆ। ਇੱਥੋਂ ਲੱਗਦਾ ਹੈ ਕਿ ਕਈ ਭਾਵਨਾਵਾਂ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਉਹਦੇ ਨਾਲ ਜੁੜੀਆਂ ਆ, ਲੋਕ ਉਹਨੂੰ ਥੋੜ੍ਹੇ ਲਾਈਕ ਵੀ ਕਰਦੇ। ਜਿੰਨੀਆਂ ਵੀ ਤੁਸੀਂ ਵੀਡੀਓਜ਼ ਦੇਖ ਲਓ ਯੂਟਿਊਬ 'ਤੇ ਆਉਣੀਆਂ, ਜਿਹੜੇ ਵੀ ਇਨਫੋਰਮੇਸ਼ਨ ਚੈਨਲ ਆ ਇੰਟਰਵਿਊਜ਼ ਕਰਦੇ ਆ, ਲੋਕਾਂ ਦੇ ਵਿਊਜ਼ ਲੈਂਦੇ ਆ, ਉਹਨਾਂ ਸਾਰਿਆਂ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਾਫ਼ੀ ਸ਼ਲਾਘਾਯੋਗ ਜਿਹੜੇ ਕਮੈਂਟਸ ਮਿਲ ਰਹੇ ਇਸ ਵੇਲੇ ਮੈਂ ਦੇਖਦਾ ਹਾਂ। ਅਤੇ ਉਹਦੇ ਵਿੱਚ ਲੱਗਦਾ ਨਹੀਂ ਹੈ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਆ ਕਿਸੇ ਪੁਜੀਸ਼ਨ ਦੇ ਲਈ ਅਸਤੀਫੇ ਦੇ ਰਿਹਾ ਆ, ਉਹਨੇ ਇੱਕ ਅੜਫੜੀ ਹੋ ਕੇ ਮੈਂ ਇਹ ਫੈਸਲੇ ਕਰਾਉਣੇ ਆ। ਅਗਰ ਤੁਸੀਂ ਕੌਨਫਲਿਕਟ ਇੰਟਰਸਟ ਵਾਲੇ ਬੰਦਿਆਂ ਨੂੰ ਉਹਨਾਂ ਪੁਜੀਸ਼ਨਾਂ 'ਤੇ ਲਾਉਂਗੇ ਜਿਨ੍ਹਾਂ ਦਾ ਵਿਰੋਧ ਕਰਦਾ ਰਿਹਾ ਆ ਜਾਂ ਜਿਨ੍ਹਾਂ ਕਰਕੇ ਕੈਪਟਨ ਨੂੰ ਹਟਾਇਆ ਆ, ਤਾਂ ਉਹ ਉਸ ਸਥਿਤੀ ਦੇ ਵਿੱਚ ਉਹ ਸਭ ਕੁਛ ਹੋ ਨਹੀਂ ਸਕਦਾ। ਮੇਰੇ ਖਿਆਲ ਦੇ ਵਿੱਚ ਉਹਦੇ ਕੋਈ ਗਲਤ ਨਹੀਂ ਕੀਤਾ, ਵੈਸੇ ਕਈ ਉਹਨਾਂ ਉਹਦੇ ਕਈ ਫੈਸਲੇ ਗਲਤ ਵੀ ਹੁੰਦੇ ਆ, ਉਹਨਾਂ ਵਿੱਚ ਥੋੜ੍ਹੀ ਈਗੋ ਵੀ ਆ, ਆਕੜ ਵੀ ਆ, ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਤਾਂ ਮੈਂ ਉਹ ਉਹਨੂੰ ਜਸਟਿਸ ਦਊਂਗਾ ਕਿ ਉਹਨਾਂ ਨੇ ਜੋ ਕੀਤਾ ਉਹ ਠੀਕ ਹੀ ਕੀਤਾ, ਇੱਦਾਂ ਬਣਦਾ ਸੀ ਅਦਰਵਾਈਜ਼ ਤਾਂ ਫਿਰ ਉਹੀ ਗੱਲ ਹੋ ਗਈ ਸੀ ਜਿਹੜੀ ਪਹਿਲੀ ਹੈ। ਲੋਕ ਵੀ ਉਹਨੂੰ ਥੋੜ੍ਹੀ ਤਵੱਜੋ ਦੇ ਰਹੇ ਆ, ਥੋੜ੍ਹੀ ਉਹਨੂੰ ਪ੍ਰੈਫਰੈਂਸ ਦੇ ਰਹੇ ਆ। ਤੁਸੀਂ ਕੀ ਕਹੋਗੇ ਅਮਨਦੀਪ ਇਹਦੇ ਬਾਰੇ?
ਹਾਂਜੀ ਭਾਅ ਜੀ, ਦੇਖੋ ਨਵਜੋਤ ਸਿੰਘ ਸਿੱਧੂ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਪਹਿਲਾਂ ਤਾਂ ਕ੍ਰੈਡਿਟ ਸੀਗਾ ਲਓ ਜੀ, ਚੰਨੀ ਨੂੰ ਉਹਨਾਂ ਨੇ ਬਣਾਇਆ ਕਾਂਗਰਸ ਦੇ ਪ੍ਰਧਾਨ ਬਣ ਕੇ। ਜਦੋਂ ਕਿਸੇ ਵੀ ਪਾਰਟੀ ਦਾ ਕੋਈ ਪ੍ਰਧਾਨ ਬਣਦਾ ਆ ਤਾਂ ਆਪਾਂ ਇਉਂ ਸੋਚਦੇ ਹਾਂ, ਮਤਲਬ ਹਾਈ ਕਮਾਂਡ ਹੀ ਰੱਖ ਲਓ ਫਿਰ, ਰਾਹੁਲ ਗਾਂਧੀ ਦੀ ਅਤੇ ਪ੍ਰਿਯੰਕਾ ਦੀ ਦੋਨਾਂ ਦੀ ਭੈਣ ਭਰਾ ਦੀ ਕਮਾਂਡ ਹੀ ਹੈ। ਹਾਈ ਕਮਾਂਡ ਉੱਤੇ ਕੀ ਹੈ? ਦੋਨਾਂ ਦੀ ਹੈ, ਠੀਕ ਹੈ। ਉਹ ਆਪਣੀ ਮੰਮੀ ਤੋਂ ਸਲਾਹ ਲੈਂਦੇ ਨੇ ਅਤੇ ਉਹਨਾਂ ਨੇ ਜੀ ਬਣਾ ਤਾ ਸਿੱਧੂ ਨੂੰ ਪਾਰਟੀ ਪ੍ਰਧਾਨ। ਇਹਦਾ ਮਤਲਬ ਇਹ ਕਿ ਉਹਨਾਂ ਨੇ ਇੱਕ ਪਾਵਰ ਜਿਹੜੀ ਹੈ ਡੈਲੀਗੇਟ ਕਰਤੀ ਵੀ ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖਣਾ ਆ ਕੀ ਕਰਨਾ ਕਿੱਦਾਂ ਕਰਨੀ ਹੈ। ਹੁਣ ਜਦੋਂ ਆਏ ਉਹਨਾਂ ਨੇ, ਚਲੋ ਮੰਨ ਲਓ ਕਿ ਚੰਨੀ ਨੂੰ ਬਣਾ ਦਿੱਤਾ ਚੀਫ ਮਿਨਿਸਟਰ
ਜੀ,
ਜਿਹੜੀਆਂ ਅਪੁਆਇੰਟਮੈਂਟਸ ਹੋਈਆਂ, ਠੀਕ ਹੈ। ਹੁਣ ਮੈਨੂੰ ਇਉਂ ਲੱਗਦਾ ਆ, ਮੈਨੂੰ ਇਉਂ ਲੱਗਦਾ ਕਿ ਪਹਿਲੇ ਦਿਨ ਚੰਨੀ ਦੀ ਬਾਂਹ ਫੜ ਫੜ ਕੇ, ਗੁੱਟ ਫੜ ਫੜ ਕੇ ਉਹਨੂੰ ਮੱਥੇ ਟਿਕਾਣ ਲੈ ਕੇ ਜਾਂਦੇ ਰਹੇ ਸਿੱਧੂ ਸਾਹਿਬ, ਕਦੇ ਉੱਥੇ ਚਲੋ ਜੀ, ਕਦੇ ਉੱਥੇ ਚਲੋ, ਇਹ ਸ਼ੋਅ ਕਰਦੇ ਸੀ ਕਿ ਵੀ ਮੈਂ ਬਣਾਇਆ ਇਹਨੂੰ। ਪਰ ਉਹ ਜਾਂਦੇ ਜਹਾਜ਼ ਚੜ੍ਹ ਕੇ ਦਿੱਲੀ ਚਲ ਗਏ, ਦੋ ਦਿਨ ਬਾਅਦ ਫਿਰ ਦਿੱਲੀ ਚਲ ਗਏ, ਹੁਣ ਮੇਰੇ ਖਿਆਲ ਤੀਜੀ ਵਾਰੀ ਵੀ ਗਏ ਹੋਏ ਨੇ ਦਿੱਲੀ ਉਹ। ਤਾਂ ਉੱਥੋਂ ਜਦੋਂ ਗਏ ਉਹ ਦੂਜੀ ਵਾਰੀ, ਤਾਂ ਸਿੱਧੂ ਸਾਹਿਬ ਨੂੰ ਪੁੱਛਿਆ ਨਹੀਂ ਫਿਰ, ਜਿਹੜੀਆਂ ਅਪੁਆਇੰਟਮੈਂਟਸ ਹੋਈਆਂ ਨਾ ਫਿਰ ਉਹ ਨਵਜੋਤ ਸਿੱਧੂ ਦੀ ਰਜਾਮੰਦੀ ਨਾਲ ਉਹਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਵੀ ਕਿਹੜੀਆਂ ਕਿਹੜੀਆਂ ਅਪੁਆਇੰਟਮੈਂਟਾਂ ਕੀਤੀਆਂ। ਹੁਣ ਸਵਾਲ ਇਹ ਹੁੰਦਾ ਹੈ ਕਿ ਪਹਿਲੇ ਦਿਨ ਚੰਨੀ ਸਾਹਿਬ ਨੂੰ ਸਿੱਧੂ ਸਾਹਿਬ ਗਾਈਡ ਕਰ ਰਹੇ ਸੀ, ਪਾਰਟੀ ਦੇ ਪ੍ਰਧਾਨ ਨੇ ਕਰਨਾ ਹੈ, ਓਬੀਅਸਲੀ ਬਣਦਾ ਹੀ ਹੈ
ਜੀ।
ਪਰ ਵਟ ਹੈਪਨਡ ਆਫਟਰ ਸੈਕਿੰਡ ਡੇ? ਉਹਨਾਂ ਨੂੰ ਫਿਰ ਉਹ ਗਾਈਡ ਕੌਣ ਕਰਨ ਲੱਗ ਗਿਆ? ਕਿਹੜਾ ਧੜਾ ਆ ਜਿਹੜੇ ਬੰਦੇ ਉਹਨਾਂ ਨੂੰ ਗਾਈਡ ਕਰਨ ਲੱਗ ਪਏ, ਇਹਨਾਂ ਇਹਨਾਂ ਬੰਦਿਆਂ ਨੂੰ ਲਾਉਣਾ ਆ? ਸੋ ਇਹਤੋਂ ਇਹ ਜ਼ਾਹਰ ਹੋ ਗਈ ਇੱਕ ਚੀਜ਼, ਮੈਨੂੰ ਜ਼ਾਹਰ ਹੋ ਗਈ ਆ, ਬਾਕੀ ਦੇਖੋ ਸਰੋਤੇ ਆਪਣਾ ਆਪਣਾ ਸਾਰਿਆਂ ਦਾ ਮਤਲਬ ਆਬਜ਼ਰਵੇਸ਼ਨ ਹੈ। ਮੈਨੂੰ ਇਹ ਜ਼ਾਹਰ ਹੋ ਗਈ ਕਿ ਪਹਿਲਾਂ ਚੰਨੀ ਸਾਹਿਬ ਅਤੇ ਸਿੱਧੂ ਸਾਹਿਬ ਇਕੱਠੇ ਸੀ, ਫਿਰ ਉਹਨਾਂ ਨੇ ਚੰਨੀ ਸਾਹਿਬ ਨੇ ਪਲਟਾ ਮਾਰ ਕੇ ਕਿਸੇ ਹੋਰ ਦੇ ਇਨਫਲੂਐਂਸ 'ਚ ਆ ਕੇ ਉਹ ਅਪੁਆਇੰਟਮੈਂਟਸ ਕਰ ਦਿੱਤੀਆਂ, ਸਿੱਧੂ ਸਾਹਿਬ ਨੂੰ ਪੁੱਛਿਆ ਗਿੱਛਿਆ ਹੀ ਨਹੀਂ। ਅਤੇ ਜਦੋਂ ਪੁੱਛਿਆ ਗਿੱਛਿਆ ਤਾਂ ਉਹ ਕਹਿੰਦੇ ਮੈਂ ਹਾਈ ਕਮਾਂਡ ਨੂੰ ਦੱਸ ਕੇ ਆਇਆ। ਸੋ ਉਹਨਾਂ ਨੇ ਪਾਰਟੀ ਪ੍ਰਧਾਨ ਨੂੰ ਬਾਈਪਾਸ ਕਰਕੇ ਹਾਈ ਕਮਾਂਡ ਤੱਕ ਪਹੁੰਚ ਕਰਕੇ ਆਪਣੀਆਂ ਅਪੁਆਇੰਟਮੈਂਟਸ ਕਰਵਾ ਲਈਆਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਅਪੁਆਇੰਟਮੈਂਟਸ ਹੋਈਆਂ ਉਹ ਫਿਰ ਜੋ ਮੌਜੂਦਾ ਇਨਫਰਾਸਟਰਕਚਰ ਬਣਿਆ ਹੋਇਆ ਅਕਾਲੀ ਦਲ ਨੂੰ ਬਚਾਉਣਾ, ਕੈਪਟਨ ਸਾਹਿਬ ਉਹਨਾਂ ਨੂੰ ਬਚਾਉਣਾ, ਉਹ ਅਪੁਆਇੰਟਮੈਂਟਸ ਉਹਨਾਂ ਦੇ ਹੀ ਹੱਕ ਦੀਆਂ ਹੋਈਆਂ ਨੇ ਥਰੂ ਚੰਨੀ ਐਂਡ ਸਿੱਧੂ ਨੂੰ ਬਾਈਪਾਸ ਕਰਕੇ। ਇਸ ਕਰਕੇ ਅਸਤੀਫਾ ਦਿੱਤਾ ਕਿ ਜਿਹੜਾ ਕੋਡ ਕੱਢਣਾ ਚਾਹੁੰਦੇ ਆ ਨਵਜੋਤ ਸਿੱਧੂ, ਕਹਿੰਦੇ ਆ ਕਲੇਮ ਕਰਦੇ ਵੀ ਮੈਂ ਕੱਢਣਾ ਆ, ਉਹ ਤਾਂ ਫੇਰ ਨਹੀਂ ਕੱਢ ਸਕੇ ਕਿਉਂਕਿ ਅਪੁਆਇੰਟਮੈਂਟਸ ਤਾਂ ਫੇਰ ਥਰਡ ਪਾਰਟੀ ਕਰਵਾ ਰਹੀਆਂ ਨੇ, ਉਹੀ ਪਾਰਟੀਆਂ ਕਰਵਾ ਰਹੀਆਂ ਜਿਹਨਾਂ ਨੂੰ ਉਹਨੇ ਪ੍ਰੋਸੀਕਿਊਟ ਕਰਨਾ ਆ, ਉਹੀ ਤਾਂ ਅਪੁਆਇੰਟਮੈਂਟਸ ਕਰਵਾਉਣ ਲੱਗ ਪਈਆਂ। ਇਹਦੇ ਵਿੱਚ ਕਮਜ਼ੋਰੀ ਕਿਹਦੀ ਦਿਖਾਈ ਦਿੱਤੀ? ਮੇਰੀ ਆਬਜ਼ਰਵੇਸ਼ਨ ਇਹ ਆ ਕਿ ਜਿਹੜਾ ਨੈਸ਼ਨਲ ਹਾਈ ਕਮਾਂਡ ਹੈ ਨਾ ਕਾਂਗਰਸ ਦਾ, ਉਹ ਨਾ ਹੀ ਹੋਵੇ ਤਾਂ ਚੰਗਾ, ਉਹਦੀ ਬਹੁਤ ਵੱਡੀ ਕਮਜ਼ੋਰੀ ਹੈ। ਇੱਕ ਨੂੰ ਪ੍ਰਧਾਨ ਬਣਾਉਂਦੇ ਨੇ, ਦੂਏ ਪਾਸੇ ਉਹ ਬਾਈਪਾਸ ਕਰਾ ਕੇ ਮਤਲਬ ਉਹਨੂੰ ਹੀ ਅੰਡਰਮਾਈਨ ਜਾਂ ਅੰਡਰ ਐਸਟੀਮੇਟ ਕਰੀ ਜਾਂਦੇ ਨੇ ਉਹ ਬੰਦੇ, ਠੀਕ ਹੈ। ਸੋ ਉਹ ਮੈਨੂੰ ਲੱਗਦਾ ਕਿ ਇੰਜਣ ਛੋਟਾ ਹੈ ਅਤੇ ਬੋਡੀਆਂ ਵੱਡੀਆਂ ਨੇ ਅਤੇ ਕੱਚਾ ਧੂੰਆਂ ਮਾਰਦੇ ਨੇ ਦੇਣ। ਮੈਂ ਪਹਿਲਾਂ ਵੀ ਕਿਹਾ ਕਿ ਰਾਹੁਲ ਇਜ਼ ਨੋਟ ਅ ਮਟੀਰੀਅਲ, ਠੀਕ ਹੈ। ਉਹ ਜਿੱਡਾ ਦੇਸ਼ ਜਿੱਡਾ ਹੈਗਾ ਉਹ ਹੈ ਨਹੀਂ, ਉਹਦੇ 'ਚ ਸਟੇਟਸਮੈਨਸ਼ਿਪ ਹੈ ਨਹੀਂ ਕੁਛ ਵੀ, ਹੈ ਨਾ। ਇਹ ਫੇਲੀਅਰ ਹੈ ਕਿ ਆਪਣੇ ਹੀ ਪਾਰਟੀ ਪ੍ਰਧਾਨ ਨੂੰ ਬਾਈਪਾਸ ਕਰਕੇ, ਉਹਦੀਆਂ ਪੋਲਿਸੀਜ਼ ਨੂੰ ਬਾਈਪਾਸ ਕਰਕੇ ਤੁਸੀਂ ਦਾਗੀ ਬੰਦਿਆਂ ਨੂੰ ਅਪਰੂਵਲ ਦੇਈ ਜਾ ਰਹੇ ਹੋ ਜਿਹੜੇ ਪਹਿਲਾਂ ਹੀ ਕੰਟਰੋਵਰਸੀਆਂ 'ਚ ਘਿਰੇ ਹੋਏ ਆ। ਦੈਟ ਵਾਜ਼ ਅ ਰੀਜ਼ਨ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਨੇ, ਨਵਜੋਤ ਸਿੱਧੂ ਨੇ ਅਸਤੀਫਾ ਦਿੱਤਾ ਹੈ ਅਤੇ ਦੇਣਾ ਵੀ ਚਾਹੀਦਾ ਹੈ। ਮਤਲਬ ਜੇ ਕੋਈ ਵੀ ਰਾਈਟ ਮਾਈਂਡਡ ਬੰਦਾ ਹੋਵੇ,
ਹਾਂ ਜੇ ਨਹੀਂ ਦਿੰਦੇ ਤਾਂ ਫਿਰ ਉਹ ਸ਼ੱਕ ਦੇ ਘੇਰੇ 'ਚ ਆਉਂਦੇ ਸੀਗੇ।
ਨਹੀਂ ਤੁਸੀਂ ਕਰੇ ਨਹੀਂ ਸਕਦੇ ਕੁਛ, ਤੁਸੀਂ ਅੱਜ ਬਿਆਨ ਦਿੰਦੇ ਹੋ ਮੈਂ ਆਹ ਕਰਨਾ ਚਾਹੁੰਦਾ, ਹੈ ਰਾਤ ਵਿਚਾਲੇ ਤੋਂ ਉਹ ਅਪੁਆਇੰਟਮੈਂਟ ਹੋਰ ਕਰਾ ਜਾਂਦੇ ਨੇ, ਸਿੱਟ ਬਿਠਾਲ ਦਿੰਦੇ ਨੇ, ਸਿੱਟ ਠਾਲ ਦਿੰਦੇ, ਸਿੱਟ ਹੋਈ ਜਾਂਦੀ ਆ, ਹੈ ਨਾ। ਇਹ
ਜਿਹੜਾ ਡਿਪਟੀ ਚੀਫ ਮਿਨਿਸਟਰ ਸੁਖਜਿੰਦਰ ਸਿੰਘ ਸੁੱਖੀ, ਉਹਦਾ ਬਿਆਨ ਉਹ ਬੜਾ ਗਰਮ, ਪਹਿਲਾਂ ਉਹਦਾ ਸੁਭਾਅ ਬੜਾ ਗਰਮ ਹੁੰਦਾ ਸੀ, ਅਸੀਂ ਬਾਦਲਾਂ ਨੂੰ ਅੰਦਰ ਦੇ ਦੇਣਾ, ਅਸੀਂ ਆਹ ਕਰ ਦੇਣਾ, ਉਹ ਕਰ ਦੇਣਾ, ਉਹਨਾਂ ਦੇ ਖਿਲਾਫ਼ ਸਭ ਕੁਛ ਮੈਨੂੰ ਮਿਲ ਗਿਆ ਆ। ਪਰਸੋਂ ਜੇ ਉਹਦਾ ਕਿਸੇ ਕਿਸੇ ਚੈਨਲ ਤੇ ਇੰਟਰਵਿਊ ਹੋ ਰਹੀ ਸੀ ਤਾਂ ਉਹ ਕਹਿ ਰਿਹਾ ਸੀ ਮੈਂ ਤਾਂ ਕਦੇ ਕਿਹਾ ਹੀ ਨਹੀਂ, ਤਾਂ ਕਿਹੜੇ ਚੈਨਲ ਤੇ ਮੈਂ ਕਿਹਾ, ਮੈਂ ਤਾਂ ਕਦੇ ਵੀ ਨਹੀਂ ਕਿਹਾ। ਕਹਿੰਦੇ ਸਾਰੇ ਆਮ ਹੀ ਮੁੱਕਰ ਜਾਂਦੇ ਆ ਜਿੱਦਾਂ ਸਾਹਮਣੇ ਸਾਹਮਣੇ। ਹੁਣ ਜੇ ਤੁਸੀਂ ਪ੍ਰਗਟ ਸਿੰਘ ਦੀ ਇੰਟਰਵਿਊ ਸੁਣੋ ਜਾਂ ਰਾਜਾ ਬੜਿੰਗ ਦੀ ਇੰਟਰਵਿਊ ਸੁਣੋ, ਤਾਂ ਉਹਦੇ ਵਿੱਚ ਕਹਿੰਦਾ ਜੀ ਅਸੀਂ ਉਹ ਕੰਮ ਕਰਾਂਗੇ ਜਿਹੜਾ ਸਾਨੂੰ ਕਾਨੂੰਨ ਕਹਿੰਦਾ ਹੈ, ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਾਂਗੇ, ਅਸੀਂ ਕੋਈ ਵੀ ਕਾਨੂੰਨ ਦੇ ਦਾਇਰੇ ਤੋਂ ਹਟ ਕੇ ਕੰਮ ਨਹੀਂ ਕਰਾਂਗੇ। ਉਹ ਤਾਂ ਠੀਕ ਹੈ, ਨਹੀਂ ਕਰਨਾ ਚਾਹੁੰਦਾ, ਪਹਿਲਾਂ ਕਦੇ ਕਹਿੰਦੇ ਹੁੰਦੇ
ਭਾਜੀ ਇਹਦੇ ਵਿੱਚ
ਕਰ ਦੇਣਾ, ਅਸੀਂ ਉਹ ਕਰ ਦੇਣਾ,
ਇਹਦੇ ਵਿੱਚ ਬਿਆਨ ਦੇਣ ਦੀ ਵੀ ਕਿਹੜੀ ਗੱਲ ਹੈ? ਤੁਸੀਂ ਮੈਨੂੰ ਦੱਸੋ ਵੀ ਗੈਰ ਕਾਨੂੰਨੀ ਕੰਮ ਕਿਹੜਾ ਮਤਲਬ ਕਰ ਸਕਦਾ, ਕੋਈ ਕਰ ਸਕਦਾ? ਜਿਹੜੀ ਗੱਲ
ਹੋਏ ਨਹੀਂ ਸਕਦੀ
ਉਹ ਤਾਂ ਹੋ ਹੀ ਨਹੀਂ ਸਕਦੇ, ਦੱਸਣ ਦੀ ਕੀ ਲੋੜ ਹੈ? ਉਹ ਤਾਂ ਤੁਹਾਡੀ ਡਿਊਟੀ ਬਣਦੀ, ਹਰ ਬੰਦੇ ਦੀ ਡਿਊਟੀ ਬਣਦੀ ਵੀ ਕਾਨੂੰਨ ਦੇ ਵਿੱਚ ਰਹਿ ਕੇ ਸਾਰੇ ਕੰਮ ਕਰਨੇ ਆ, ਹਨਾ। ਇਹਦੇ ਵਿੱਚ ਬਿਆਨ ਦਾਗਣ ਦੀ ਕੀ ਲੋੜ ਹੈ ਵੀ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਾਂਗੇ? ਉਹ ਤੁਹਾਨੂੰ ਸੋਹੇ ਇਸੇ ਕਰਕੇ ਚੁਕਾਈ ਗਈ ਸੀ ਵੀ ਤੁਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ,
ਦਾਇਰੇ ਵਿੱਚ ਰਹਿਣਾ ਆ,
ਰਹਿਣਾ ਆ, ਹਨਾ। ਤੇ ਜੇ ਹੁਣ ਮਤਲਬ ਤੁਸੀਂ ਬਲ ਬਾਹਰ ਕਿੱਦਾਂ ਜਾ ਸਕਦੇ, ਸਾਨੂੰ ਇਹ ਦੱਸੋ ਵੀ ਤੁਸੀਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਰਹਿ ਕੇ ਕਿੱਦਾਂ ਕੰਮ, ਕਿਹੜੇ ਕਿਹੜੇ ਕੰਮ ਕਰਦੇ ਆਏ ਆ ਔਰ ਕਿਹੜੇ ਕਿਹੜੇ ਕਰਾ ਰਹੇ ਆ, ਇਹ ਦੱਸੋ ਸਾਨੂੰ।
ਇਹਦੇ ਵਿੱਚ ਤਾਂ ਮਨਦੀਪ ਇੱਕ ਗੱਲ ਸਾਹਮਣੇ ਆਉਂਦੀ ਆ, ਇਹ ਸਾਰੀ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਪਰਸਨੈਲਿਟੀ ਹੈ ਨਾ, ਵਿਲੱਖਣ ਪਰਸਨੈਲਿਟੀ ਆ, ਉਹ ਜਿਹੜੀ ਗੱਲ ਨੂੰ ਕਹਿੰਦਾ ਉਹ ਕਰਦਾ ਆ, ਉਹਦੇ ਵਿੱਚ ਕੋਈ ਲੀਡਰਸ਼ਿਪ ਦੀ ਜਾਂ ਕੋਈ ਪ੍ਰਧਾਨ ਬਣਨ ਦੀ ਉਹਦੇ ਵਿੱਚ ਇੱਛਾ ਨਹੀਂ ਆ, ਲੇਕਿਨ ਉਹਨੇ ਮੁੱਦੇ ਚੁੱਕੇ, ਉਹ ਆਏ, ਉਹਦਾ ਇੱਕ ਓਬਜੈਕਟਿਵ ਆ ਮੈਂ ਆਹ ਕਰਨਾ ਆ। ਹੁਣ ਉਹ ਉਹਦੇ 'ਤੇ ਤੁਲਿਆ ਹੋਇਆ ਹੈ, ਤੁਲਿਆ ਹੋਇਆ ਆ, ਅਤੇ ਮੇਰੇ ਖਿਆਲ 'ਚ ਹੁਣ ਥੋੜ੍ਹੀ ਜਿਹੀ ਜਿੱਦਾਂ ਹੁਣ ਮੀਟਿੰਗਸ ਹੋਈ ਆ ਚੰਨੀ ਅਤੇ ਉਹਦੇ ਵਿਚਕਾਰ, ਅਤੇ ਉਹਦੇ ਵਿੱਚ ਸੁੱਖੀ ਰੰਧਾਵਾ ਆਇਆ ਹੀ ਨਹੀਂ ਹੈ, ਇਹਦੇ ਤੋਂ ਲੱਗਦਾ ਕਿ ਸੁੱਖੀ ਰੰਧਾਵੇ ਜਾਂ ਹੋਰ ਜਿਹੜੇ ਉਹਦੇ ਨਾਲ ਦੇ ਕੋਈ ਗਰੁੱਪ ਆ ਉਹਨਾਂ ਨੇ ਰਲ ਕੇ ਇਹ ਜਿਹੜੀਆਂ ਦੋ ਬਹੁਤ ਇੰਪੋਰਟੈਂਟ ਜਿਹੜੀਆਂ ਅਪੁਆਇੰਟਮੈਂਟ ਕੀਤੀਆਂ ਸੀਆਂ, ਜਿਹਦੇ ਵਿੱਚ ਐਡਵੋਕੇਟ ਜਨਰਲ ਅਤੇ ਪੁਲਿਸ ਦਾ ਪ੍ਰਧਾਨ ਆ, ਅਤੇ ਉਹ ਤੋਂ ਇਲਾਵਾ ਇੱਕ ਅਮਨਦੀਪ ਹੋਰ ਵੀ ਗੱਲ ਸਾਹਮਣੇ ਆਈ ਆ, ਬਹੁਤ ਅੱਜ ਕੱਲ੍ਹ ਬਹੁਤ ਇੰਟਰਵਿਊਜ਼ ਆ ਰਹੀਆਂ, ਇਨਫੋਰਮੇਸ਼ਨ ਤਾਂ ਇੱਦਾਂ ਫਲੋ ਹੋ ਰਹੀ ਹੈ ਜਿੱਦਾਂ ਨਾ ਮਖਾਣੇ ਬਣਦੇ ਹੁੰਦੇ ਆ ਲੋਕ, ਅਤੇ ਉਹਦੇ ਵਿੱਚ ਇਹ ਵੀ ਖਬਰ ਆਈ ਕਿ ਜਿਹੜੇ ਕੁਛ ਦਾਗੀ ਲੀਡਰ ਸੀ, ਜਿਹੜੇ ਦਾਗੀ ਲੀਡਰ ਜਿਹਨੂੰ ਪਹਿਲਾਂ ਖਹਿਰੇ ਨੇ ਕਢਾਇਆ ਸੀ ਜਦੋਂ ਕੋਈ ਓਪੋਜੀਸ਼ਨ ਦਾ ਲੀਡਰ ਹੁੰਦਾ ਸੀ, ਉਹਨਾਂ ਨੂੰ ਵਾਪਸ, ਇੱਕ ਤਾਂ ਮੋਰਲ, ਇੱਕ ਤਾਂ ਇਹ ਐਡੀ ਵੱਡੀ ਜਿਹੜੀ ਤੁਹਾਡੀ ਕਾਂਗਰਸ ਦੀ ਲੀਡਰਸ਼ਿਪ ਆ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਸਿੱਧੇ ਤੌਰ 'ਤੇ ਇਹਦਾ ਤਾਂ ਵਿਰੋਧ ਹੋਊਗਾ ਹੀ ਹੋਊਗਾ, ਲੋਕ ਤੁਹਾਡੇ ਪਹਿਲਾਂ ਹੀ ਖਿਲਾਫ ਆ, ਹੋਰ ਖਿਲਾਫ਼ ਹੋਣਗੇ ਜੇ ਤੁਸੀਂ ਇੰਨੀਆਂ ਅਨਐਥੀਕਲ ਗੱਲਾਂ ਕਰੋਗੇ ਜਿਹਦੇ ਵਿੱਚ ਨੈਚੁਰਲ ਜਸਟਿਸ ਦਿੱਤਾ ਹੀ ਨਹੀਂ ਜਾ ਸਕਦਾ।
ਤੁਸੀਂ ਸਿੱਧੂ ਦੀ ਗੱਲ ਕੀਤੀ ਕਿ ਉਹ ਜੋ ਕਹਿੰਦੇ ਨੇ ਕਰਦੇ ਨੇ, ਫਿਰ ਚਾਹੇ ਜੋ ਮਰਜ਼ੀ ਹੋ ਜਾਵੇ, ਮੈਂ ਮਤਲਬ ਆਈ ਐਗਰੀ ਵਿਦ ਯੂ, ਕਿਉਂਕਿ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਸੀ, ਖੁੱਲ੍ਹਿਆ, ਉਹ ਸਾਰਾ 2-3 ਸਾਲ ਚੱਲੀ ਪੋਲੀਟਿਕਸ ਬਹੁਤ ਜ਼ਿਆਦਾ, ਉਹਦੇ ਵਿੱਚ ਤੁਹਾਨੂੰ ਪਤਾ ਵੀ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਵਿੱਚੇ ਹਰਸਿਮਰਤ ਬਾਦਲ ਹੋਣਾ ਨੇ, ਸੁਖਬੀਰ ਹੋਣਾ ਨੇ, ਕੈਪਟਨ ਨੇ ਵੀ ਕੱਚਾ ਧੂੰਆਂ ਬਹੁਤ ਮਾਰਿਆ,
ਈਵਨ
ਪ੍ਰਾਈਮ ਮਿਨਿਸਟਰ ਵੀ ਕਈ ਵਾਰੀ ਉਖੜਿਆ, ਪਰ ਉਹ ਫਿਰ ਸੰਭਲ ਗਿਆ ਜਦੋਂ ਦੇਖਿਆ ਵੀ ਇਹਦਾ ਮਸਲਾ ਮਤਲਬ ਹੋ ਜਾਣਾ, ਹਨਾ, ਸੰਭਲ ਗਿਆ। ਬੀਜੇਪੀ ਨੇ ਫਿਰ ਚੁੱਪ ਕਰ ਧਾਰ ਲਈ, ਪਰ ਉਹਨਾਂ ਨੂੰ ਫਿਰ ਬੋਲਣ ਦੀ ਲੋੜ ਨਹੀਂ ਸੀ ਕਿਉਂਕਿ ਦੋਨੇ ਪਾਰਟੀਆਂ ਕੈਪਟਨ ਵੀ ਅਤੇ ਸੁਖਬੀਰ ਹੋਣੀ ਵੀ ਆਪਣਾ ਇੱਧਰੋਂ ਛੱਡੀ ਜਾ ਰਹੇ ਸੀ ਸਾਰਾ ਮਸਾਲਾ। ਸੋ ਇਸ ਕਰਕੇ ਉਹ ਕਹਿੰਦੇ ਠੀਕ ਹੈ, ਇਹਨਾਂ ਨੂੰ ਆਪਸ 'ਚ ਲੜੀ ਜਾਣ ਦਾ, ਆਪਾਂ ਕੱਲ੍ਹ ਵਿੱਚ ਬੁਰੇ ਬਣਨਾ, ਹੋ ਗਿਆ ਹੋ ਗਿਆ। ਪਰ ਉਹ ਡਾਂਗ ਦੇ ਜ਼ੋਰ ਨਾਲ, ਡੰਡੇ ਦੇ ਜ਼ੋਰ ਨਾਲ ਵਨ ਮੈਨ ਸ਼ੋਅ ਸੀਗਾ, ਸਿੱਧੂ ਨੇ ਉਹ ਲਾਂਘਾ ਕਲਵਾਇਆ, ਕ੍ਰੈਡਿਟ ਉਹਨੂੰ ਜਾਣਾ ਬਣਦਾ, ਅਸੀਂ ਖੁਦ ਦੇਖਿਆ, ਮਤਲਬ ਉਹਨੇ ਇਮਰਾਨ ਦੇ ਨਾਲ ਲੱਗ ਕੇ ਦੋਸਤੀ ਨਿਭਾ ਕੇ ਨਾ ਉਹਨੇ ਸਾਰਾ ਹੀ ਇਹ ਕੰਮ ਨੇਪਰੇ ਚਾੜਿਆ। ਪੋਲੀਟੀਸ਼ੀਅਨ ਪੋਲੀਟਿਕਸ ਕਰਦੇ ਰਹਿ ਗਏ, ਉਹਨਾਂ ਦੀ ਬੱਸ ਨਹੀਂ ਚੱਲੀ, ਇਹਨਾਂ ਨੂੰ ਫਿਰ ਉੱਥੇ ਜਾਣਾ ਹੀ ਪਿਆ ਕਰਤਾਰਪੁਰ ਸਾਹਿਬ। ਮੈਂ ਉੱਥੇ ਸੀ ਜਦੋਂ ਸਾਰੇ ਮੈਂ ਦੇਖੇ ਆ ਉੱਥੇ, ਕੈਪਟਨ ਸਾਹਿਬ ਹੋਣੀ ਇਹ ਸਾਰੇ, ਨਵਜੋਤ ਸਿੱਧੂ ਆਵਾਜ਼ ਇਨ ਦੈਟ, ਹੈ ਨਾ, ਉਹ ਡਾਕਟਰ ਮਨਮੋਹਨ ਸਿੰਘ ਹੋਣੀ, ਸਾਰੇ ਉੱਥੇ ਹੀ ਸੀਗੇ। ਉਹ ਇਸ ਕਰਕੇ ਉਹਨੇ ਜਿਹੜਾ ਉਹ ਕੰਮ ਸਿਰ 'ਤੇ ਚੱਕਿਆ ਸੀ ਉਹ ਪੂਰਾ ਕਰ ਦਿੱਤਾ। ਹੁਣ ਮੈਂ ਅਰਦਾਸ
ਕਰਦਾ,
ਹੁਣ ਮੈਂ ਅਰਦਾਸ ਕਰਦਾ
ਅਮਨਦੀਪ, ਜਿਹੜੀ ਲੋਕਾਂ ਦੀ ਜਿਹੜੀ ਕਰੋੜਾਂ ਆਪਣੇ
ਭਾਈਚਾਰੇ
ਦਾ, ਹਿੰਦੂ ਭਾਈਚਾਰੇ ਨਾਲ ਜਿੰਨੇ ਵੀ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ
ਮਨੌਤ ਕਰਦੇ
ਆ, ਉਹਨਾਂ ਦੀਆਂ ਸਾਰੀਆਂ ਦੀਆਂ ਇਸ਼ਾਵਾਂ, ਉਹਨਾਂ ਸਾਰੀਆਂ ਦੀਆਂ ਦੁਆਵਾਂ ਹੀ ਉਹਦੇ ਪਿੱਛੇ ਸੀਆਂ, ਤੇ ਨਵਜੋਤ ਸਿੰਘ ਸਿੱਧੂ ਇੱਕ ਜ਼ਰੀਆ ਬਣ ਕੇ ਉਹਨੇ ਉਹ ਬਹੁਤ ਵਧੀਆ ਕੰਮ ਕਰਾਇਆ, ਜਿਹਨੂੰ ਕਿ ਇਤਿਹਾਸ ਦੇ ਵਿੱਚ ਹਮੇਸ਼ਾ ਸਨਹਿਰੀ ਪੰਨਿਆਂ ਨਾਲ ਅਮਨਦੀਪ ਲਿਖਿਆ ਜਾਊਗਾ, ਲਿਖਿਆ ਗਿਆ ਹੈ।
ਮਤਲਬ ਮੈਂ ਉਹੀ ਕਹਿੰਦਾ ਆਹ ਮਸਲਾ ਵੀ ਹੈ ਨਾ ਜਿਹੜਾ
ਮਾਂਡ ਮਿੰਡ ਵਾਲੀ ਹੈ
ਭਾਜੀ, ਜਿਹੜਾ ਇਹ ਅਸਤੀਫਾ ਆ, ਇਹ ਇਸ ਮੇਰਾ ਖਿਆਲ ਵੀ ਇਹ ਸਟਾਰਟ ਹੈ। ਦੇਖੋ ਪਿਛਲੇ 25-30 ਸਾਲ ਤੋਂ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਕਦੇ ਵੀ ਕੋਈ ਮੁੱਦਿਆਂ 'ਤੇ ਗੱਲ ਨਹੀਂ ਕੀਤੀ ਗਈ, ਕੋਈ ਮੁੱਦਿਆਂ 'ਤੇ ਇਲੈਕਸ਼ਨ ਨਹੀਂ ਹੋਈ, ਠੀਕ ਹੈ, ਪਰਿਵਾਰਵਾਦ ਹੈ ਨਾ, ਧੈਂਕੜਬਾਜ਼ੀ, ਇਹਨਾਂ 'ਤੇ ਇਹ ਇਲੈਕਸ਼ਨਾਂ ਹੋਈਆਂ, ਧੜੇਬਾਜ਼ੀਆਂ 'ਤੇ ਹੋਈ ਆ, ਕਦੇ ਕੋਈ ਮੁੱਦੇ 'ਤੇ ਗੱਲ ਹੋਈ ਆ? ਮੁੱਦੇ 'ਤੇ ਗੱਲ ਹੁਣ ਮੁੱਦੇ 'ਤੇ ਅਸਤੀਫੇ ਹੋਏ ਆ। ਮੁੱਦੇ ਕੀ ਆ? ਐਥਿਕਸ, ਕਿ ਇਹ ਬੰਦੇ ਦਾਗੀ ਆ, ਇਹ ਬੰਦਿਆਂ ਦਾ ਕਿਰਦਾਰ ਜਿਹੜਾ ਪਹਿਲਾਂ ਹੀ ਕੁਐਸਚਨੇਬਲ ਹੈ, ਇਹਨਾਂ ਦੀ ਅਪੁਆਇੰਟਮੈਂਟ ਨਹੀਂ ਹੋਣੀ ਚਾਹੀਦੀ, ਇਹ ਮੁੱਦੇ 'ਤੇ ਹੁਣ ਅਸਤੀਫੇ ਹੋਏ ਆ। ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਨਾ ਗੰਧਲਾਪਣ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਹੋਇਆ, ਈਵਨ ਹਰਿਆਣੇ ਦੀ, ਮਤਲਬ ਇੰਡੀਆ ਦੀ ਪੋਲੀਟਿਕਸ ਦੇ ਵਿੱਚ ਹੀ ਹੋ ਗਿਆ, ਕਿ ਮੁੱਦਿਆਂ ਦੀ ਪੋਲੀਟਿਕਸ ਨਹੀਂ ਹੁੰਦੀ, ਉੱਤੇ ਪਰਸਨੈਲਿਟੀਜ਼ ਦੀ ਪੋਲੀਟਿਕਸ ਹੁੰਦੀ ਆ, ਕਿਹੜਾ ਮਹਾਨ ਹੈ, ਕਿਹੜਾ ਵਧੀਆ ਆ, ਹੈ ਨਾ, ਕਿਹੜਾ ਮੈਂ ਜੀ ਸੁਪਰ ਸਟਾਰ ਫੀਲਿੰਗ ਹੈ। ਕਦੇ ਕਿਸੇ ਨੇ ਸਕੂਲਾਂ ਦੇ, ਐਜੂਕੇਸ਼ਨ ਦੇ, ਸੜਕਾਂ ਦੇ, ਇੰਪਲੋਇਮੈਂਟ ਦੀ ਗੱਲ ਕੀਤੀ ਆ? ਇਸ ਮੁੱਦੇ 'ਤੇ ਇਲੈਕਸ਼ਨ ਹੋਈ ਆ? ਨਹੀਂ ਹੋਈ। ਇੱਕ ਟਾਈਮ ਸੀ ਜਦੋਂ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਮੁੱਦੇ 'ਤੇ ਗੱਲ ਹੁੰਦੀ ਸੀ, ਇਲੈਕਸ਼ਨਾਂ ਹੁੰਦੀਆਂ ਸੀ, ਹੈਂ, ਕੋਸਟ ਆਫ ਲਿਵਿੰਗ 'ਤੇ ਇਲੈਕਸ਼ਨ ਹੋਈ ਸੀਗੀ, ਹੈ ਨਾ, ਉਹ ਮੁੱਦੇ ਭਾਰੀ ਹੁੰਦੇ ਸੀਗੇ। ਇਹਨਾਂ ਮੁੱਦਿਆਂ ਦੇ ਉੱਤੇ ਮਤਲਬ ਹੁਣ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਯੂ ਟਰਨ ਹੀ ਥੋੜ੍ਹਾ ਜਿਹਾ ਟਰਨ ਵੱਜੇਗਾ, ਜਿੱਥੇ ਜਿਹੜੇ ਪੋਲੀਟੀਸ਼ਨ ਆ ਉਹਨਾਂ ਨੂੰ ਇਹ ਸੋਚਣਾ ਬਣੇਗਾ ਕਿ ਜੇ ਉਹ ਆਉਂਦੇ ਆ, ਉਹ ਆਪਣੀਆਂ ਸ਼ੂਗਰ ਮਿੱਲਾਂ ਚਲਾਉਣ ਨੂੰ ਨਹੀਂ ਆਉਂਦੇ, ਜਾਂ ਆਪਣੀਆਂ ਬੱਸਾਂ ਚਲਾਉਣ ਨੂੰ ਨਹੀਂ ਉਹ ਬਣਨਾ ਉਹਨੀ ਵਿੱਚ। ਇਹ ਹਰ ਪਾਸੇ ਆ ਕਿ ਬੰਦਾ ਬੋਰਡ ਦੇ ਵਿੱਚ ਬਣਦਾ, ਕਿਸੇ ਵੀ ਤੁਸੀਂ ਚੇਅਰਮੈਨੀ ਦੇ ਲੈਵਲ ਤੱਕ ਚਲ ਜਾਓ, ਉਹ ਕਿਉਂ ਬਣਦਾ ਉੱਪਰ? ਉਹ ਤਾਂ ਉੱਪਰ ਚੜ੍ਹਦਾ ਆ ਕਿ ਮੈਂ ਉੱਪਰ ਚੜ੍ਹ ਕੇ ਬਹਿ ਜਾਂ ਅਤੇ ਮੈਂ ਆਪਣੇ ਰੀਅਲ ਅਸਟੇਟ ਬਣਨਾ ਉੱਥੇ ਜਾ ਕੇ, ਮੈਂ ਆਪਣੀ ਮਸ਼ਹੂਰੀ ਕਹੂਗੀ ਮੇਰੀ, ਜਿਹੜੀ ਔਰਗਨਾਈਜੇਸ਼ਨ 'ਚ ਬਣਨਾ ਆ, ਹੈ ਨਾ, ਉਹਦੀ ਵੈਲਬੀਇੰਗ ਲਈ ਨਹੀਂ ਸੋਚਣਾ, ਉੱਥੇ ਬੈਠ ਕੇ ਮੈਂ ਆਪਣਾ ਬਿਜ਼ਨਸ ਕਿੱਦਾਂ ਚਲਾਉਣਾ ਆ, ਮੈਂ ਕਿੱਦਾਂ ਪੋਲੀਟੀਸ਼ਨਾਂ ਨੂੰ ਮਿਲਣਾ ਆ, ਮੈਂ ਚੇਅਰਮੈਨ ਬਣ ਜਾਵਾਂ, ਮੈਂ MLA ਬਣ ਜਾਵਾਂ, ਮੈਂ ਆਪਣੀਆਂ ਮਿੱਲਾਂ ਕਿੱਦਾਂ ਬਣਾਉਣੀਆਂ, ਮੈਂ ਆਪਣੀ ਟਰਾਂਸਪੋਰਟ ਕਿੱਦਾਂ ਬਣਾਉਣੀ ਹੈ। ਸੋ ਇਟਸ ਫੋਰ ਦੈਮਸੈਲਵਸ, ਤਾਂ ਉਹ ਉੱਪਰ ਜਾ ਕੇ ਚੜ੍ਹਦੇ ਨੇ। ਉਹਦੀ ਇੱਕ ਵੱਖਰੀ ਵਜ੍ਹਾ ਕਿਉਂ ਚੜ੍ਹਦੇ ਨੇ, ਇਹ ਬਾਅਦ 'ਚੋਂ ਆਪਾਂ ਕਿਤੇ ਗੱਲ ਹੋਰ ਐਂਗਲ, ਦੂਜਾ ਪੱਖ ਫਿਰ ਐਂਗਲ ਤੋਂ ਦੇਖਾਂਗੇ। ਪਰ ਮਜੋਰਟੀ ਪੀਪਲ ਜਿਹੜੇ ਆ, ਮਜੋਰਟੀ ਬੰਦੇ ਜਿਹੜੇ ਆ, ਉਹ ਮੈਨੇਜਮੈਂਟ ਦੇ ਵਿੱਚ, ਕਿਸੇ ਵੀ ਔਰਗਨਾਈਜੇਸ਼ਨ ਦੀ ਰੱਖ ਲਓ, ਹੁਣ ਗੁਰਦੁਆਰਿਆਂ ਦੀ ਮੈਨੇਜਮੈਂਟ ਦੇ ਵਿੱਚ ਵੀ ਤਕਰੀਬਨ ਇੱਦਾਂ ਆਉਣ ਲੱਗ ਗਿਆ, ਖਾਂਦੇ ਨਹੀਂ ਹੈਗੇ, ਪੈਸੇ ਨਹੀਂ ਖਾਂਦੇ, ਪਰ ਆਪਣੇ ਬੈਨੀਫਿਟ ਲੈਣ ਨੂੰ, ਆਪਣੀ ਪੋਰਟਫੋਲੀਓ ਵਧਾਉਣ ਨੂੰ, ਲੇਟਰ ਔਨ ਉਹਨਾਂ ਨੇ ਟਿਕਟ ਲੈਣੀ ਹੈ, ਕਿਤੇ ਕੌਂਸਲ ਦੇ ਵਿੱਚ ਖੜ੍ਹਨਾ, ਇਸ ਬਿਰਤੀ ਦੇ ਨਾਲ ਆਉਂਦੇ ਆ। ਸੇਵਾ ਨਾਲ ਬਹੁਤ ਘੱਟ ਆਉਂਦੇ, ਜਿਹੜਾ ਮਤਲਬ ਬਹੁਤ ਬਹੁਤ ਥੋੜ੍ਹੇ ਬੰਦੇ ਆ ਜਿਹੜੇ ਸੇਵਾ ਭਾਵ ਨਾਲ ਆਉਂਦੇ ਆ, ਅਤੇ ਬਾਕੀ ਜਿਹੜੇ ਆ ਉਹ ਆਪਣਾ ਪੋਰਟਫੋਲੀਓ ਵਧਾਉਣ ਆਉਂਦੇ ਆ। ਹੁਣ ਇੱਦਾਂ ਹੀ ਚੇਅਰਮੈਨੀ ਆ, ਉੱਤੇ ਚੇਅਰਮੈਨ ਬਣਨਾ, ਬਸ ਤੁਹਾਨੂੰ ਇੱਕ ਓਪਰਚੁਨਿਟੀ ਮਿਲ ਜਾਂਦੀ ਹੈ ਫਿਰ ਅਫੀਸ਼ੀਅਲਸ ਨਾਲ ਮਿਲਣ ਦੀ, ਨਹੀਂ ਤਾਂ ਤੁਹਾਨੂੰ ਪੁੱਛਦਾ ਕੋਈ ਨਹੀਂ। ਸੋ ਇਸ ਬਿਰਤੀ ਤੋਂ ਹਟ ਕੇ ਪੰਜਾਬ ਦੇ ਜਿਹੜੇ ਭਲਾਈ ਦੇ ਲਈ ਉਹ ਲੋਕ ਕਿੱਦਾਂ ਆ ਸਕਦੇ ਨੇ, ਕਿਵੇਂ ਆ ਸਕਦੇ ਨੇ, ਇਹ ਰਿਫੋਰਮ ਕਿਸ ਤਰ੍ਹਾਂ ਹੋ ਸਕਦੀ ਆ, ਇਹ ਆਉਣ ਵਾਲੇ ਟਾਈਮ 'ਚ ਮਤਲਬ ਤੈਅ ਕਰੇਗਾ ਸਮਾਂ ਕਿ ਕੀ ਹੋਣਾ। ਪਰ ਆਪਾਂ ਐਥਿਕਸ ਦੀ ਗੱਲ ਕਰਦੇ ਹਾਂ, ਨਰਿੰਦਰ ਰਾਠੌਰ ਹੁਣੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਸਵੇਰੇ ਕੁਐਸਚਨ ਭੇਜਿਆ ਸੀ, ਉਹ ਬਾਅਦ 'ਚੋਂ ਕਰਦੇ, ਪਹਿਲਾਂ ਨਾਲ ਦੀ ਗੱਲ ਪਹਿਲਾਂ ਕਰ ਲਈ। ਕਹਿੰਦੇ ਮੈਨੂੰ ਪਤਾ ਲੱਗਿਆ ਪੰਜਾਬ 'ਚ ਡਰਾਈਵਰ ਲਾਇਸੈਂਸ ਬਣਾਉਣ ਦੇ ਲਈ 10ਵੀਂ ਪਾਸ ਜ਼ਰੂਰੀ ਹੈ, ਪਰ ਅੱਧੇ ਕੁ ਭਾਰਤ ਦੇ ਮੰਤਰੀ 10ਵੀਂ ਫੇਲ ਨੇ, ਪੰਜਾਬ ਦੇ ਵੀ ਕਈ ਮੰਤਰੀ 10ਵੀਂ ਫੇਲ ਨੇ, ਅਤੇ ਸਾਡੇ ਪਿੰਡ ਦੇ MC ਨੇ ਆਪਣੀ ਨੂੰਹ ਨੂੰ ਸਰਕਾਰੀ ਟੀਚਰ ਲਗਵਾਉਣ ਤੋਂ ਲੈ ਕੇ ਅਮਿਤ ਸ਼ਾਹ ਦੇ ਬੇਟੇ ਨੂੰ BCI ਦਾ ਚੇਅਰਮੈਨ ਲਾਉਣਾ ਸੀ, ਮੈਨੂੰ ਲੱਗਦਾ ਇਹ ਸਾਰਾ ਤਾਣਾ ਹੀ ਉਤ ਗਿਆ। ਮੈਂ ਇੱਥੇ ਦੱਸਦਾ ਕਿ ਇਹ ਜਿਹੜਾ ਆ ਡਰਾਈਵਰ ਲਾਇਸੈਂਸ ਦੀ ਗੱਲ ਹੈ, 10ਵੀਂ ਪਾਸ ਜ਼ਰੂਰੀ ਆ, ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਇਹ ਹੈਗਾ ਆ। ਪਰ ਜਦੋਂ ਇਹ ਕਾਨੂੰਨ ਬਣਿਆ ਨਾ, ਆਪਾਂ ਇੱਥੇ ਇਹ ਭੁੱਲ ਜਾਂਦੇ ਹਾਂ ਕਿ ਉਹ ਉਸ ਦਿਨ ਤੋਂ ਸ਼ੁਰੂ ਹੋਇਆ ਜਿਸ ਦਿਨ ਤੋਂ ਉਹ ਬਣਿਆ ਆ। ਜਿਨ੍ਹਾਂ ਕੋਲ ਪਹਿਲਾਂ ਲਾਇਸੈਂਸ ਹੈ ਉਹਨਾਂ ਦੇ ਲਾਇਸੈਂਸ ਰੱਦ ਨਹੀਂ ਕੀਤੇ ਜਾਂਦੇ, ਇੱਥੇ ਵੀ ਇੱਦਾਂ ਹੁੰਦਾ, ਰੈਟਰੋਸਪੈਕਟਿਵ ਕਾਨੂੰਨ ਨਹੀਂ ਬਣਿਆ ਇਹ ਕਿ ਪਿਛਲੇ ਸਾਰੇ ਰੱਦ ਕਰ ਦਿੱਤੇ। ਸੋ ਇਸ ਕਰਕੇ ਜਿਹੜੇ 10ਵੀਂ ਫੇਲ ਨੇ ਉਹਨਾਂ ਕੋਲ ਲਾਇਸੈਂਸ ਨੇ, ਅਤੇ ਉਹ ਪਹਿਲੇ ਉਹਨਾਂ ਦੇ ਬਣੇ ਹੋਣੇ ਆ, ਜਿੱਦਾਂ ਵੀ ਬਣੇ ਹੋਣੇ ਆ। ਸੋ ਇਹਦੀ ਜਸਟੀਫਿਕੇਸ਼ਨ ਮੈਂ ਤੁਹਾਨੂੰ ਇਹ ਦਿੰਦਾ। ਦੂਜੇ ਪਾਸੇ ਕਹਿੰਦੇ ਸਾਡੇ ਪਿੰਡ ਦੇ MC ਨੇ ਆਪਣੀ ਨੂੰਹ ਨੂੰ ਸਰਕਾਰੀ ਟੀਚਰ ਲਗਵਾਉਣ ਤੋਂ ਲੈ ਕੇ ਅਮਿਤ ਸ਼ਾਹ ਦੇ ਬੇਟੇ ਨੂੰ BCI ਦਾ ਚੇਅਰਮੈਨ ਲਾਉਣਾ ਕੀ ਸੀ? ਦੇਖੋ, ਕੌਨਫਲਿਕਟ ਆਫ ਇੰਟਰਸਟ ਆਪਣੇ ਬੰਦੇ ਬਿਠਾਲਣੇ ਆ ਵਿੱਚ, ਹਰੇਕ ਪਾਰਟੀ ਨੇ। BCCI ਬਹੁਤ ਵੱਡਾ ਬੋਰਡ ਆ, ਬਹੁਤ ਪੈਸਾ, ਬਹੁਤ ਪਾਵਰ ਇਨਫਲੂਐਂਸ ਕਰਦਾ ਹੈ, ਇਸ ਕਰਕੇ ਭਾਜੀ ਮੈਨੂੰ ਲੱਗਦਾ ਪਹਿਲਾਂ ਸ਼ਰਦ ਪਵਾਰ ਸੀ ਨਾ ਕਾਂਗਰਸ ਦੇ ਉਸਦੇ ਤੇ ਜਦੋਂ ਨਾ ਸ਼ਰਦ ਪਵਾਰ ਕਾਫੀ ਸਾਲ ਰਹੇ ਉਹਨਾਂ ਦਾ ਕਾਫੀ ਮਤਲਬ ਦਬਦਬਾ ਰਿਹਾ ਤੇ ਮੈਂ ਉਦੋਂ ਹੀ ਕਿਹਾ ਸੀਗਾ ਵੀ ਯਾਰ ਇਹ ਬੰਦੇ ਪੋਲੀਟੀਸ਼ੀਅਨ ਹੈ ਇਹਨਾਂ ਨੇ ਕਦੇ ਗੇਮ ਖੇਡੀ ਨਹੀਂ ਕਦੇ ਕੁਝ ਦੇਖੀ ਨਹੀਂ ਕੋਈ ਇਹ ਕਿੱਦਾਂ ਚੇਅਰਮੈਨ ਹੋ ਸਕਦੇ ਮੈਨੂੰ ਉਦੋਂ ਬਹੁਤ ਔਡ ਲੱਗਿਆ ਸੀ ਕਿੰਨੇ ਸਾਲ ਪਹਿਲਾਂ ਮੈਂ ਖਬਰ ਸੁਣੀ ਸੀ ਜਦੋਂ ਠੀਕ ਹੈ ਤੇ ਫਿਰ ਹੌਲੀ ਹੌਲੀ ਸਮਝ ਆਈ ਵੀ ਰੌਲਾ ਸਾਰੀ ਆਰਗੇਨਾਈਜੇਸ਼ਨ ਨੂੰ ਕ੍ਰਿਕਟ ਨੂੰ ਹਜੂਮ ਨੂੰ ਸਟੇਡੀਅਮਾਂ ਦੇ ਵਿੱਚ ਪੋਸਟਰ ਲੱਗਣ ਤੋਂ ਲੈ ਕੇ ਕਿਤੇ ਵਿਰੋਧੀ ਨਾ ਆਪਣੀ ਪਬਲਿਸਿਟੀ ਕਰ ਦੇਣ ਕ੍ਰਿਕਟ ਦੇ ਥਰੂ ਇਹ ਪੋਲੀਟਿਕਸ ਹੈ ਠੀਕ ਹੈ ਹੁਣ ਉਹ ਇਹ ਉਦੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਆਈ ਥਿੰਕ ਸ਼ਰਦ ਪਵਾਰ ਉਦੋਂ ਉਸ ਵੇਲੇ ਕਾਂਗਰਸ 'ਚ ਸੀਗੇ ਹੈ ਨਾ ਫਿਰ ਇੰਡੀਪੈਂਡੈਂਟ ਹੋਏ ਫਿਰ ਬਾਗੀ ਹੋਏ ਨੇ ਅਤੇ ਉਹਨਾਂ ਦਾ ਕਾਫੀ ਚੁੰਗਲ ਰਿਹਾ ਬੀ ਸੀ ਐੱਸ ਈ ਆਈ 'ਤੇ ਸੋ ਉਹਨਾਂ ਦੇ ਪਦ ਚਿੰਨ੍ਹਾਂ 'ਤੇ ਚੱਲਦੇ ਹੁਣ ਜਿਹੜੀ ਵੀ ਪਾਰਟੀ ਆਏਗੀ ਉਹ ਆਪਣੇ ਬੰਦੇ ਉੱਤੇ ਬਿਠਾਏਗੀ ਇਹ ਤੁਸੀਂ ਕਿਸੇ ਵੀ ਚੇਅਰਮੈਨੀਆਂ ਦੇਖ ਲਓ ਕਿਸੇ ਵੀ ਮੰਡੀ ਬੋਰਡ 'ਚ ਦੇਖ ਲਓ ਜਦੋਂ ਸਰਕਾਰ ਬਦਲਦੀ ਆ ਪਾਰਟੀ ਬਦਲਦੀ ਆ ਪੁਰਾਣੇ ਚੇਅਰਮੈਨ ਲੈ ਜਾਂਦੇ ਆ ਅਤੇ ਉਹਨਾਂ ਦੀ ਪਾਰਟੀ ਦੇ ਜਿਹੜੇ ਚਾਚੇ ਤਾਏ ਫੁੱਫੇ ਜੋ ਵੀ ਹੈਗੇ ਆ ਉਹ ਲੱਗਦੇ ਨੇ ਸੋ ਇਹ ਇਕੱਲਾ ਇੰਡੀਆ 'ਚ ਨਹੀਂ ਹੈਗਾ ਭਾਜੀ ਤੁਸੀਂ ਹੈਰਾਨ ਰਹਿ ਜਾਓਗੇ ਇਹ ਇੰਡੀਆ 'ਚ ਨਹੀਂ ਹੈਗਾ ਇਹ ਇੱਥੇ ਵੀ ਆ ਆਸਟ੍ਰੇਲੀਆ ਦੇ ਵਿੱਚ ਇੰਗਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਇੱਦਾਂ ਚੇਅਰਮੈਨੀਆਂ ਵੰਡੀਆਂ ਜਾਂਦੀਆਂ ਆਪਣੇ ਪਾਰਟੀ ਮੈਂਬਰਾਂ ਨੂੰ ਹੁਣ ਬੈਰੀ ਓਫੈਰਲ ਹੈ ਸ਼ਰਾਬ ਦੀ ਬੋਤਲ ਵਾਈਨ ਦੀ ਬੋਤਲ 'ਤੇ ਉਹਨਾਂ ਨੂੰ ਰਿਜ਼ਾਈਨ ਦੇਣਾ ਪਿਆ ਅਤੇ ਉਹ ਕੀ ਕਰ ਰਹੇ ਨੇ ਅੱਜ ਕੱਲ੍ਹ ਉਹ ਇੰਡੀਆ ਦੇ ਹਾਈ ਕਮਿਸ਼ਨਰ ਨੇ ਉਹਨਾਂ ਨੂੰ ਉੱਥੇ ਅਪੁਆਇੰਟਮੈਂਟ ਮਿਲੀ ਹੋਈ ਆ ਕਿਮ ਬੀਜ਼ਲੀ ਪ੍ਰਾਈਮ ਮਿਨਿਸਟਰ ਰਿਟਾਇਰ ਹੋਏ ਉਹ ਅਮਰੀਕਾ ਦੇ ਅੰਬੈਸਡਰ ਰਹੇ ਨੇ ਐਂਡਰੂ ਜੀ ਇੱਕ ਇੱਕ ਹੋਰ ਆਪਣੇ ਜਿਹੜੇ ਮੌਜੂਦਾ ਨੇ ਉਹਨਾਂ ਦਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਉਹ ਫਾਈਨੈਂਸ ਮਿਨਿਸਟਰ ਫੋਰਨ ਮਿਨਿਸਟਰ ਰਹੇ ਨੇ ਉਹ ਇਸ ਵੇਲੇ ਅਮਰੀਕਾ ਦੇ ਡਿਪਲੋਮੈਟ ਨੇ ਸੋ ਇਹ ਜਿਹੜੀਆਂ ਅਪੁਆਇੰਟਮੈਂਟਸ ਹੈ ਆਪਣੀ ਪਾਰਟੀ ਦੀਆਂ ਆਪਣੀਆਂ ਲਾਈਆਂ ਜਾਂਦੀਆਂ ਨੇ ਹਰ ਬੰਦਾ ਲਾਉਂਦਾ ਆ ਹਰੇਕ ਬੰਦਾ ਲਾਉਂਦਾ ਆ ਸੋ ਇਹ ਕੌਨਫਲਿਕਟ ਆਫ ਇੰਟਰਸਟ ਹੈ
ਅਮਨਦੀਪ ਕੌਨਫਲਿਕਟ ਆਫ ਇੰਟਰਸਟ ਜਿਹੜਾ ਹੈ ਨਾ ਇਹਦੇ ਬਾਰੇ ਹਰ ਡਿਪਾਰਟਮੈਂਟ ਦੇ ਵਿੱਚ ਕੋਰਸਿਸ ਕਰਵਾਏ ਜਾਂਦੇ ਆ ਸਕਿੱਲ ਕੋਰਸਿਸ ਕਰਵਾਏ ਜਾਂਦੇ ਆ ਕਿ ਉਹਦੇ ਵਿੱਚ ਐਗਜ਼ਾਮਪਲਸ ਦਿੱਤੀਆਂ ਜਾਂਦੀਆਂ ਕਿ ਕਿੱਦਾਂ ਕਿੱਦਾਂ ਤੁਸੀਂ ਕੌਨਫਲਿਕਟ ਆਫ ਇੰਟਰਸਟ ਨੂੰ ਆਪਣੇ ਔਰਗੇਨਾਈਜੇਸ਼ਨ ਵਿੱਚ ਫੇਸ ਕਰ ਸਕਦੇ ਆ ਜਿੱਦਾਂ ਹੁਣ ਜਿਹੜੇ ਟੀਚਰਸ ਆ ਉਹਨਾਂ ਨੂੰ ਹਰ ਸਾਲ ਐਥੀਕਲ ਐਂਡ ਮੋਰਲ ਇੱਕ ਐਥੀਕਲ ਐਂਡ ਮੋਰਲ ਬੇਸਿਸ 'ਤੇ ਇੱਕ ਕੋਰਸ ਕਰਨਾ ਪੈਂਦਾ ਜਿਹਦੇ ਵਿੱਚ ਦੱਸਿਆ ਜਾਂਦਾ ਕਿ ਕੌਨਫਲਿਕਟ ਆਫ ਇੰਟਰਸਟ ਕਿੱਥੇ ਕਿੱਥੇ ਕ੍ਰੀਏਟ ਹੁੰਦਾ ਆ ਜੇ ਤੁਸੀਂ ਸਕੂਲ ਵਿੱਚ ਪੜ੍ਹਾਉਣੇ ਆ ਗਿਆਰਵੀਂ ਜਾਂ ਬਾਰ੍ਹਵੀਂ ਨੂੰ ਪੜ੍ਹਾਉਣੇ ਆ ਕਿਸੇ ਵੀ ਕਲਾਸ ਨੂੰ ਪੜ੍ਹਾਉਣੇ ਆ ਤਾਂ ਤੁਹਾਡਾ ਨਿਆਣਾ ਤੁਹਾਡਾ ਜਾਣਨ ਵਾਲਾ ਨਿਆਣਾ ਜਾਂ ਜਿਹਨਾਂ ਤੁਹਾਡੇ ਸੰਬੰਧ ਆ ਉਹ ਉੱਥੇ ਪੜ੍ਹਨਾ ਨਹੀਂ ਚਾਹੀਦਾ ਕਿਉਂਕਿ ਤੁਸੀਂ ਐਗਜ਼ਾਮ ਪੇਪਰ ਬਣਾਉਣੇ ਹੁੰਦੇ ਆ ਤੁਸੀਂ ਐਗਜ਼ਾਮ ਪੇਪਰ ਉਹਨਾਂ ਨੂੰ ਦੱਸ ਸਕਦੇ ਆ ਜੇ ਤੁਸੀਂ ਸਕੂਲ ਦੀ ਜਿਹੜੀ ਜਿਸ ਵੇਲੇ ਟੀਚਰਸ ਨੂੰ ਇਲੈਕਟ ਕੀਤਾ ਜਾਂਦਾ ਸਿਲੈਕਟ ਕੀਤਾ ਜਾਂਦਾ ਜੇ ਤੁਹਾਡਾ ਕੋਈ ਪੜ੍ਹੋਈਆ ਭਰਾ ਜਾਂ ਹੋਰ ਜਾਣ ਪਛਾਣ ਵਾਲਾ ਇੰਟਰਵਿਊ ਦੇਣ ਜਾਂ ਉਹਨੇ ਐਪਲੀਕੇਸ਼ਨ ਦਿੱਤੀ ਹੋਆ ਤਾਂ ਤੁਹਾਨੂੰ ਪੈਨਲ ਵਿੱਚ ਨਹੀਂ ਜਾਣਾ ਚਾਹੀਦਾ ਤੁਹਾਨੂੰ ਰੱਖ ਨਹੀਂ ਸਕਦੇ ਉਹ ਉਹ 'ਚ ਕੌਨਫਲਿਕਟ ਆਫ ਇੰਟਰਸਟ ਆ ਜਾਂਦਾ ਆ ਅਤੇ ਇਹ ਸਾਰੀਆਂ ਇੱਥੇ ਆਸਟ੍ਰੇਲੀਆ ਵਿੱਚ ਤਾਂ ਕੋਈ ਵੀ ਔਰਗੇਨਾਈਜੇਸ਼ਨ ਆ ਉਹਦੇ ਵਿੱਚ ਇਹ ਕੋਰਸਿਸ ਕਰਵਾਏ ਜਾਂਦੇ ਆ ਸਕਿੱਲ ਕੋਰਸਿਸ ਕਰਵਾਏ ਜਾਂਦੇ ਆ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਉਹ ਸਾਰੀਆਂ ਜਿਹੜੀਆਂ ਘਟਨਾਵਾਂ ਕਿੱਦਾਂ ਵਾਪਰਦੀਆਂ ਕਿੱਥੇ ਕੌਨਫਲਿਕਟ ਆਫ ਇੰਟਰਸਟ ਹੋ ਸਕਦਾ ਆ ਇੱਦਾਂ ਹੀ ਅਮਨਦੀਪ ਭਾਰਤ ਵਿੱਚ ਵੀ ਹੋਊਗਾ ਹੁਣ ਦੇਖੋ ਜਿਹੜੇ ਆਸਟ੍ਰੇਲੀਆ ਦੇ ਡਿਪਲੋਮੈਟ ਆ ਸਾਰੇ ਪੋਲੀਟੀਕਲ ਬੇਸਡ ਆ ਉਹਨਾਂ ਦੀ ਕਿਸੇ ਪੋਲੀਟੀਕਲ ਪਾਰਟੀ ਨਾਲ ਜਾਂ ਪ੍ਰਾਈਮ ਮਿਨਿਸਟਰ ਹੋਣਾ ਚਾਹੀਦਾ ਜਾਂ ਕੋਈ ਬਹੁਤ ਜ਼ਿਆਦਾ ਪੋਲੀਟੀਕਲ ਇਨਫਲੂਐਂਸ ਦਾ ਬੰਦਾ ਹੋਵੇ ਲੇਕਿਨ ਇੰਡੀਆ ਦੇ ਵਿੱਚ ਅਮਨਦੀਪ ਜੇ ਤੁਸੀਂ ਦੇਖੋ ਨਾ ਜਿਹੜੇ ਡਿਪਲੋਮੈਟਸ ਆ ਉਹ ਆਮ ਤੌਰ 'ਤੇ ਇੰਡੀਅਨ ਫੋਰਨ ਸਰਵਿਸ ਦੇ ਜਿਹੜੇ ਲੋਕ ਹੁੰਦੇ ਆ ਇੰਡੀਅਨ ਫੋਰਨ ਸਰਵਿਸ ਇੰਪਲੋਈਜ਼ ਨੇ ਉਹ ਆਉਂਦੇ ਆ ਹਾਂਜੀ ਟ੍ਰੇਨਡ ਆ ਜਿਹਨਾਂ ਨੇ ਆਈ ਏ ਐੱਸ ਕਰਨ ਤੋਂ ਬਾਅਦ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਵਿੱਚ ਲਿਆ ਜਾਂਦਾ ਇੰਡੀਅਨ ਫੋਰਨ ਸਰਵਿਸ ਵਿੱਚ ਲਿਆ ਜਾਂਦਾ ਜਾਂ ਇੰਡੀਅਨ ਟੈਲੀਕਮਨੀ ਵਿੱਚ ਟੈਲੀਕਮਿਊਨੀਕੇਸ਼ਨ ਵਿੱਚ ਰੇਲਵੇ ਵਿੱਚ ਵੱਖ ਵੱਖ ਡਿਪਾਰਟਮੈਂਟ ਵਿੱਚ ਮੈਰਿਟ ਦੇ ਹਿਸਾਬ ਨਾਲ ਲਿਆ ਜਾਂਦਾ ਆ ਕਿਉਂਕਿ ਇਹਦੇ ਬਾਰੇ ਮੈਂ ਪੜ੍ਹ ਰਿਹਾ ਸੀ ਅਮੈਰੀਕਾ ਦੇ ਵਿੱਚ ਜਿਹੜੇ ਇਸ ਵੇਲੇ ਇੰਡੀਆ ਦੇ ਅੰਬੈਸਡਰ ਆ ਉਹ ਤਰਨਜੀਤ ਸਿੰਘ ਆ ਜਿਹੜੇ ਕਿ 1988 ਆਈ ਏ ਐੱਸ ਬੈਚ ਦੇ ਆ ਅਤੇ ਉਹਨਾਂ ਦੀ ਵਾਈਫ ਇਟਲੀ ਵਿੱਚ ਡਿਪਲੋਮੈਟ ਆ ਜਿਹੜੀ ਇੰਡੀਆ ਦੀ ਡਿਪਲੋਮੈਸੀ ਆ ਉਹ ਕਾਹਦੇ ਬਾਹਰ ਸਟਰੋਂਗ ਆ ਕਿਉਂਕਿ ਉਹਦੇ ਵਿੱਚ ਜਿਹੜੇ ਲੋਕ ਆ ਉਹ ਹਾਈਲੀ ਕੁਆਲੀਫਾਈਡ ਹੁੰਦੇ ਆ ਉਹਨਾਂ ਨੂੰ ਡਿਪਲੋਮੈਸੀ ਆਉਂਦੀ ਹੁੰਦੀ ਆ ਉਹ ਪ੍ਰੋਫੈਸ਼ਨਲ ਹੁੰਦੇ ਡਿਪਲੋਮੈਸੀ ਦੇ ਵਿੱਚ ਲੇਕਿਨ ਬਹੁਤ ਸਾਰੇ ਦੇਸ਼ਾਂ ਦੇ ਜਿਹੜੇ ਡਿਪਲੋਮੈਟਸ ਆ ਉਹ ਲਾਏ ਜਾਂਦੇ ਆ ਪੋਲੀਟੀਕਲ ਬੇਸ ਦੇ ਅਨੁਸਾਰ ਜਾਂ ਪੋਲੀਟੀਕਲ ਆਧਾਰ ਦੇ ਅਨੁਸਾਰ ਜਾਂ ਪੋਲੀਟੀਕਲ ਪਰਫੋਰਮੈਂਸ ਦੇ ਆਧਾਰ 'ਤੇ ਉਹਨਾਂ ਨੂੰ ਲਾਇਆ ਜਾਂਦਾ ਆ। ਮੇਰੇ ਖਿਆਲ 'ਚ ਭਾਰਤ ਦੀ ਜੇ ਦੇਖਿਆ ਜਾਵੇ ਇਸ ਪਾਸੇ ਉਹਦੇ ਵਿੱਚ ਉਹਨਾਂ ਦੀ ਬੜਤ ਆ, ਉਹਦੇ ਵਿੱਚ ਉਹਨਾਂ ਦੀ ਕਾਫੀ ਸਟਰੈਂਥ ਵੀ ਆ। ਤਾਂ ਹੀ ਤਾਂ ਜਿਹੜੇ ਭਾਰਤ ਦੀਆਂ ਫੋਰਨ ਪੋਲਿਸੀਜ਼ ਆ ਉਹਨਾਂ ਨੂੰ ਕਿਹਾ ਜਾਂਦਾ ਕਿ ਜਿਹੜੀਆਂ ਇੰਡੀਆ ਦੀ ਫੋਰਨ ਪੋਲਿਸੀ ਉਹਨਾਂ 'ਚ ਕਾਫੀ ਡੈਪਥ ਹੁੰਦੀ ਆ ਤੇ ਉਹ ਬਹੁਤ ਜ਼ਿਆਦਾ ਇਫੈਕਟਿਵ ਵੀ ਹੁੰਦੀ ਆ। ਜੀ ਅਮਨਦੀਪ, ਤੁਸੀਂ ਇਹਦੇ ਨਾਲ ਸਹਿਮਤ ਹੈ?
ਨਹੀਂ, ਬਿਲਕੁਲ ਸਹਿਮਤ ਆ। ਉੱਥੇ ਪ੍ਰੋਟੋਕੋਲ ਹੈ ਇੰਡੀਆ ਦੇ ਵਿੱਚ, ਮੈਂ ਦੇਖਿਆ ਇੱਥੇ ਵੀ, ਮੈਂ ਕਈ ਡਿਪਲੋਮੈਟਸ ਨੂੰ ਮਿਲਿਆ ਸਮੇਂ ਸਮੇਂ ਸਿਰ, ਤੇ ਉਹ ਹਾਈਲੀ ਕੁਆਲੀਫਾਈਡ ਥਰੂ ਅ ਸਿਸਟਮ ਆਉਂਦੇ ਨੇ। ਪਰ ਜਿਹੜਾ ਆਸਟ੍ਰੇਲੀਆ ਦਾ ਸਿਸਟਮ ਦੇਖਿਆ ਹੈ ਕਿ ਰਿਟਾਇਰ ਬੰਦੇ ਹੋ ਗਏ ਪਾਰਟੀ ਦੇ ਵਿੱਚੋਂ ਜਾਂ ਹਾਰ ਗਏ ਜਾਂ ਜਿਸ ਤਰ੍ਹਾਂ ਵੀ, ਦੋਨੋਂ ਪਾਰਟੀਆਂ ਇਸ ਤਰ੍ਹਾਂ ਕਰਦੀਆਂ ਨੇ ਕਿ ਉਹਨਾਂ ਨੂੰ ਜੀ ਹੁਣ ਉੱਥੇ ਦਾ ਕਮਿਸ਼ਨਰ ਬਣਾ ਦਿਓ, ਉੱਥੇ ਦਾ ਬਣਾ ਦਿਓ। ਅਤੇ ਚਾਲ ਸਾਹਿਬ ਨੇ ਵੀ ਸ਼ੇਅਰ ਕੀਤਾ ਕਿ ਅਪ੍ਰੈਲ 2020 ਦੇ ਵਿੱਚ ਜਿਹੜਾ ਮਾਈਕ ਬੇਅਰਡ ਹੈ, ਇਹ ਬੀਬੀ ਤੋਂ ਪਹਿਲਾਂ ਪ੍ਰੀਮੀਅਰ ਸੀ, ਉਹਨਾਂ ਨੂੰ ਚੀਫ ਐਗਜ਼ੈਕਟਿਵ ਆਫਿਸਰ ਲਾਇਆ ਗਿਆ ਸੀ ਹੈਮੰਡ ਕੇਅਰ, ਜਿਹੜੀ ਕਿ ਕ੍ਰਿਸਚੀਅਨ ਏਜਡ ਕੇਅਰ ਪ੍ਰੋਵਾਈਡਰ ਹੈ, ਅਤੇ ਉਹਨਾਂ ਦੀ ਵੀ ਅਪੁਆਇੰਟਮੈਂਟ ਇਸ ਤਰ੍ਹਾਂ ਹੋਈ ਸੀ। ਸੋ ਪੌਲ ਕੀਟਿੰਗ ਤੋਂ ਲੈ ਕੇ ਕਦੇ ਕਿਸੇ ਯੂਨੀਵਰਸਿਟੀ ਦੇ, ਕਦੇ ਕਿਸੇ ਕਿਤੇ ਲਾਤਾ, ਕਦੇ ਕਿਤੇ ਲਾਤਾ। ਸੋ ਇੱਦਾਂ ਦੀਆਂ ਅਪੁਆਇੰਟਮੈਂਟਸ ਬਹੁਤ ਜ਼ਿਆਦਾ ਹੁੰਦੀਆਂ ਨੇ, ਹੋਈਆਂ ਨੇ। ਸੋ ਇੱਦਾਂ ਹੀ ਨਿਊਜ਼ੀਲੈਂਡ ਦੇ ਵਿੱਚ ਵੀ ਜੌਨ ਕੀ ਆ, ਪੁਰਾਣੇ ਸਾਬਕਾ ਉਹਨਾਂ ਦੇ ਪ੍ਰਾਈਮ ਮਿਨਿਸਟਰ, ਉਹ ਵੀ ਕਿਤੇ ਇਸ ਜੀ ਸਰਵਿਸ ਦੇ ਵਿੱਚ ਫਿੱਟ ਨੇ। ਸੋ ਇਹ ਕੌਨਫਲਿਕਟ ਆਫ ਇੰਟਰਸਟ ਹੁੰਦੇ ਆ ਕਿ ਉਹ ਕੰਪਨੀ ਨੂੰ ਫਿਰ ਫਾਇਦਾ ਕਰਦੇ ਨੇ, ਉਹਨਾਂ ਦਾ ਲਿੰਕ ਹੁੰਦੇ ਨੇ, ਉਹਨਾਂ ਦੇ ਬਿਜ਼ਨਸ ਵੱਧਦਾ ਆ। ਖੈਰ ਇਸ ਤਰ੍ਹਾਂ ਕਰਦੇ ਹਾਂ ਭਾਜੀ, ਵੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਨਾ ਮਸਲਾ ਇਹ ਭਖਿਆ ਹੋਇਆ, ਹੋਰ ਵੀ ਦੋ ਤਿੰਨ ਮੁੱਦੇ ਨੇ, ਅਤੇ ਅੱਜ ਆਪਾਂ ਨਾ ਗੁਰਨਾਮ ਸਿੰਘ ਦੀ ਵੀ ਗੱਲ ਸੁਣਨੀ ਹੈ। ਇੱਕ ਨਾ ਫਰਮਾਇਸ਼ ਵੀ ਆਏ, ਕਹਿੰਦੇ ਉਹ ਪਲੀਜ਼ ਹੈ ਨਾ ਆਪਾਂ ਉਹਨਾਂ ਦੀ ਗੱਲ ਕਰਨੀ, ਰਾਜ ਉਹਨਾਂ ਨੇ ਗੱਲ ਕੀਤੀ ਕੈਲੀਫੋਰਨੀਆ ਵਾਲਿਆਂ ਨੇ, ਅਤੇ ਉਹਨਾਂ ਤੋਂ ਵੀ ਆਈਡੀਆ ਸੁਣਨਾ ਭਾਜੀ ਆਪਾਂ, ਹੈ ਨਾ। ਜਿਹੜਾ ਵਿਆਹ ਦਾ ਤੁਸੀਂ ਦੱਸ ਨਹੀਂ, ਤਾਂ ਔਨਲਾਈਨ ਵਿਆਹ ਚੱਲ ਰਹੇ ਨੇ। ਸੋ ਆਪਾਂ ਇੱਕ ਬ੍ਰੇਕ ਲੈ ਲਈਏ ਪਹਿਲਾਂ।
ਜੀ ਜੀ ਅਮਨਦੀਪ
ਜੀ,
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ, ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਹੈ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਜ਼ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ, ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਸਾਡਾ ਤੁਹਾਡਾ ਸਾਥ ਹੈ ਬਣਿਆ ਹੋਇਆ। ਪਿਛਲੇ ਇੱਕ ਘੰਟੇ ਤੋਂ ਥੋੜ੍ਹਾ ਉੱਤੇ ਹੋ ਗਿਆ ਤੇ ਅਗਲੇ 45 ਮਿੰਟ ਆਪਾਂ ਇਕੱਠੇ ਰਵਾਂਗੇ, ਗੱਲਾਂ ਬਾਤਾਂ ਕਰਾਂਗੇ। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਅ ਜੀ ਜੁੜੇ ਹੋਏ ਨੇ ਸਿਡਨੀ ਤੋਂ। ਭਾਅ ਜੀ ਪਹਿਲਾਂ ਆਪਾਂ ਸੁਨੇਹੇ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਾਂਗੇ। ਅੰਮ੍ਰਿਤਪਾਲ ਸ਼ੈਪਟਨ ਤੋਂ ਜੁੜੇ ਨੇ, ਕਹਿੰਦੇ ਸਾਡੇ ਫਿਰ ਲੋਕਡਾਊਨ ਲੱਗ ਗਿਆ ਜੀ ਇੱਕ ਹਫ਼ਤੇ ਦਾ। ਵਿਕਟੋਰੀਆ ਦੇ ਵਿੱਚ ਬਹੁਤ ਜ਼ਿਆਦਾ ਕੇਸ ਵੱਧ ਰਹੇ ਨੇ, 1000 ਤੋਂ ਉੱਤੇ ਹੋ ਗਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੋਰ ਵੀ ਵਧਣ ਦੇ ਸ਼ੰਕੇ ਨੇ। ਇਸੇ ਤਰ੍ਹਾਂ ਕੁਈਨਜ਼ਲੈਂਡ ਦੇ ਵਿੱਚ ਵੀ ਕਾਫੀ ਕੇਸ ਹੋਰ ਵੱਧ ਰਹੇ ਨੇ। ਰਾਜਨਦੀਪ ਕੈਨਬਰਾ ਤੋਂ ਜੁੜੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ। ਤੇ ਰਾਜ ਕੈਲੀਫੋਰਨੀਆ ਤੋਂ ਜੁੜੇ ਨੇ ਜੀ, ਹਰਨਾਮ ਸਿੰਘ ਜੀ ਦੀ ਇੰਟਰਵਿਊ ਨਾਲ ਕੀ ਬਣਿਆ, ਚਿਰ ਹੋ ਗਿਆ ਕੁਝ ਸੁਣਾਇਆ ਨਹੀਂ। ਹਾਂਜੀ ਉਹ ਸੁਣਾਉਣਾ ਸੀਗਾ, ਭਾਅ ਜੀ ਨੇ ਦੱਸਣੀਆਂ ਸੀ ਗੱਲਾਂ ਤੇ ਅੱਜ ਮੈਂ ਬੇਨਤੀ ਕਰਾਂਗਾ ਭਾਅ ਜੀ ਤੁਹਾਨੂੰ ਕਿ ਆਪਾਂ ਉਹ ਜਿਹੜੀ ਔਨਲਾਈਨ ਜਿਹੜਾ ਵਿਆਹ ਹੁੰਦਾ ਉਹਨਾਂ ਦਾ ਬਿਜ਼ਨਸ ਕਹਿੰਦੇ ਬਹੁਤ ਜ਼ਿਆਦਾ ਵੱਧ ਗਿਆ ਔਨਲਾਈਨ ਵਿਆਹ ਦੇ ਵਿੱਚ, ਉਹਦੀ ਗੱਲ ਤੁਹਾਨੂੰ ਸੁਣਾਉਣੀ ਪੈਣੀ ਆ, ਨਹੀਂ ਤਾਂ ਮੈਂ ਤੁਹਾਡਾ ਅਸਤੀਫਾ ਲੈ ਲੈਣਾ ਤੁਹਾਤੋਂ।
ਹੁਣ ਮੈਂ ਤਾਂ ਚਾਹੁੰਦਾ ਸੀ ਨਾ, ਮੈਂ ਅਸੀਂ ਤਾਂ ਇਹ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨਾਲ ਇੰਟਰਵਿਊ ਡਾਇਰੈਕਟ ਕੀਤੀ ਜਾਵੇ, ਪਰ ਉਹ ਹੋ ਨਹੀਂ ਸਕੀ। ਹੁਣ ਜਿੱਦਾਂ ਜਿੱਦਾਂ ਉਹਨਾਂ ਨੇ ਕਿਹਾ ਮੈਂ ਹੀ ਆਪਣੀ ਜ਼ਬਾਨ ਦੇ ਵਿੱਚ ਸੁਣਾ ਦੂੰਗਾ ਕਿ ਜਿਹੜੀ ਡਾਇਲੋਗ ਹੋਇਆ ਜਾਂ ਉਹਨਾਂ ਦੀ ਕਨਸੈਪਟ ਕੀ ਆ।
ਠੀਕ ਠੀਕ, ਚਲੋ ਕੋਸ਼ਿਸ਼ ਕਰਨੀ ਆ ਆਪਾਂ ਅੱਜ ਪ੍ਰੋਗਰਾਮ ਚ ਕਰਨ ਦੀ। ਸੁਖਜੀਵਨ ਗਰੇਵਾਲ ਜੀ ਕੀ ਹਾਲ ਚਾਲ ਹੈ, ਪਿਆਰੇ ਹੋ, ਠੀਕ ਠਾਕ ਹੋ ਤੇ ਸਿਹਤ ਜਾਬੀ ਦੇ ਲਈ ਅਰਦਾਸ ਦੀ ਧੰਨਵਾਦ। ਪਰਮਜੀਤ ਸਿੰਘ ਧਾਲੀਵਾਲ ਵੀ ਬ੍ਰਿਸਬਨ ਵਾਲੇ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਨੂੰ ਲੱਗਦਾ ਸਿੱਧੂ ਸਾਹਿਬ ਤੁਹਾਡੀ ਪ੍ਰੀਮੀਅਰ ਕੈਪਟਨ ਨਾਲ ਰਲ ਕੇ ਨਵੀਂ ਪਾਰਟੀ ਬਣਾਉਣਗੇ ਲੱਗਦਾ ਆ। ਅਤੇ ਇੱਧਰ ਹਰਨੇਕ ਹੋਣਾ ਨੇ ਵੀ, ਪਰਮਜੀਤ ਹੋਣਾ ਨੇ ਵੀ, ਹਰੀਸ਼ ਅਰੋੜਾ ਨੇ ਵੀ ਇੱਕੋ ਗੱਲ ਕਹੀ ਆ, ਕਹਿੰਦੇ ਵੀ ਜੀ ਸਿੱਧੂ ਸਾਹਿਬ ਇਹਦੇ ਪਿੱਛੇ ਕਹਿੰਦੇ ਮਨਪ੍ਰੀਤ ਬਾਦਲ ਦਾ ਸਭ ਤੋਂ ਵੱਡਾ ਹੱਥ ਹੈ। ਇਹ ਕਹਿੰਦੇ ਭਰੋਸੇਯੋਗ, ਅੱਤ ਭਰੋਸੇਯੋਗ ਸੂਤਰ ਦੱਸ ਰਹੇ ਨੇ ਤੁਹਾਨੂੰ ਕਿਹੜੀਆਂ ਅਪੁਆਇੰਟਮੈਂਟਸ ਹੋਈਆਂ ਨੇ, ਇਹ ਗੱਲ ਬਣਦੀ ਹੈ।
ਸੂਤਰਾਂ ਦਾ ਤਾਂ ਵੈਸੇ ਪਹਿਲਾਂ ਹੀ ਕਾਫੀ ਜਲੂਸ ਨਿਕਲਿਆ ਜਿੱਦਣ ਚੀਫ ਮਿਨਿਸਟਰ ਦੀ ਅਨਾਊਂਸਮੈਂਟ ਹੋਣੀ ਸੀ, ਆਹ ਸੂਤਰ ਸਾਡੇ ਆਹ ਕਹਿ ਰਹੇ ਆ, ਸੂਤਰ ਸਾਡੇ ਆਹ ਕਹਿ ਰਹੇ ਆ, ਉਹ ਸਾਰੇ ਕਸੂਤਰ ਹੀ ਹੋ ਗਏ ਜਿਸ ਵੇਲੇ ਅਨਾਊਂਸਮੈਂਟ ਹੋਈ।
ਪਹਿਲਾਂ ਤਾਂ ਸੂਤਰ ਸੂਤਰ ਕਰਨ ਵਾਲੇ ਆ, ਉਹਨਾਂ ਦਾ ਸੂਤ ਸਿੱਧਾ ਕਰਨ ਵਾਲਾ ਆ। ਆਹੋ ਸੂਤ ਦਾ ਮਤਲਬ ਇਹੀ ਹੁੰਦਾ, ਸੂਤ ਦਾ ਮਤਲਬ ਹੁੰਦਾ ਧਾਗਾ, ਸਿੱਧਾ ਹੀ ਜਿਹੜਾ ਸਿੱਧਾ ਹੁੰਦਾ ਨਾ ਉਹ ਧਾਗਾ ਤੇ ਖਿੱਚਿਆ ਹੋਇਆ, ਤੇ ਇਹ ਸੂਤਰ ਜਿਹੜੇ ਆ ਇਹਨਾਂ ਨੂੰ ਪਹਿਲਾਂ ਸਹੀ ਕਰਨ ਵਾਲਾ ਆ ਕੰਮ ਇਹਨਾਂ ਦਾ, ਤੇ ਤਾਂ ਸੂਤ ਆਉਣੇ ਆ। ਵੈਸੇ ਇਹ ਗੱਲ ਬਣਦੀ ਆ, ਇਹ ਗੱਲ ਟਿਕਦੀ ਆ ਕਿ ਇਹ ਮਨਪ੍ਰੀਤ ਬਾਦਲ ਉਹਨਾਂ ਨੇ ਜ਼ਰੂਰ ਆਪਣੇ ਤਾਏ ਨੂੰ ਤੇ ਆਪਣੇ ਭਰਾ ਨੂੰ ਚਾਚੇ ਦੇ ਮੁੰਡੇ ਨੂੰ ਬਚਾਉਣ ਦੇ ਲਈ ਇਹੋ ਜਿਹੀਆਂ। ਦੂਜੇ ਪਾਸੇ ਇਹ ਵੀ ਦੇਖਣ ਨੂੰ ਮਿਲਿਆ ਕਿ ਕੈਪਟਨ ਸਾਹਿਬ ਵੀ ਬਚਾਉਂਦੇ ਨਜ਼ਰ ਆ ਰਹੇ ਨੇ, ਕਿਉਂਕਿ ਪਿਛਲੇ 5 ਸਾਲ ਤੋਂ ਤਾਂ ਬਚਾਉਂਦੇ ਨਜ਼ਰ ਆਏ ਨੇ, ਆਏ ਵੀ ਨੇ, ਹੋਇਆ ਵੀ ਇਸ ਤਰ੍ਹਾਂ। ਅਤੇ ਅਖੀਰ ਨੂੰ ਜਿਹੜੀ ਡੀਲ ਹੈ, ਡੀਲ ਇਹੀ ਆ ਕਿ ਬਚਾਉਣਾ ਆ, ਪਾਰਟੀ ਤਹਿਸ ਨਹਿਸ ਕਰਨੀ ਹੈ ਕਾਂਗਰਸ, ਅਤੇ ਅਖੀਰ ਨੂੰ ਸੁਖਬੀਰ ਬਾਦਲ ਹੋਣਾ ਨੇ ਹੀ ਚੀਫ ਮਿਨਿਸਟਰ ਦੇ ਕੈਂਡੀਡੇਟ ਇੱਕ ਰਹਿ ਜਾਣਾ ਆ। ਕੇਜਰੀਵਾਲ ਸਾਹਿਬ ਵੀ ਆਏ ਸੀ, ਉਹ ਵੀ ਇੱਦਾਂ ਹੀ ਚਲੇ ਗਏ, ਹੱਥ ਲਾ ਲਓ ਕਈ, ਡੀ ਤੋਂ ਹੀ ਮੁੜ ਗਏ, ਉਹਨਾਂ ਨੇ ਵੀ ਡਿਕਲੇਅਰ ਨਹੀਂ ਕੀਤਾ, ਨਾ ਭਗਵੰਤ ਮਾਨ ਨੂੰ ਡਿਕਲੇਅਰ ਕੀਤਾ, ਨਾ ਉਹਨੀ ਕੋਈ ਚੀਫ ਮਿਨਿਸਟਰ ਡਿਕਲੇਅਰ ਕੀਤਾ। ਜਿਹੜੇ ਕਾਂਗਰਸ ਛਸ਼ੋ ਪੰਚ ਪਈ ਹੋਈ ਹੈ, ਅਤੇ ਇੱਕੋ ਹੀ ਚਿਹਰਾ ਆਇਆ ਜਿਹੜਾ ਮਤਲਬ ਪੰਜਾਬ ਦਾ ਹੈਗਾ, ਸੁਖਵੀਰ ਹੀ ਕਹਿ ਰਿਹਾ ਭਾਈ ਮੈਂ ਹੀ ਆਊਂਗਾ, ਮੈਨੂੰ ਵੋਟ ਪਾ ਦਿਓ, ਇਹਨਾਂ ਦਾ ਕੋਈ ਪਤਾ ਨਹੀਂ। ਭਾਅ ਜੀ ਇਹ ਇੱਦਾਂ ਪੰਜਾਬੀ ਵੋਟ ਪਾਉਣਗੇ? ਕਿਉਂਕਿ ਜੋ ਪਾਰਟੀ ਨੇ, ਤਾਂ ਹਜੇ ਨਾ ਤਾਂ ਆਮ ਆਦਮੀ ਪਾਰਟੀ ਨੇ ਕੋਈ ਓਪੋਜੀਸ਼ਨ ਕੀਤੀ ਹੈ ਚੱਜ ਨਾਲ, ਅਤੇ ਨਾ ਹੀ ਕਾਂਗਰਸ ਦਾ, ਤੁਹਾਡੇ ਸਾਹਮਣੇ ਤੁਸੀਂ ਹਾਲ ਦੇਖ ਹੀ ਲਿਆ ਕਿ ਕੋਈ ਪਰਫੋਰਮੈਂਸ ਨਹੀਂ, ਡੱਖਾਂ ਨਹੀਂ ਤੋੜਿਆ, ਕੰਮ ਨਹੀਂ ਕੀਤਾ। ਕੀ ਪਾਰਟੀ ਜਿਹੜੀ ਆ ਉਹ ਰਾਹੁਲ ਗਾਂਧੀ ਚਲਾ ਰਿਹਾ, ਉੱਧਰ ਕੇਜਰੀਵਾਲ ਚਲਾਉਣ ਦੀ ਦਿੱਲੀ ਤੋਂ ਕੁਛ, ਕੀ ਪੰਜਾਬ ਦੇ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਇਸ ਬੇਸ 'ਤੇ ਜਾਂ ਨਹੀਂ? ਐਥਿਕਸ ਦੇ ਦੱਸੋ ਤੁਸੀਂ ਮੈਨੂੰ।
ਅਮਨਦੀਪ, ਜੇ ਤੱਕ ਐਥਿਕਸ ਨੂੰ ਦੇਖਿਆ ਜਾਵੇ ਤਾਂ ਇਸ ਵੇਲੇ ਜਿਹੜੀਆਂ ਤਿੰਨੇ ਪਾਰਟੀਆਂ, ਚਾਰੇ ਪਾਰਟੀਆਂ ਰੱਖ ਲਓ, ਉਹਨਾਂ ਵਿੱਚੋਂ ਕੋਈ ਵੀ ਪਾਰਟੀ ਐਥੀਕਲ ਲੈਵਲ 'ਤੇ ਤਾਂ, ਐਥੀਕਲ ਸਟੈਂਡਰਡ ਦੇ ਅਨੁਸਾਰ ਤਾਂ ਕੋਈ ਕੰਮ ਕਰ ਹੀ ਨਹੀਂ ਰਿਹਾ। ਲੇਕਿਨ ਜਿੱਥੋਂ ਤੱਕ ਚੀਫ ਮਿਨਿਸਟਰ ਬਣਨ ਦਾ ਸਵਾਲ ਆ, ਕਿਉਂਕਿ ਕਾਂਗਰਸ ਕੋਈ ਐਡਾ ਵੱਡਾ ਨੇਤਾ ਹੈ ਨਹੀਂ ਹੈ, ਉਹਨਾਂ ਕੋਲ ਇੱਕ ਦੋ ਬੰਦੇ ਹੈਗੇ ਆ ਜਿਹੜੇ ਕਿ ਅੱਗੇ ਆ ਸਕਦੇ ਆ, ਜਿਹੜੇ ਕਿ ਚੀਫ ਮਿਨਿਸਟਰ ਮਟੀਰੀਅਲ ਹੈਗਾ ਆ, ਜਾਖੜ ਸਾਹਿਬ ਆ, ਉਹਨਾਂ ਕੋਲ ਚੀਫ ਮਿਨਿਸਟਰ ਮਟੀਰੀਅਲ ਹੈਗਾ ਆ, ਉਹ ਡਿਪਲੋਮੈਟ ਵੀ ਆ, ਇੱਕ ਤਰ੍ਹਾਂ ਦੇ ਰਾਜਨੀਤਿਕ ਪੂਰੇ ਨੇਤਾ ਆ, ਉਹਨਾਂ ਨੂੰ ਸ਼ਾਇਦ ਹੀ ਅੱਗੇ ਕੀਤਾ ਜਾਊਗਾ, ਕਿਉਂਕਿ ਉਹ ਬਹੁਤ ਪਿੱਛੇ ਆ ਰੇਸ ਦੇ ਵਿੱਚ ਇਸ ਵੇਲੇ। ਅਤੇ ਆਮ ਆਦਮੀ ਪਾਰਟੀ ਤਾਂ ਮੇਰੇ ਖਿਆਲ 'ਚ ਉਹ ਚਾਹੁੰਦੀ ਹੀ ਨਹੀਂ ਹੈ, ਕੇਜਰੀਵਾਲ ਚਾਹੁੰਦੇ ਹੀ ਨਹੀਂ ਹੈ ਕਿ ਮੈਂ ਦਿੱਲੀ ਦਾ ਚੀਫ ਮਿਨਿਸਟਰ ਹਟਾਂ ਜਾਂ ਮੇਰੀ ਇੰਪੋਰਟੈਂਸ ਘਟੇ। ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸਿੱਖ ਚਿਹਰਾ ਉਹਨਾਂ ਨੂੰ ਬਣਾਉਣਾ ਪੈਣਾ ਆ, ਜੇ ਸਿੱਖ ਚਿਹਰਾ ਬਣਾਉਣਾ ਪਊਗਾ ਤਾਂ ਉਹਨਾਂ ਦੀ ਪਾਵਰ 'ਤੇ ਇੱਕ ਤਰ੍ਹਾਂ ਨਾਲ ਸਿੱਧਾ ਹਮਲਾ ਹੋਊਗਾ। ਮੈਨੂੰ ਤਾਂ ਲੱਗਦਾ ਸਿੱਧੇ ਤੌਰ 'ਤੇ, ਅਸੀਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਕਿ ਕੇਜਰੀਵਾਲ ਚਾਹੁੰਦੇ ਹੀ ਨਹੀਂ ਕਿ ਪੰਜਾਬ ਵਿੱਚ ਉਹਨਾਂ ਦੀ ਗੌਰਮੈਂਟ ਬਣੇ, ਉਹ ਤਾਂ ਚੀਫ ਮਿਨਿਸਟਰ ਬਣੇ ਰਹਿਣਾ ਚਾਹੁੰਦੇ ਆ ਦਿੱਲੀ ਦੇ, ਉਹ ਜਾਂ ਫਿਰ ਉਹ ਪੰਜਾਬ ਦੇ ਆਪ ਚੀਫ ਮਿਨਿਸਟਰ ਬਣਨਾ ਚਾਹੁੰਦੇ ਆ, ਉਹ ਥੋੜਾ ਜਿਹਾ ਮੁਸ਼ਕਿਲ ਲੱਗਦਾ ਆ
ਇੱਕ ਖਬਰ
ਇਹਨਾਂ ਪਰਿਸਥਿਤੀਆਂ ਦੇ ਵਿੱਚ।
ਇੱਕ ਖਬਰ ਆਈ ਸੀਗਾ ਕਿ ਉਹਨਾਂ ਨੇ ਆਪਣੀ ਮਿਸਿਜ, ਆਪਣੀ ਘਰ ਵਾਲੀ ਨੂੰ ਮੇਰੇ ਖਿਆਲ ਸ਼ਾਇਦ ਬਠਿੰਡੇ ਤੋਂ ਮੈਂਬਰ ਬਣਾਇਆ ਆਮ ਆਦਮੀ ਪਾਰਟੀ ਦਾ, ਤੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਉਹ ਜੇ ਚੀਫ ਮਿਨਿਸਟਰ ਜਿੱਤ ਗਏ ਤਾਂ ਚੀਫ ਮਿਨਿਸਟਰ ਜਿਹੜੀ ਆ ਦਾ ਚਿਹਰਾ ਉਹਨਾਂ ਦੀ ਮਿਸਿਜ ਹੋਣਗੇ। ਖੈਰ ਇਹ ਤੇ ਆਪਾਂ ਦੇਖੋ ਪੋਲੀਟਿਕਸ ਦੀਆਂ ਗੱਲਾਂ ਬਹੁਤ ਕਰ ਲਈਆਂ, ਅਤੇ ਹੁਣ ਆਪਾਂ ਥੋੜ੍ਹੀ ਜਿਹੀ ਗੱਲ ਕਰਨੀ ਹੈ। ਇੱਧਰ ਮਨਿੰਦਰਜੀਤ ਸਿੰਘ ਸਿੱਧੂ ਵੀ ਜੁੜੇ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮੁੱਖ ਸੰਧੂ ਹੁਣੀ ਵੀ ਜੁੜੇ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤਾਂ ਗੁਰਿੰਦਰ ਸਿੰਘ ਵਰਜੀਨੀ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਕਿ ਭਾਅ ਜੀ ਕੈਪਟਨ ਅਤੇ ਅਮਿਤ ਸ਼ਾਹ ਨੂੰ ਮਿਲਣਾ ਕਿਸ ਤਰ੍ਹਾਂ ਦੇਖਦੇ ਹੋ? ਉਹ ਜੀ ਉੱਦਾਂ ਹੀ ਦੇਖਦੇ ਹਾਂ ਜਿੱਦਾਂ ਸਾਰੇ ਮਿਲਦੇ, ਹੁਣ ਚੰਨੀ ਸਾਹਿਬ ਵੀ ਮਿਲ ਕੇ ਆਏ ਆ, ਵੈਸੇ ਅਮਿਤ ਸ਼ਾਹ ਇੱਥੇ ਵੀ ਮਿਲਣ ਆਇਆ ਸੀਗਾ ਕੈਪਟਨ ਸਾਹਿਬ ਨੂੰ। ਸਾਰੀਆਂ ਗੱਲਾਂ ਤੁਹਾਨੂੰ ਹੁਣ ਸਮਝਦਾ ਆ ਰਹੀਆਂ ਆਪਾਂ ਰੇਡੀਓ 'ਤੇ ਕੀ ਕਰਨੀਆਂ, ਅਤੇ ਪਰ ਅਮਰੀਕ ਭਾਅ ਜੀ ਮਨਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਅ ਜੀ ਬਾਦਲ ਸੁਮੇਸ਼ ਸੈਣੀ ਅਤੇ ਕੈਪਟਨ ਇੰਡੀਅਨ ਸਟੇਟ ਦੇ ਮੋਹਰੇ ਨੇ, ਦੇ ਵਿਲ ਨੈਵਰ ਲੈਟ ਦੈਮ ਡਾਊਨ, ਇਟਸ ਅ ਰਿਊਮਰ ਮਨਪ੍ਰੀਤ ਬਾਦਲ ਬੈਕ ਦੀਜ਼ ਨਿਊ ਅਪੁਆਇੰਟਮੈਂਟ। ਦੇਖੋ ਹਰ ਬੰਦਾ ਕਹਿ ਰਿਹਾ ਹੈ ਨਾ, ਜਗਵੀਰ ਸਿੱਖੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ, ਅਤੇ ਇਹ ਜਿਹੜੀਆਂ ਗੱਲਾਂ ਚਲੋ ਪੋਲੀਟਿਕਸ ਦੀਆਂ ਹੁਣ ਆਪਾਂ ਕਰ ਲਈਆਂ। ਭਾਅ ਜੀ ਆਪਾਂ ਨਿਊਜ਼ੀਲੈਂਡ ਦੀ ਗੱਲ ਕਰੀਏ ਕਿ ਨਿਊਜ਼ੀਲੈਂਡ ਦੇ ਵਿੱਚ ਖਬਰ ਬੜੀ ਗਰਮ ਹੈ ਆ ਰਹੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਵੀ 1.5 ਲੱਖ ਤੋਂ ਉੱਤੇ ਬੰਦਾ ਪੱਕਾ ਕਰ ਦਿੱਤਾ ਗਿਆ। ਮੇਰੀ ਕੱਲ੍ਹ ਹੀ ਜਸਪਾਲ ਸੰਧੂ ਹੁਣਾਂ ਨਾਲ ਗੱਲ ਹੋ ਰਹੀ ਸੀ ਬ੍ਰਿਸਬੇਨ ਤੋਂ, ਜੋ ਆਪਣੇ ਮਾਈਗ੍ਰੇਸ਼ਨ ਲਾਇਰ ਨੇ, ਅਤੇ ਉਹ ਕਹਿੰਦੇ ਬਈ ਇੱਦਾਂ ਨਹੀਂ ਹੈਗੀ, ਉਹ ਜਿੱਦਾਂ ਹੁਣ ਚਾਹਲ ਸਾਹਿਬ ਨੇ ਵੀ 2 ਫੇਜ਼ਾਂ ਦੇ ਵਿੱਚ ਹੋਣਾ ਆ, ਅਤੇ ਉਹ ਵੀ ਐਪਲੀਕੇਸ਼ਨਸ ਲੈਣਗੇ 2 ਹਿੱਸਿਆਂ ਦੇ ਵਿੱਚ, ਉਹਨਾਂ ਦੀ ਰਿਕੁਆਇਰਮੈਂਟਸ ਹੈ, ਉਹਨਾਂ ਦੀ ਕੁਆਲੀਫਿਕੇਸ਼ਨਸ ਹੈ, ਉਹਨਾਂ ਦੇ ਵਰਕ ਐਕਸਪੀਰੀਅੰਸ ਦੇ ਹਿਸਾਬ ਨਾਲ ਹੋਣਗੇ, ਸਾਰੇ ਨਹੀਂ ਹੋਏ ਹੈਗੇ, ਪਰ ਕਾਫੀ ਬੰਦਿਆਂ ਨੂੰ ਰਾਹਤ ਮਿਲੇਗੀ ਜਿਹੜੇ ਉੱਥੇ ਫਸੇ ਹੋਏ ਨੇ ਜਾਂ ਉਹਨਾਂ ਦੀ ਐਪਲੀਕੇਸ਼ਨ ਜਿਹੜੀਆਂ ਉਹ ਬੜੀਆਂ ਪਿੱਛੇ ਪੈ ਗਈਆਂ ਆ। ਜੇ ਕਹੋ ਵੀ ਉੱਥੇ ਵਿਜ਼ਿਟਰ ਕੋਈ ਗਿਆ ਹੋਇਆ ਉਹਦੀ ਪੈ ਜਾਣੀ ਆ, ਇਸ ਤਰ੍ਹਾਂ ਦੀ ਹਜੇ ਤੱਕ ਤਾਂ ਕੋਈ ਗੱਲ ਸਾਹਮਣੇ ਨਹੀਂ ਆ ਰਹੀ, ਆਉਣ ਵਾਲੇ ਟਾਈਮ 'ਚ ਆ ਜਾਊਗੀ। ਪਰ ਜਿਹੜੇ ਉੱਥੇ ਪੜ੍ਹ ਕੇ ਉਹਨਾਂ ਨੇ ਐਪਲੀਕੇਸ਼ਨ ਪਾਈ ਸੀ ਉਹ ਡਿਲੇ ਹੋ ਗਈ ਜਾਂ ਕਿਸ ਤਰ੍ਹਾਂ ਹੋ ਗਈ, ਸੋ ਉਹਨਾਂ ਨੂੰ ਸਾਰਿਆਂ ਨੂੰ ਪੱਕੇ ਕਰ ਦਿੱਤਾ ਜਾਊਗਾ। ਅਮਰੀਕ ਭਾਅ ਜੀ ਇਹ ਜਿਹੜੀ ਐਮਨੈਸਟੀ ਆ, ਆਸਟ੍ਰੇਲੀਆ ਨੇ ਮੇਰੇ ਖਿਆਲ 76 ਅਤੇ 78 79 'ਚ ਕੀਤੀ ਸੀ 2 ਵਾਰੀ, ਅਤੇ ਉਹ ਤੋਂ ਬਾਅਦ ਮਤਲਬ ਆਸਟ੍ਰੇਲੀਆ ਕਾਫੀ ਟਰੈਕ 'ਤੇ ਆ ਗਿਆ ਸੀ, ਕਿਉਂਕਿ ਕਾਫੀ ਇਲੀਗਲ ਜਿਹੜੇ ਕੰਮ ਚੱਲਦਾ ਸੀਗਾ, ਜਦੋਂ ਪੱਕੇ ਨਹੀਂ ਸੀ ਕਰਦੇ ਇਲੀਗਲ ਦਾ ਕੰਮ ਤਾਂ ਕਰਨਾ ਹੀ ਆ, ਸੋ ਬਲੈਕ ਮਾਰਕੀਟ ਕਾਫੀ ਚੱਲ ਪਈ ਸੀ। ਆਸਟ੍ਰੇਲੀਆ ਦੇ ਵਿੱਚ ਵੀ ਫਿਲਹਾਲ ਕਹਿੰਦੇ 4-5 ਲੱਖ ਬੰਦਾ ਇਲੀਗਲ ਹੈ, ਅਤੇ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਭਾਅ ਜੀ, ਵੀ ਇਹ ਕਿੱਦਾਂ ਦਾ ਸਟੈਪ ਹੈ ਇਹ?
ਅਮਨਦੀਪ ਪੱਕੇ ਕਰਨ ਦਾ ਸਟੈਪ ਤਾਂ ਸ਼ਾਇਦ ਘੋਸ਼ਿਤ ਕੀਤਾ ਹੋਊਗਾ ਉਹਨੇ ਕਿ ਪੱਕੇ ਕਰਨੇ ਆ, ਲੇਕਿਨ ਇਹਦਾ ਪ੍ਰੋਸੈਸ ਥੋੜ੍ਹਾ ਲੀਨੀਅੰਟ ਕੀਤਾ ਹੋਊਗਾ। ਜਿਹਦਾ ਪਹਿਲਾਂ ਪੱਕੇ ਕਰਨ ਦੇ ਲਈ ਪ੍ਰੋਸੈਸ ਜਿਹੜਾ ਸੀ ਕਾਫੀ ਡਿਫੀਕਲਟ ਹੁੰਦੇ ਸੀ, ਉਹਦੇ ਵਿੱਚ ਕਾਫੀ ਮਤਲਬ ਹੁਣ ਥੋੜ੍ਹੀ ਲਚਕਤਾ ਹੋਊਗੀ ਜਾਂ ਉਹਦੇ ਵਿੱਚ ਛੋਟੀਆਂ ਛੋਟਾਂ ਦਿੱਤੀਆਂ ਹੋਊਗੀਆਂ, ਲੇਕਿਨ ਕੋਈ ਵੀ ਸਰਕਾਰ ਕਦੇ ਵੀ ਕਿਸੇ ਵੀ ਕ੍ਰਟੀਰੀਆ ਤੋਂ ਬਗੈਰ ਉਹਨਾਂ ਨੂੰ ਪੱਕਾ ਨਹੀਂ ਕਰਦੀ। ਕਿਹੜਾ ਕ੍ਰਟੀਰੀਆ ਅਪਣਾਊਗੇ, ਕ੍ਰਟੀਰੀਆ ਵਿੱਚ ਰਿਲੈਕਸੇਸ਼ਨਸ ਹੋਊਗੀਆਂ ਜਾਂ ਪੁਆਇੰਟ ਘੱਟ ਕੀਤੇ ਜਾਊਗੇ ਜਾਂ ਹੋਰ ਇੱਦਾਂ ਦੀਆਂ ਫੈਸਿਲਿਟੀਜ਼ ਦੇ ਕੇ ਉਹਨਾਂ ਨੂੰ ਪੱਕਾ ਕਰਨ ਦਾ ਜਿਹੜਾ ਰਾਸਤਾ ਥੋੜ੍ਹਾ ਸੌਖਾ ਕੀਤਾ ਜਾਊਗਾ। ਮੇਰੇ ਖਿਆਲ ਦੇ ਵਿੱਚ ਇਹ ਹੈ, ਇਹ ਘਟਨਾ ਹੋ ਸਕਦੀ ਇਹਦੇ ਵਿੱਚ। ਬਾਕੀ ਜਿਹੜੇ ਸਪੈਸ਼ਲਿਸਟ ਆ ਉਹੀ ਦੱਸ ਸਕਦੇ ਆ ਕੀ ਕਿੱਦਾਂ ਕਿੱਦਾਂ ਪੱਕੇ ਹੋ ਸਕਦੇ। ਇੱਦਾਂ ਨਹੀਂ ਫਿਰ ਤੁਸੀਂ ਐਪਲੀਕੇਸ਼ਨ ਪਾ ਤਾ ਤੁਹਾਨੂੰ ਪੱਕਾ ਕਰ ਦਿੱਤਾ ਜਾਊਗਾ, ਲੇਕਿਨ ਕੋਈ ਨਾ ਕੋਈ ਪ੍ਰੋਸੈਸ ਜਿਹੜਾ ਆ ਲੀਨੀਅੰਟ ਤੌਰ 'ਤੇ ਵਰਤਿਆ ਜਾਊਗਾ। ਮੈਨੂੰ ਤਾਂ ਇੱਦਾਂ ਲੱਗਦਾ ਆਮਦੀ
ਨਹੀਂ ਹੋਣਾ ਤਾਂ ਇੱਦਾਂ ਹੀ ਆ। ਅਤੇ ਦੇਖੋ ਪੱਕੇ ਕਰਨ ਦੇ ਨਾਲ ਇੱਕ ਤਾਂ ਜਿਹੜੇ ਇਲੀਗਲ ਬੰਦੇ ਨੇ ਉਹ ਟੈਕਸ ਨਹੀਂ ਦਿੰਦੇ, ਉਹ ਟੈਕਸ ਦੇ ਘੇਰੇ 'ਚ ਆ ਜਾਂਦੇ, ਸਰਕਾਰ ਨੂੰ ਸਿੱਧਾ ਸਿੱਧਾ ਹੀ ਫਾਇਦਾ ਹੋਣ ਲੱਗ ਪੈਂਦਾ ਆ। ਫਿਰ ਉਹ ਆਪਣੇ ਘਰ ਵੀ ਲੈ ਲੈਂਦੇ ਨੇ, ਲੋਨ ਵੀ ਲੈਂਦੇ ਨੇ। ਸੋ ਇੱਕ ਤਰ੍ਹਾਂ ਨਾਲ ਜੇ 1.5 ਲੱਖ 1,65,000 ਉਹ ਕਰ ਰਹੇ ਨੇ ਤਾਂ 1,65,000 ਜਿਹੜੇ ਆ ਇਕੋਨਮੀ ਦੇ ਘੇਰੇ 'ਚ ਆ ਜਾਂਦੇ ਨੇ, ਜਿਸ ਨਾਲ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਕਾਫੀ ਇੱਕਦਮ ਬੂਸਟ ਆਉਂਦੀ ਆ। ਇੱਦਾਂ ਹੀ ਆਸਟ੍ਰੇਲੀਆ ਦੇ ਵਿੱਚ ਹੋਣੀ ਆ ਜਾਂ ਹੁੰਦੀ ਰਹੀ ਆ ਜਦੋਂ ਪੱਕੇ ਕਰਦੇ ਆ। ਪਰ ਇੱਥੇ ਮੈਂ ਥੋੜ੍ਹੀ ਗੱਲ ਦੱਸਣਾ ਚਾਹਾਂਗਾ ਕਿ ਇਹ ਜਿਹੜੇ ਪੱਕੇ ਹੁਣ ਕਰਨ ਦੀ ਮਤਲਬ ਹੁਣ ਇਹਦਾ ਦੂਜਾ ਪੱਖ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਬੰਦੇ ਜਿਹੜੇ ਪੱਕੇ ਹੁਣ ਹੋਣੇ ਆ ਨਾ 1,65,000, ਇਹ ਬਹੁਤ ਪਹਿਲਾਂ ਹੀ ਹੋ ਜਾਣੇ ਸੀਗੇ, ਇਹ ਆਟੋਮੈਟਿਕਲੀ ਹੋ ਜਾਣੇ ਸੀਗੇ, ਇਹ ਬਹੁਤ ਪਹਿਲਾਂ ਹੀ ਹੋ ਜਾਣੇ ਸੀਗੇ, ਹਨਾ
ਜੀ।
ਇਹ ਹੁਣ ਮਤਲਬ ਸਾਡੇ ਜਿਹੜੇ ਭਰੋਸੇਯੋਗ ਸੂਤਰ ਹੈ ਨਾ ਨਿਊਜ਼ੀਲੈਂਡ ਵਾਲੇ, ਉਹਨਾਂ ਦੀ ਹੁਣ ਤੁਹਾਨੂੰ ਮੈਂ ਗੱਲ ਸੁਣਾਉਂਦੇ ਹਾਂ। ਇਹ ਕਹਿੰਦੇ ਵੀ ਹੁਣ ਤਾਂ ਇਹ ਬੱਲੇ ਬੱਲੇ ਵੇ ਜਸਿੰਡਾ ਆਰਡਨ ਦੀ ਬੱਲੇ ਬੱਲੇ ਵੇ ਨਿਊਜ਼ੀਲੈਂਡ ਨੇ ਪੱਕੇ ਕਰਤੇ। ਇਹ ਕਹਿੰਦੇ ਇਹ ਉਹੀ ਬੰਦੇ ਆ ਜਿਹੜੇ ਇਹਨਾਂ ਨੇ ਰੋਕੇ ਹੋਏ ਸੀ ਪੱਕੇ ਕਰਨ ਤੋਂ। ਜਦੋਂ ਇਹ ਜਸਿੰਡਾ ਆਰਡਨ ਬਣੀ ਆ, ਇਹਦੇ ਨਾਲ ਜਿਹੜੀ ਮੋਰੀ ਪਾਰਟੀ ਆ ਦੂਜੀ ਆ, ਉਹਨਾਂ ਨਾਲ ਸਮਝੌਤਾ ਹੋਇਆ ਸੀਗਾ ਕਿ ਅਸੀਂ ਪੱਕੇ ਨਹੀਂ ਕਰਨੇ ਬੰਦੇ, ਅਸੀਂ ਬੰਦੇ ਲੈਣੇ ਵੀ ਨਹੀਂ, ਇਮੀਗ੍ਰੇਸ਼ਨ ਬੰਦ ਕਰਨੀ ਆ। ਇੱਕ ਟਾਈਮ ਦੇ ਉੱਤੇ ਜਸਿੰਡਾ ਆਰਡਨ ਦਾ ਇਹ ਬਿਆਨ ਪਿਆ ਆ ਵੀਡੀਓ ਦੇ ਉੱਤੇ ਕਿ ਅਸੀਂ ਇਹ ਧੂ ਧੂ ਕੇ ਬਾਹਰ ਕੱਢਣੇ ਆ, ਇਹ ਜਿਹੜੇ ਕੱਚੇ ਬੰਦੇ ਆ ਦੇ ਹੈਵ ਟੂ ਗੋ ਬੈਕ, ਅਸੀਂ ਪੱਕੇ ਹੀ ਨਹੀਂ ਕਰਨੇ। ਸੋ ਇਹਨਾਂ ਨੇ ਐਪਲੀਕੇਸ਼ਨਾਂ ਰੋਕੀਆਂ ਹੋਈਆਂ ਸੀਗੀਆਂ ਉਦੋਂ ਦੀਆਂ, ਇਹ ਸਾਰਾ ਕੁਝ ਰੋਕਿਆ ਹੋਇਆ ਸੀ, ਇਹ ਡਿਲੇ ਕੀਤਾ ਹੋਇਆ ਸੀਗਾ। ਅਤੇ ਹੁਣ ਲੋਕਡਾਊਨ ਲੱਗ ਗਿਆ, ਕੰਟਰੀ ਪਿਆ ਮੂਧੇ ਮੂੰਹ, ਕੰਮ ਚੱਲ ਨਹੀਂ ਰਹੇ, ਲੇਬਰ ਮਿਲ ਨਹੀਂ ਰਹੀ, ਬਿਜ਼ਨਸ ਜਿਹੜੇ ਨੇ ਤੜਫ ਰਹੇ ਨੇ ਕੰਮ, ਕਿਉਂਕਿ ਫ੍ਰੀ ਦੇ ਪੈਸੇ ਮਿਲੀ ਜਾਂਦੇ ਲੋਕਾਂ ਨੂੰ, ਜਿਹੜੇ ਸਿਟੀਜ਼ਨ ਉਹ ਕੰਮ ਹੀ ਨਹੀਂ ਕਰਦੇ। ਸੋ ਕੰਮ ਦੀ ਲੋੜ ਹੁੰਦੀ ਹੈ ਮਾਈਗ੍ਰੈਂਟਸ ਨੂੰ, ਉਹ ਜ਼ਿਆਦਾ ਕੇ ਕਰਦੇ ਨੇ। ਸੋ ਆਪਣੀਆਂ ਹੀ ਗਲਤੀਆਂ ਕੀਤੀਆਂ ਹੋਈਆਂ ਨੇ ਅਤੇ ਹੁਣ ਉਹ ਪੱਕੇ ਉਹ ਪ੍ਰੋਸੈਸ ਕਰਨੀਆਂ ਫਾਈਲਾਂ, ਬਸ ਦੈਟਸ ਇਟ। ਇਹ ਪੱਕੇ ਵਾਲਾ ਜਿਹੜਾ ਫੰਡਾ ਆ, ਇਹ ਕੋਈ ਪੱਕੇ ਵਾਲਾ ਫੰਡਾ ਨਹੀਂ ਹੈਗਾ, ਇਹ ਇਹਨਾਂ ਨੇ ਆਪਣੀਆਂ ਗਲਤੀਆਂ ਕੀਤੀਆਂ ਹੋਈਆਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਉਹਦੇ ਵਿੱਚੋਂ ਇਹ ਪੋਲੀਟੀਕਲ ਮਾਈਲੇਜ ਭਾਲ ਰਹੇ ਨੇ ਵੀ ਇਹ ਲੋਕ ਵੀ ਸਾਨੂੰ ਵੋਟ ਪਾਉਣਗੇ, ਮਤਲਬ ਤੰਗ ਕਰਕੇ ਪਹਿਲਾਂ ਫਿਰ ਇਹਨਾਂ ਨੂੰ ਸੌਖਾ ਕਰ ਰਹੇ ਨੇ। ਇਹ ਪਹਿਲਾਂ ਹੀ ਕਹਿੰਦੇ ਪੱਕੇ ਹੋ ਜਾਣੇ ਸੀ ਜੇ ਨੋਰਮਲ ਫਾਈਲਾਂ ਪ੍ਰੋਸੈਸ ਕਰਦੇ ਰਹਿੰਦੇ। ਤੁਹਾਡਾ ਕੀ ਖਿਆਲ ਹੈ ਜੀ ਇਸ ਪੋਲੀਟਿਕਸ ਬਾਰੇ ਭਾਅ ਜੀ?
ਬਿਲਕੁਲ ਬਿਲਕੁਲ ਅਮਨਦੀਪ, ਇਹਦੇ ਵਿੱਚ ਪੋਲੀਟਿਕਸ ਬਿਲਕੁਲ ਜ਼ਾਹਰ ਹੁੰਦੀ ਆ ਕਿ ਇੱਦਾਂ ਹੀ ਹੋਊਗਾ, ਕਿ ਕਿਉਂਕਿ ਜਿੰਨੀਆਂ ਵੀ ਤੁਸੀਂ ਪੋਲੀਟੀਕਲ ਮੂਵਮੈਂਟਸ ਦੇਖੋ ਜਾਂ ਕੋਈ ਵੀ ਸੋਸ਼ਲ ਮੂਵਮੈਂਟ ਦੇਖੋ, ਪੋਲੀਟੀਕਲ ਮੂਵਮੈਂਟ ਦੇਖੋ ਜਾਂ ਈਵਨ ਟੈਕਨੋਲੋਜੀਕਲ ਮੂਵਮੈਂਟ ਦੇਖੋ, ਉਹਦੇ ਵਿੱਚ ਸਰਕਾਰ ਦੇ ਆਪਣੇ ਫਾਇਦੇ ਹੁੰਦੇ, ਪੋਲੀਟੀਕਲ ਪਾਰਟੀਆਂ ਦੇ ਆਪਣੇ ਫਾਇਦੇ ਹੁੰਦੇ ਆ। ਅਤੇ ਇਹਨੂੰ ਤੁਸੀਂ ਕਲੀਅਰ ਕਰਕੇ ਦੱਸੇ ਦਿੱਤਾ ਕਿ ਕਿੱਦਾਂ ਕਿਉਂ ਹੁਣ ਪੱਕੇ ਕੀਤੇ ਜਾ ਰਹੇ ਸੀ, ਪਹਿਲਾਂ ਹੀ ਪੱਕੇ ਹੋਣੇ ਚਾਹੀਦੇ ਸੀ। ਜਿਵੇਂ ਅਮਨਦੀਪ ਤੁਹਾਡੀ ਗੱਲ ਬਿਲਕੁਲ ਠੀਕ ਆ, ਮੈਂ ਵੀ ਤੁਹਾਡੇ ਨਾਲ ਸਹਿਮਤ ਸੀ।
ਚਾਰਲ ਸਾਹਿਬ ਨੇ ਹੋਰ ਵਾਧਾ ਕੀਤਾ, ਕਹਿੰਦੇ ਨਿਊਜ਼ੀਲੈਂਡ ਰਹਿੰਦੇ ਨੂੰ 3 ਸਾਲ ਤੋਂ ਜ਼ਿਆਦਾ ਹੋ ਗਏ ਹੁਣ, ਜਾਂ ਪ੍ਰਤੀ ਘੰਟਾ $27 ਜਾਂ ਇਸ ਤੋਂ ਬਾਅਦ ਕੰਮ ਕਰ ਰਿਹਾ ਹੋਵੇ, ਜਾਂ ਸਕਿੱਲ ਸ਼ਾਰਟੇਜ ਲਿਸਟ ਦੇ ਵਿੱਚ ਕੰਮ ਕਰਦਾ ਹੋਵੇ, ਜਾਂ ਆਪਣੇ ਕਿੱਤੇ ਦੀ ਰਜਿਸਟ੍ਰੇਸ਼ਨ ਹੋਈ ਹੋਵੇ ਅਤੇ ਉਹ ਸਿਹਤ ਜਾਣੀ ਕਿ ਹੈਲਥ ਜਾਂ ਐਜੂਕੇਸ਼ਨ ਸੈਕਟਰ ਵਿੱਚ ਕੰਮ ਕਰਦਾ ਹੋਵੇ, ਜਾਂ ਪਰਸਨਲ ਕੇਅਰ ਜਿਹੜੀ ਕਿ ਏਜਡ ਕੇਅਰ ਜਾਂ ਖੇਤਰ ਦੇ ਵਿੱਚ ਜਾਂ ਹੋਰ ਜਿਹੜੇ ਮਤਲਬ ਕੇਅਰਿੰਗ ਵਾਲੀ ਉਹਦੀ ਕੋਈ ਉਹਦੇ ਵਿੱਚ ਕੋਈ ਆਫਿਸਰ ਉਹ ਲੱਗਾ ਹੋਵੇ ਜਾਂ ਕੰਮ ਕਰਦਾ ਹੋਵੇ, ਪ੍ਰਾਇਮਰੀ ਇੰਡਸਟਰੀਜ਼ ਜਾਣੀ ਕਿ ਡੇਅਰੀ ਜਿਹਦੇ ਵਿੱਚ ਗਾਵਾਂ ਅਤੇ ਭੇਡਾਂ ਦੇ ਫਾਰਮ ਆ ਜਾਂਦੇ, ਜੰਗਲਾਤ, ਜਾਨਵਰ ਦੇਖਭਾਲ, ਸਾਇੰਸ ਅਤੇ ਖੋਜ, ਫਿਸ਼ਰੀਜ਼ ਅਤੇ ਹਾਰਟੀਕਲਚਰ ਦੇ ਵਿੱਚ ਖਾਸ ਰੋਲ ਅਦਾ ਕਰ ਰਿਹਾ ਹੋਵੇ। ਸੋ ਪਹਿਲਾ ਗੇੜ 1 ਦਸੰਬਰ ਤੋਂ ਸ਼ੁਰੂ ਹੋਏਗਾ।
ਅਮਨਦੀਪ ਮੈਨੂੰ ਤਾਂ ਪਹਿਲਾਂ ਤੋਂ ਵੀ ਜ਼ਿਆਦਾ ਡਿਫੀਕਲਟ ਲੱਗਦਾ, ਪਹਿਲਾਂ ਹਲੇ ਸੌਖੇ ਹੁੰਦੇ ਸੀ, ਜਿਹੜੇ ਹੁਣ ਦੱਸੇ ਆ ਸਾਰੇ ਚਾਹਲ ਸਾਹਿਬ ਨੇ ਇਹ ਤਾਂ ਪਹਿਲਾਂ ਤੋਂ ਵੀ ਡਿਫੀਕਲਟ ਲੱਗਦੇ ਆ। ਪੱਫੇ ਉਹ ਪੱਕੇ ਕਰਨ ਦਾ ਮਤਲਬ ਕੀ ਹੋਇਆ?
ਨਹੀਂ ਨਹੀਂ ਪੱਕੇ ਇੱਦਾਂ ਉਹ ਜਿਹੜਾ ਰੌਲਾ ਪਿਆ ਉਹ ਪੱਕੇ ਕਰਨ ਦਾ ਬਣਿਆ, ਪਰ ਇਹ ਜਿਹੜੀਆਂ ਇਹ ਆਲਰੇਡੀ ਫਾਈਲਾਂ ਜਿਹੜੀਆਂ ਪਾਈਪ ਲਾਈਨ ਚ ਲੱਗੀਆਂ ਆ, ਇਹ ਉਹੀ ਫਾਈਲਾਂ ਆ ਜਿਹੜੀਆਂ, ਬਸ ਰੌਲਾ ਇਹ ਆ ਵੀ ਉਹਨਾਂ ਨੇ ਹੁਣ ਪ੍ਰੋਸੈਸ ਕਰਨੀ ਆ, ਰੌਲਾ ਪਾ ਤਾ ਜੀ ਅਸੀਂ ਪੱਕੇ ਕਰਨੇ ਪੱਕੇ ਕਰਨੇ, ਜਿਹੜੀ ਪਿਛਲੀਆਂ ਗਲਤੀਆਂ ਡਿਲੇ
ਪ੍ਰੋਸੈਸ ਕਰਨੀਆਂ,
ਪ੍ਰੋਸੈਸ ਕਰਨੀਆਂ ਆ ਜਿਹੜੀਆਂ ਪਿਛਲੀਆਂ ਮਤਲਬ ਡੇਢ ਦੋ ਸਾਲ ਤੋਂ ਦੱਬੀ ਬੈਠੇ ਨੇ, ਪੈਸੇ ਲੈ ਕੇ ਫੀਸਾਂ ਸਾਰੀਆਂ ਲੈ ਕੇ ਉਹ ਦੱਬੀ ਬੈਠੇ ਨੇ, ਉਹ ਹੁਣ ਖੋਲ ਕੇ ਉਹਨੂੰ ਪ੍ਰੋਸੈਸ ਕਰਨਾ, ਕੰਮ ਇੰਨਾ ਹੀ ਆ। ਰੌਲਾ ਵਾਧੂ ਦਾ ਪਾਇਆ ਵੀ ਲੈ ਜੀ ਨਿਊਜ਼ੀਲੈਂਡ 'ਚ ਪੱਕੇ ਕਰਤੇ, ਵੀ ਨਿਊਜ਼ੀਲੈਂਡ 'ਚ ਪੱਕੇ ਕਰਦੇ। ਆਲਰੇਡੀ ਉਹ ਤੁਸੀਂ ਦੇਖੋ ਕੰਡੀਸ਼ਨਾਂ ਉਹਨਾਂ ਦੀਆਂ ਸਾਰੀਆਂ ਹੀ ਉਹੀ ਕੰਡੀਸ਼ਨਾਂ ਆ ਜਿਹੜੀਆਂ ਇੱਕ ਨੋਰਮਲ ਪੜ੍ਹ ਕੇ ਸਟੂਡੈਂਟ ਕੋਈ ਆਉਂਦਾ ਆ ਉਹਨੂੰ ਪੜ੍ਹ ਕੇ ਉਹਨੂੰ ਉਸੇ ਹੀ ਚੱਕੀ ਦੇ ਵਿੱਚੋਂ ਲੰਘਾਉਣਾ ਆ, ਉਹੀ ਲੰਘਣਾ ਆ ਫਿਰ। ਹੋਰ ਕੋਈ ਇੱਦਾਂ ਨਹੀਂ ਹੈਗਾ ਵੀ ਮੇਰੇ ਵਰਗਾ ਵਿਜ਼ਿਟਰ ਗਿਆ ਉੱਥੇ ਜਾਂ ਤੁਹਾਡੇ ਵਰਗਾ ਗਿਆ ਤੇ ਉਹਨੂੰ ਪੱਕਾ ਕਰ ਲੈਣਾ। ਸੋ ਪਹਿਲਾਂ ਹੀ ਉਹੀ ਕੰਡੀਸ਼ਨਾਂ ਆ ਜਿਹੜੀਆਂ ਪਹਿਲਾਂ ਹੀ ਸੀਗੀਆਂ, ਬਸ ਇੱਕ ਪ੍ਰੋਸੈਸਿੰਗ ਹੀ ਸ਼ੁਰੂ ਕਰਨੀ ਹੈ, ਇਹੀ ਖਬਰ ਹੈ ਵੀ 21 ਦਸੰਬਰ ਤੋਂ। ਸੋ ਇਹ ਮਤਲਬ ਦੂਜਾ ਐਂਗਲ ਮੈਨੂੰ ਨਿਊਜ਼ੀਲੈਂਡ ਤੋਂ ਪਤਾ ਲੱਗਾ, ਮੈਂ ਇੱਕ ਮਿੱਤਰ ਨਾਲ ਆਪਣੇ ਗੱਲ ਕਰਦੇ, ਕਹਿੰਦਾ ਕੱਖ ਨਹੀਂ ਹੈਗਾ ਸਾਰੀ ਪੋਲੀਟਿਕਸ, ਮਤਲਬ ਇਹ ਅੱਗੇ ਨਾਲੋਂ ਵੀ ਸ਼ਾਇਦ ਔਖਾ, ਕਹਿੰਦੇ ਜਿੱਦਾਂ ਤੁਸੀਂ ਕਹਿੰਦੇ ਕਰ ਦਿੱਤਾ ਗਿਆ ਪਰ ਨੰਬਰ ਬਣਾ ਲਿਆ ਗਿਆ ਬਈ ਅਤੇ ਲਓ ਜੀ। ਖੈਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ, ਦੂਜੇ ਪੱਖ ਵੀ ਸੁਣ ਰਹੇ ਹੋ, ਪਹਿਲੇ ਪੱਖ ਵੀ ਸੁਣ ਰਹੇ ਹੋ। ਸੋ ਅਮਰੀਕ ਭਾਅ ਜੀ, ਇੱਧਰ ਆਸਟ੍ਰੇਲੀਆ ਦੇ ਵਿੱਚ ਖਬਰ ਆ ਰਹੀ ਹੈ ਕਿ 11 ਅਕਤੂਬਰ ਤੋਂ ਲੋਕਡਾਊਨ ਖੁੱਲ੍ਹ ਰਿਹਾ ਹੈ, ਅਤੇ ਤੁਹਾਡੇ ਲਈ ਥੋੜ੍ਹੀ ਮਾੜੀ ਖਬਰ ਇਹ ਹੈ ਕਿ ਤੁਹਾਨੂੰ ਪੜ੍ਹਾਉਣ ਜਾਣਾ ਪੈਣਾ ਹੈ ਸਕੂਲ ਦੇ ਵਿੱਚ, ਤੁਹਾਡੀਆਂ ਛੁੱਟੀਆਂ ਖਤਮ।
ਨਹੀਂ ਹੁਣ ਤਾਂ ਮਨਦੀਪ, ਹੁਣ ਤਾਂ ਮਨਦੀਪ ਇੰਨਾ ਮਤਲਬ ਹੋ ਗਿਆ ਵਿਹਲੇ ਬੈਠ ਬੈਠ ਕੇ, ਹੁਣ ਤਾਂ ਥੋੜ੍ਹਾ ਅਨਐਥੀਕਲ ਲੱਗਣ ਲੱਗ ਪਿਆ ਵੀ ਨਹੀਂ ਕੰਮ ਕਰਨਾ ਚਾਹੀਦਾ, ਸਾਨੂੰ ਸਕੂਲ ਜਾਣਾ ਚਾਹੀਦਾ, ਸੱਦਣਾ ਚਾਹੀਦਾ। ਹੁਣ ਬਹੁਤੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਹੁਣ ਅੱਤ ਹੋ ਗਈ ਹੈ, ਕਿਉਂਕਿ ਇੰਨਾ ਬੈਠਿਆ ਵੀ ਨਹੀਂ ਜਾ ਸਕਦਾ, ਸਵੇਰੇ ਤੁਸੀਂ ਉੱਠ ਜਾਂਦੇ ਆ ਫਿਰ ਕੋਈ ਕੰਮ ਨਹੀਂ ਹੁੰਦਾ, ਤੁਸੀਂ ਕੀ ਕਰਨਾ, ਸੈਰ ਤੁਸੀਂ ਕਿੰਨੀ ਕਰ ਲੈਣੀ, ਕਿਤਾਬ ਕਿੰਨੀ ਪੜ੍ਹ ਲੈਣੀ ਆ, ਜਾਂ ਹੋਰ ਤੁਸੀਂ ਈਵਨ ਜੇ ਤੁਸੀਂ ਗੁਰਬਾਣੀ ਵੀ ਪੜ੍ਹਦੇ ਜਾਂ ਹੋਰ ਪੂਜਾ ਵੀ ਕਰਦੇ ਉਹ ਵੀ ਕਿੰਨੀ ਕਰ ਲੈਣੀ ਆ। ਤਾਂ ਬਹੁਤ ਜਦ ਤੱਕ ਤੁਸੀਂ ਕੋਈ ਕੰਮ ਨਹੀਂ ਕਰਦੇ, ਜਦ ਤੱਕ ਤੁਸੀਂ ਕਿਸੇ ਐਕਟੀਵਿਟੀ ਵਿੱਚ ਇਨਵੋਲਵ ਨਹੀਂ ਹੁੰਦੇ, ਉਦੋਂ ਫਿਰ ਅਮਨਦੀਪ ਬੋਰ ਤਾਂ ਬੋਰੀ ਤਾਂ ਜਿਹਨੂੰ ਅਸੀਂ ਬੋਰਡ ਕਹਿ ਬੋਰ ਹੋਣ ਲੱਗ ਪੈਂਦੇ ਹਾਂ ਨਾ। ਅਤੇ ਮੇਰੇ ਖਿਆਲ 'ਚ ਹੁਣ ਇਹ ਸਭ ਕੁਛ ਬੰਦ ਹੋ ਜਾਣਾ ਚਾਹੀਦਾ, ਖੁੱਲ੍ਹ ਜਾਣਾ ਚਾਹੀਦਾ ਅਤੇ ਸਾਨੂੰ ਕੰਮ 'ਤੇ ਵਾਪਸ ਜਾਣਾ ਚਾਹੀਦਾ। ਕਈ ਲੋਕਾਂ ਨੂੰ ਵੈਸੇ ਸੈਂਟਰ ਲਿੰਕ ਤੋਂ ਅਮਨਦੀਪ ਪੈਸੇ ਮਿਲਦੇ, ਉਹ ਤਾਂ ਚਾਹੁੰਦੇ ਹੀ ਨਹੀਂ ਪਏ ਇਹ ਸਭ ਕੁਛ ਹੁਣ ਖੁੱਲ੍ਹੇ, ਕਿਉਂਕਿ ਮੌਜਾਂ ਲੱਗੀਆਂ ਪਈਆਂ ਘਰ ਬੈਠੇ ਹਾਂ। ਅਤੇ ਇਸ ਵਾਰ ਅਮਨਦੀਪ ਥੋੜ੍ਹੇ ਜਿਹੇ ਫਾਇਦੇ ਜ਼ਰੂਰ ਹੋਏ ਆ ਕਿ ਘਰ ਬੈਠਣ ਦੇ ਨਾਲ ਕਈ ਚੀਜ਼ਾਂ ਸਿੱਖੀਆਂ ਵੀ ਆ ਕਿ ਟਾਈਮ ਨੂੰ ਕਿੱਦਾਂ ਬਿਤਾਉਣਾ ਆ। ਜਿੱਦਾਂ ਪਹਿਲਾਂ ਅਸੀਂ ਉਰਦੂ ਪਾਸ ਕੀਤਾ ਸੀ, ਉਰਦੂ ਆਉਂਦਾ ਨਹੀਂ ਹੁੰਦਾ ਸੀ, ਲਿਖਣਾ ਜਾਂ ਪੜ੍ਹਨਾ, ਉਹ ਕੋਸ਼ਿਸ਼ ਕੀਤੀ ਕਿ ਉਹਨੂੰ ਰਿਵਾਈਵ ਕੀਤਾ ਜਾਵੇ, ਲਿਖਿਆ ਜਾਵੇ, ਉਹਦੇ 2-4 ਪੈਰੇਗ੍ਰਾਫ ਬਣਾਏ ਜਾਣ ਦਾ। ਇਸ ਵੇਲੇ ਲਿਖਣ ਵਿੱਚ ਕੋਈ ਟਰਬਲ ਨਹੀਂ ਅਮਨਦੀਪ ਆ ਰਹੀ, ਲਿਖ ਤੁਸੀਂ ਜਿੱਦਾਂ ਮਰਜ਼ੀ ਲੈਂਦੇ ਅਸੀਂ, ਲੇਕਿਨ ਪੜ੍ਹਨ ਵਿੱਚ ਕਾਫ਼ੀ ਸਮੱਸਿਆ ਆ ਰਹੀ ਹੈ। ਜਿਹੜਾ ਲਿਖਿਆ ਹੁੰਦਾ ਥੋੜ੍ਹਾ ਡਿਫੀਕਲਟ ਜਿਹਾ ਹੁੰਦਾ, ਉਹ 'ਚ ਕਈ ਨੁਕਤੇ ਤੁਸੀਂ ਸਮਝਣੇ ਹੁੰਦੇ ਆ ਨਾ, ਅਤੇ ਉਹਨਾਂ ਨੂੰ ਹੱਲ ਕਰਨ ਦੀ। ਹਾਂਜੀ, ਉਰਦੂ ਦਾ ਲਿਖਣਾ ਅਤੇ ਪੜ੍ਹਨਾ, ਮੈਂ ਥੋੜ੍ਹੀ ਜਿਹੀ ਮਦਦ ਲਵਾਂਗਾ ਗਿਆਨੀ ਜੀ ਦੀ, ਕਿਸ ਵੇਲੇ ਨੁਕਤਿਆਂ ਬਾਰੇ ਥੋੜ੍ਹੀ ਜਿਹੀ ਸ਼ੱਕ ਰਹਿੰਦੀ ਆ, ਜਾਂ ਕੋਈ ਹੋਰ ਉਰਦੂ ਦਾ ਕਿ ਜੇ ਸੱਜਣ ਜਾਣਦੇ ਹੋਣ ਤਾਂ ਉਹਨਾਂ ਨਾਲ ਡਿਸਕਸ ਥੋੜ੍ਹੀਆਂ ਚੀਜ਼ਾਂ ਕਰਨੀਆਂ ਆ। ਜਿਸ ਵੇਲੇ ਲਿਖਣਾ ਹੈ ਕਿ ਔਂਕੜ ਦਲੈਂਕੜ ਕਿੱਦਾਂ ਪਾਣੇ, ਸਿਆਰੀ ਬਿਆਰੀ ਤਾਂ ਸੌਖੀ ਆ, ਹੋਰ 2-4 ਚੀਜ਼ਾਂ ਇੱਦਾਂ ਦੀਆਂ ਹੈਗੀਆਂ ਆ। ਪੜ੍ਹਨ ਵੇਲੇ ਕਾਫ਼ੀ ਮੁਸ਼ਕਲ ਅਮਨਦੀਪ ਆ ਰਹੀ ਆ, ਅਤੇ ਇਹਨੂੰ ਥੋੜ੍ਹਾ ਜਿਹਾ ਰਿਵਾਈਵ ਕੀਤਾ ਮੈਂ ਛੁੱਟੀਆਂ ਦੇ ਵਿੱਚ, ਅਤੇ ਖਾਣਾ ਬਣਾਉਣਾ ਵੀ ਅਮਨਦੀਪ ਸਿੱਖ ਲਿਆ ਹੁਣ।
ਤੁਸੀਂ ਇੱਦਾਂ ਕਰੋ, ਇਹ ਛੇਤੀ ਉਰਦੂ ਸਿੱਖੋ, ਕਿਉਂਕਿ ਹੁਣ ਤੁਸੀਂ ਇੱਧਰੋਂ ਵੀ ਐਜ਼ ਅ ਟੀਚਰ ਵੀ ਰਿਟਾਇਰ ਹੋਣੇ, ਫਿਰ ਤੁਸੀਂ ਇਕੋਨਮੀ ਦੇ ਮਾਸਟਰ ਨੂੰ ਬ੍ਰੌਡਕਾਸਟਿੰਗ ਤੁਹਾਨੂੰ ਆਉਂਦੀ ਆ, ਫਿਰ ਤੁਹਾਡੀਆਂ ਸਾਡੇ ਨਾਲ ਯਾਰੀਆਂ ਵੀ ਆ, ਹੈ ਨਾ, ਅਤੇ ਉੱਧਰ ਨਾ ਬਹੁਤ ਲੋੜ ਹੈ ਦੂਜੇ ਪਾਸੇ ਤੁਹਾਡੇ ਵਰਗੇ ਬੰਦਿਆਂ ਦੇ, ਉਹਨਾਂ ਮਿਨਿਸਟਰ ਲੈਵਲ ਤੱਕ ਬੰਦੇ ਚਾਹੀਦੇ ਨੇ ਤੁਹਾਡੇ ਕੈਲੀਬਰ ਦੇ, ਬੜੇ ਮਤਲਬ ਬੜੀ ਤੁਹਾਡੀ ਡਿਮਾਂਡ ਹੈ, ਜਾਣਾ ਚਾਹੋਗੇ, ਜੋਬ ਦਵਾਈਏ ਤੁਹਾਨੂੰ ਅਫਗਾਨਿਸਤਾਨ ਦੇ ਵਿੱਚ, ਮਤਲਬ ਅਫਗਾਨਿਸਤਾਨ ਦੇ ਵਿੱਚ ਬਹੁਤ ਜ਼ਿਆਦਾ, ਮਤਲਬ
ਮੈਨੂੰ ਪਤਾ ਨਹੀਂ ਕਿੱਥੋਂ ਬੋਲਦੇ ਜਿੱਦਾਂ ਹੁਣ ਮੈਨੂੰ ਤੁਸੀਂ ਫਸਾਣਾ ਉੱਥੇ ਲਿਜਾ ਕੇ, ਮੈਨੂੰ ਸਮਝਦਾ ਆਦਮੀ ਵੀ ਉੱਧਰ ਵੀ ਧੱਕਣਾ ਹੀ ਆਉਂਦਾ ਮੈਨੂੰ ਹੁਣ ਦਾ, ਕਿਉਂਕਿ ਇੱਕ ਤਾਂ ਮੇਰੀ ਯਾਰੀ ਹਰਨਾਮ ਸਿੰਘ ਹੁਣਾਂ ਨਾਲ, ਉਹ ਵੀ ਅਫਗਾਨਿਸਤਾਨ ਦੇ ਕੋਲ ਹੀ ਰਹਿੰਦੇ ਆ ਸ਼੍ਰੀਨਗਰ ਦੇ ਵਿੱਚ, ਤੇ ਉੱਧਰ ਤੁਸੀਂ ਹੋਰ ਬੇਪਤਾ ਪਾਉਣ ਦੀ ਕੋਸ਼ਿਸ਼ ਕਰਦੇ ਆ।
ਨਹੀਂ ਨਹੀਂ ਆਪਾਂ ਜੋਬ ਤੁਹਾਨੂੰ ਹੋਈ ਵੀ ਉਰਦੂ ਸਿੱਖਣ ਦਾ ਕੋਈ ਫਾਇਦਾ ਤਾਂ ਚੱਕੋ ਥੋੜਾ ਜਿਹਾ, ਤੁਹਾਨੂੰ ਭਜਵਾਣੇ ਅਫਗਾਨਿਸਤਾਨ ਦਵਾਈਏ ਜੋਬ ਭਾਜੀ, ਨਾਲੇ ਉੱਥੇ ਕੰਮ ਬਹੁਤ ਸੌਖੇ ਹੁੰਦੇ ਆ, ਦੇਖੋ ਉਹ ਸੌਖਾ ਹੀ ਆ, ਤੁਸੀਂ ਮਤਲਬ ਕੋਈ ਐਡਾ ਔਖਾ ਨਹੀਂ ਹੈਗਾ। ਹੁਣ ਇੱਕ ਸ਼ਹਿਰ ਹੈ ਕਿਹੜਾ, ਹਿਰਾਤ ਦੇ ਵਿੱਚ, ਜਦੋਂ ਨਾ ਤਾਲੀਬਾਨ ਸਰਕਾਰ ਬਣੀ, ਉਹ ਜਿਹੜੇ ਉੱਥੇ ਗੁੰਡੇ ਪਾਲੇ ਹੋਏ ਸੀਗੇ, ਪੁਰਾਣੇ ਪਲਦੇ ਸੀਗੇ, ਕੋਈ ਪੁੱਛਦਾ ਹੀ ਨਹੀਂ ਸੀਗਾ, ਉਹਨਾਂ ਨੇ ਇੱਕ ਬਿਜ਼ਨਸਮੈਨ ਨੂੰ ਨਾ ਕਿਡਨੈਪ ਕਰ ਲਿਆ, ਅਤੇ ਉਹਦੇ ਪਾਉਂਦੇ ਵੀ ਇਹ ਕਿਹੜੇ ਹੋਣੇ ਆ, ਉਹ ਚਾਰ ਜਣੇ ਸੀਗੇ, ਅਤੇ ਉਹ ਪਤਾ ਲੱਗਾ ਬਈ ਲੈ ਵੀ ਬਿਜ਼ਨਸਮੈਨ ਨੂੰ ਚੱਕ ਕੇ ਲੈ ਗਏ ਹਰਾਤ ਦੇ ਵਿੱਚ, ਅਤੇ ਉਹ ਤਾਲੀਬਾਨ ਵਾਲੇ ਗਏ ਜੀ, 5 ਘੰਟੇ ਮੁਕਾਬਲਾ ਚੱਲਿਆ, 5 ਘੰਟੇ ਤਾਂ ਨਹੀਂ ਚੱਲਿਆ, ਯਾਨੀ ਕਿ 5 ਘੰਟਿਆਂ ਦੇ ਵਿੱਚ ਵਿੱਚ ਉਹਨੇ ਉਹ ਚਾਰ ਜਣਿਆਂ ਨੂੰ ਗੋਲੀ ਮਾਰ ਕੇ ਨਾ ਉਹਨੇ ਸ਼ਹਿਰ ਦੇ ਚਾਰ ਚੁਰਾਹਿਆਂ ਦੇ ਵਿੱਚ ਪਹਿਲਾਂ ਤਾਂ ਇੱਕ ਥਾਂ ਢੇਰ ਲਾ ਦਿੱਤਾ ਉਹਨੇ, ਪਿਆ ਦੇਖ ਲਓ 5 ਘੰਟਿਆਂ 'ਚ ਫੜ ਲਿਆਂਦੇ, ਉਹ ਬੰਦੇ ਛਡਾ ਲਿਆਂਦੇ ਬਿਜ਼ਨਸਮੈਨ, ਅਤੇ ਉਹਨਾਂ ਦੇ ਨਿਆਣਿਆਂ ਨੂੰ ਵੀ ਲੈ ਗਏ ਸੀ ਕਿਡਨੈਪਰ, ਨਿਆਣੇ ਵੀ ਕਿਡਨੈਪ ਕਰਦੇ ਸੀ, ਨਿਆਣਿਆਂ ਨੂੰ ਕਿਡਨੈਪ ਕਰ ਲੈਂਦੇ ਸੀ, ਫਿਰ ਉਹਨਾਂ ਤੋਂ ਫਰੌਤੀ ਲੈਂਦੇ ਸੀ ਰੈਨਸਮ, ਅਤੇ ਉਹਨੇ ਪਹਿਲਾਂ ਤਾਂ ਚਾਰਾਂ ਨੂੰ ਇੱਕ ਚੌਂਕ 'ਚ ਢੇਰੀ ਲਾਈ, ਫਿਰ ਉਹਨਾਂ ਨੇ ਕੀ ਕੀਤਾ, ਜਿਹੜੀ ਵੱਡੀ ਕਰੇਨ ਲਿਆ ਕੇ ਨਾ ਚਾਰ ਚੌਂਕਾਂ ਦੇ ਵਿੱਚ ਖੜੀਆਂ ਕਰਕੇ ਉਹ ਉੱਥੇ ਉਹਨਾਂ ਨੂੰ ਟੰਗ ਦਿੱਤਾ, ਕਈ ਦਿਨ ਹੋ ਗਿਆ ਕਹਿੰਦੇ ਉਹਨਾਂ ਨੂੰ ਟੰਗਿਆਂ ਨੂੰ, ਅਤੇ ਉਹ ਸਿਰਫ ਇਸ ਕਰਕੇ ਆ ਵੀ ਮੀਡੀਆ ਵਾਲੇ ਵੀ ਦਿਖਾ ਰਹੇ ਆ, ਵੈਸਟਰਨ ਮੀਡੀਆ ਵੀ ਦਿਖਾ ਰਿਹਾ, ਦੇਖੋ ਵੀ 5 ਘੰਟੇ ਜਸਟਿਸ ਡਿਲੀਵਰਡ ਹੈ ਨਾ ਭਾਅ ਜੀ, ਉੱਤੇ ਬਹੁਤ ਸੌਖਾ ਕੰਮ ਹੈ, ਮਤਲਬ ਤੁਹਾਡੇ ਲਈ ਬਹੁਤ ਵਧੀਆ ਹੋਏਗਾ, ਜਿਹੜਾ ਤੁਸੀਂ ਆਪਾਂ ਚਿਤਵਦੇ ਹਾਂ ਵੀ ਕੰਮ ਕਰਨੇ ਉਹ ਬੜੇ ਫਾਸਟ ਟਰੈਕ ਹੋਣੇ ਆ, ਅਤੇ ਤੁਸੀਂ ਮਾੜਾ ਜਿਹਾ ਕਿਹਾ ਕਰਨਾ ਉਹਦੇ ਕੰਮ ਹੋ ਜਾਇਆ ਕਰਨਾ
ਸ਼ਾਮਿਲ ਹੁੰਦੇ ਆ, ਉਹ ਲਿਖ ਦਿੰਦੇ ਪਿਆ ਇਸ ਬੰਦੇ ਨੇ ਆਹ ਕੋਰਸ ਕੀਤੇ ਹੋ ਆ।
ਅੱਛਾ,
ਤੇ ਉਹਨਾਂ ਦਿਨਾਂ ਦੇ ਵਿੱਚ ਕਸ਼ਮੀਰ ਵਿੱਚ ਇਲੈਕਸ਼ਨ ਹੋਣੀਆਂ ਸੀ, ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨ ਹੋਣੀਆਂ ਸੀ, ਡਿਪਾਰਟਮੈਂਟ ਨੂੰ ਇਹ ਆਰਡਰ ਆ ਗਿਆ ਵੀ ਜਿਹਨਾਂ ਨੂੰ ਉਰਦੂ ਆਉਂਦਾ ਹੈ ਨਾ ਉਹਨੂੰ ਚੈੱਕ ਕਰਕੇ ਦੇਖੋ, ਉਹਨੂੰ ਆਈਡੈਂਟੀਫਾਈ ਕਰੋ, ਸਾਰੇ ਟੀਚਰਾਂ ਨੂੰ ਜਿਹਨਾਂ ਨੂੰ ਉਰਦੂ ਆਉਂਦਾ ਉਹਨਾਂ ਨੂੰ ਉੱਥੇ ਇਲੈਕਸ਼ਨ ਆਫਿਸਰ ਬਣਾ ਕੇ ਭੇਜਣਾ ਆ, ਤੇ ਉਹਨਾਂ ਨੂੰ ਉੱਥੇ ਨਾ ਇਲੈਕਸ਼ਨ ਕਰਾਉਣ ਭੇਜਣਾ ਆ। ਉਹ ਤਾਂ ਸਾਡੀ ਉੱਥੇ ਆਈਡੈਂਟੀਫਿਕੇਸ਼ਨ ਹੋ ਗਈ ਵੀ ਆਹ ਉਰਦੂ ਇਹ ਬੰਦਿਆਂ ਨੂੰ ਉਰਦੂ ਆਉਂਦਾ, ਇਹ ਜਾ ਕੇ ਉੱਥੇ ਇਲੈਕਸ਼ਨ ਕਰਾਉਗੇ, ਉਹਨਾਂ 'ਚ ਲਿਸਟ ਆ ਗਈ। ਤੇ ਪਤਾ ਨੀ ਉਹ ਬਾਅਦ ਵਿੱਚ ਕਿੱਦਾਂ ਕੈਂਸਲ ਹੋਈ ਆ, ਕਿਸ ਵੇਲੇ ਤੁਸੀਂ ਇੱਦਾਂ ਵੀ ਅੜਕੇ ਆਏ ਨੇ, ਜੇ ਤੁਸੀਂ ਕੋਈ ਕੁਆਲੀਫਿਕੇਸ਼ਨ ਕੀਤੀ ਹੁੰਦੀ ਆ, ਤੁਹਾਡੇ ਕੋਈ ਚੀਜ਼ ਹੁੰਦੀ ਆ, ਉਹਦੇ ਆਧਾਰ ਤੇ ਤੁਹਾਨੂੰ ਆਈਡੈਂਟੀਫਾਈ ਕਰਕੇ ਦੂਜੇ ਥਾਂ ਤੇ ਭੇਜ ਵੀ ਦਿੱਤਾ ਜਾਂਦਾ।
ਉਹ ਤਾਂ ਫਸ ਗਏ, ਨਹੀਂ ਜੀ ਮੈਂ ਤਾਂ ਜੀ ਜਾਮੀਆਂ ਪੜ੍ਹਿਆ ਹੀ ਹੈ ਜੀ, ਫਿਰ ਮੈਨੂੰ ਸਿੱਖੀ ਹੈ ਨੀ, ਮੈਨੂੰ ਆਉਂਦੀ ਨੀ ਉਰਦੂ। ਖੈਰ
ਕਿੱਦਾਂ ਕਹਿ ਨੀ ਸਕਦਾ, ਤੁਹਾਡੇ ਕੋਲ ਸਰਟੀਫਿਕੇਟ ਆ, ਤੁਹਾਡੀ ਸਰਵਿਸ ਬੁੱਕ ਤੇ ਲੱਗਿਆ ਆ ਸਾਰਾ ਹੀ।
ਠੀਕ, ਉਹ ਗੱਲ ਇਹ ਆ ਵੀ ਚਲੋ ਹੁਣ ਤੁਸੀਂ ਉਰਦੂ ਦੀ ਕਰੋ ਟਰਾਈ, ਤੇ ਆਪਾਂ ਉਧਰ ਜੋਬ ਓਪਰਚੁਨਿਟੀਜ਼ ਬਹੁਤ ਹੈ ਅਫਗਾਨਿਸਤਾਨ ਦੇ ਵਿੱਚ, ਤੇ ਦੇਖੋ ਕਿਆ ਪਤਾ ਤੁਹਾਨੂੰ ਐਜ਼ ਏ ਮਿਨਿਸਟਰ ਵੀ ਲੈ ਸਕਦੇ ਆ, ਜਾਂ ਅੱਗੇ ਪਿੰਡ ਜਿੱਦਾਂ ਹੁੰਦਾ ਸੀਗਾ ਵੀ ਇੱਕ ਜਿਹੜਾ ਬੰਦਾ ਨਿਆਣੇ ਨੂੰ ਪੜ੍ਹਾਉਂਦੇ ਹੁੰਦੇ ਸੀਗੇ ਉਹਨੂੰ ਵੀ ਸਾਰਾ ਕੁਝ ਬਣਾਉਂਦੇ ਹੁੰਦੇ ਸੀਗੇ ਵੀ ਤੂੰ ਹੀ ਭਾਈ ਕਰਨਾ ਆ, ਸਾਰੇ ਕੰਮ ਤਾਂ ਹੀ ਕਰਨੇ ਆ, ਉਹੀ ਫਿਰ ਲੰਬੜਦਾਰ ਉਹੀ ਸਰਪੰਚ। ਹੁਣ ਤਾਂ ਚਲੋ ਵੋਟਾਂ ਪੈਣ ਲੱਗ ਪਈ,
ਸਾਡੇ ਪਿੰਡ ਦਾ ਸਾਡੇ ਪਿੰਡ ਜਿਹੜਾ ਵੀ ਸਰਪੰਚ ਆ ਨਾ, ਚਲੋ ਉਹ ਤਾਂ ਕੰਮ ਕਰਦੇ ਹੀ ਕਰਦੇ ਆ, ਇੱਕ ਮੇਰਾ ਦੋਸਤ ਆ ਉਹ ਜਿੱਦਾਂ ਤੁਸੀਂ ਕਿਹਾ ਪਤਵੰਤਾ ਸੱਜਣ ਆ, ਸਾਰੇ ਕੰਮ ਉਹਦੇ ਥਰੂ ਹੀ ਹੁੰਦੇ ਆ, ਜੋ ਵੀ ਪੇਪਰ ਵਰਕ ਕਰਨਾ, ਈਮੇਲ ਕਰਨੀ ਆ, ਜੋ ਵੀ ਕੋਈ ਪਾਲਿਸੀ ਬਣਾਉਣੀ ਆ, ਉਹ ਚੀਜ਼ਾਂ ਉਹੀ ਆ, ਸਭ ਕੁਛ ਉਹੀ ਆ
ਪਿੰਡ ਦਾ,
ਅਤੇ ਪਿੱਛੇ ਰਹਿ ਕੇ ਉਹ ਕੰਮ ਕਰ ਰਿਹਾ, ਤੇ ਬੜੀ ਕਰਤਾ ਧਰਤਾ ਬੜੀ ਇੱਜ਼ਤ ਹੈ ਉਸ ਵਿਅਕਤੀ ਦੀ
ਸਾਡੇ। ਵੈਸੇ ਇੱਦਾਂ ਵੀ ਭਾਅ ਜੀ ਇਹ ਵੀ ਕੋਈ ਮਾੜੀ ਗੱਲ ਨਹੀਂ ਹੈਗੀ, ਜਿੱਦਾਂ ਕਈ ਵਾਰੀ ਨਾ ਲੋਕ ਕਹਿ ਦਿੰਦੇ ਵੀ ਨਹੀਂ ਵੀ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਨੂੰ ਕਰੀ ਜਾਣ ਦਿਓ, ਹੈ ਨਾ, ਅਤੇ ਜਿਹੜੇ ਬੰਦੇ ਗਾਂਹ ਸਰਪੰਚ ਬਣਦੇ, ਮਤਲਬ ਕੋਈ ਯੰਗਸਟਰ ਕਹਿੰਦਾ ਮੈਂ ਬਣਨਾ, ਕਰ ਚੱਲ ਠੀਕ ਹੈ ਬਣ, ਤੂੰ ਬਣ ਲਾ, ਮੈਂ ਤੇਰੀ ਹੈਲਪ ਕਰੀ ਜਾਊਂਗਾ, ਮੈਂ ਤੇਰੇ ਕੰਮ ਕਰੀ ਜਾਊਂਗਾ ਸਾਰੇ, ਉਹ ਕੰਮ ਕਰੀ ਜਾਣਾ ਨਾ,
ਉਹ 'ਚ ਜ਼ਿਆਦਾ ਉਹਦੇ ਵਿੱਚ ਜ਼ਿਆਦਾ ਇੱਜ਼ਤ ਮਿਲਦੀ ਹੈ।
ਹਾਂ, ਉਹਦੇ ਜ਼ਿਆਦਾ ਇੱਜ਼ਤ ਬਣਦੀ ਆ, ਅਸੀਂ ਮਤਲਬ ਅਸੀਂ ਆਪਣੇ ਪਿੰਡ ਵੀ ਇੱਕ ਤਜਰਬਾ ਕੀਤਾ ਸੀਗਾ ਵੀ ਜਿਹੜੇ ਚਲੋ ਸਕੂਲ ਬਣਾਏ ਆ ਜਾਂ ਸਾਰਾ ਕਹਿੰਦਾ, ਜਦੋਂ ਮੈਂ ਆਪਾਂ ਗਏ ਪਿੱਛੇ ਅਤੇ ਮੈਂ ਸਰਪੰਚ ਸਾਹਿਬ ਨਾਲ ਇਹੀ ਗੱਲ ਕੀਤੀ ਸੀ ਵੀ ਮੈਂ ਕਿਹਾ ਸਰਪੰਚ ਸਾਹਿਬ ਦੇਖੋ ਕੰਮ ਤਾਂ ਅਸੀਂ ਹੀ ਕਰੀ ਜਾਣੇ ਆ, ਮੈਂ ਨੌਜਵਾਨਾਂ ਤੋਂ ਕਰਾ ਲੈਣੇ ਆ, ਅਤੇ ਆਪਣੇ ਪਿੰਡ ਦੀ ਇੱਜ਼ਤ ਮਾਣ ਹੈ, ਬਸ ਤੁਸੀਂ ਉਦਘਾਟਨ ਕਰੋ, ਸਾਰੇ ਕੁਝ ਕੰਮ ਕਰੋ, ਜਿਹੜੇ ਮਿਲਣਾ ਮਿਲੋ ਕਰੋ, ਸਾਰੇ ਕੰਮ ਕਰੋ, ਅਤੇ ਅਸੀਂ ਫਿਰ ਇਹੀ ਫਾਰਮੂਲਾ ਬਣਾਇਆ ਹੋਇਆ ਪਿੰਡ ਪਈ, ਠੀਕ ਆ ਭਾਈ ਆਪਾਂ ਕੰਮ ਅਸੀਂ ਕਰੀ ਜਾਣੇ ਆ, ਨੌਜਵਾਨਾਂ ਤੋਂ ਕਰਾਈ ਜਾਣੇ ਆ, ਬਸ ਤੁਸੀਂ ਐਨ ਵਧੀਆ ਪੋਚਵੀਂ ਪੱਗ ਬੰਨ੍ਹ ਕੇ ਅਤੇ ਉਦਘਾਟਨ ਕਰਨੇ ਆ, ਗੱਲਾਂ ਬਾਤਾਂ ਕਰਨੀਆਂ, ਚਾਹ ਪਾਣੀ ਪੀਣੀ ਆ, ਲੋਕਾਂ ਨੂੰ ਪਿਲਾਉਣੀ ਆ, ਆਉਣਾ ਜਾਣਾ, ਤੁਸੀਂ ਉਹ ਸਾਰੇ ਕੰਮ ਤੁਸੀਂ ਸਾਂਭਣੇ ਆ, ਇਹ ਟੀਮ ਵਰਕ ਹੈ। ਜੇ ਹੁਣ ਕਈ ਪਿੰਡਾਂ ਦੀ ਮੈਂ ਵਰਤੀ ਇਹ ਦੇਖੀ ਆ, ਉਹਨਾਂ ਨੇ ਉਹ ਮੇਰੇ ਮੈਂ ਹੀ ਕਰਨੇ ਸਾਰੇ ਕੰਮ, ਉਹਦੇ 'ਤੇ ਇੰਨੇ ਕੰਮ ਹੁੰਦੇ ਨਹੀਂ ਜਾਂ ਉਹਦੇ ਵਿੱਚ ਕਪੈਸਿਟੀ ਨਹੀਂ ਹੁੰਦੀ ਅਤੇ ਕੰਮ ਕਿਸੇ ਪਾਸੇ ਸਿਰੇ ਨਹੀਂ ਚੜ੍ਹਦਾ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਜਿਹੜੇ ਬਿਜ਼ਨਸ ਹੈ, ਹੁਣ ਬਹੁਤ ਸਾਰੇ ਜਿਹੜੇ ਔਨਲਾਈਨ ਮੂਵ ਹੋ ਰਹੇ ਨੇ, ਭਾਅ ਜੀ ਮੈਂ ਨਾ ਪਿੱਛੇ ਮਤਲਬ ਹੈਰਾਨ ਰਹਿ ਗਿਆ, ਡਾਕਟਰਾਂ ਦੀ ਵੀ ਹੁਣ ਜਿਹੜੀ ਅਪੁਆਇੰਟਮੈਂਟ ਆ, ਜਦ ਮੈਂ 2 ਮਹੀਨੇ ਹੋ ਗਏ ਮੈਂ ਡਾਕਟਰਾਂ ਦੇ ਆਂਦਕ ਜਾਂਦਕ ਰਹੀ ਆ। ਕਈ ਡਾਕਟਰ ਆਫਰ ਕਰਦੇ ਨੇ ਵੀ ਤੁਸੀਂ ਜਿਹੜੀ ਜੀ ਪੀ ਦੀ ਅਪੁਆਇੰਟਮੈਂਟ ਹੈ ਇਹ ਫੇਸ ਟੂ ਫੇਸ ਲੈਣੀ ਹੈ ਜਾਂ ਮਤਲਬ ਟੈਲੀਫੋਨ 'ਤੇ ਲੈਣੀ ਹੈ ਜਾਂ ਵੀਡੀਓ ਕਾਲ 'ਤੇ ਲੈਣੀ ਹੈ, ਇਹ ਆਪਸ਼ਨਸ ਹੁਣ ਆਉਣ ਲੱਗ ਗਈਆਂ। ਦੇਖੋ ਵਕੀਲਾਂ ਦੀਆਂ, ਅਕਾਊਂਟੈਂਟਾਂ ਦੀਆਂ, ਉਹ ਸਾਰੀਆਂ ਹੀ ਆਨਲਾਈਨ ਹੋਣ ਲੱਗ ਗਈਆਂ। ਇੱਥੋਂ ਤੱਕ ਕਿ ਕੋਈ ਸਪੈਸ਼ਲ
ਜਿਹੜੇ ਫਿਜ਼ੀਓਥੈਰੇਪਿਸਟ ਆ ਉਹ ਵੀ ਜਿਸ ਵੇਲੇ ਤੁਹਾਡੀ ਕੌਂਸਲਿੰਗ ਕਰਦੇ ਆ ਜਾਂ ਤੁਹਾਨੂੰ ਟ੍ਰੇਨਿੰਗ ਦਿੰਦੇ ਆ ਉਹਦੇ ਤੇ ਸਕਰੀਨ 'ਤੇ ਦੱਸੀ ਜਾਂਦੇ ਆ, ਹੁਣ ਤੁਸੀਂ ਗੋਡੇ ਨੂੰ ਮੋੜੋ, ਹੁਣ ਤੁਸੀਂ ਧੌਣ ਕਮਾਓ, ਹੁਣ ਧੌਣ ਥੱਲੇ ਕਰੋ, ਹੁਣ ਆਹ ਯੋਗੇ ਦੀ ਫੋਰਮ ਆਹ ਕਰੋ, ਏਦਾਂ ਕਰੋ, ਆਹ ਕਰੋ, ਉਹ ਸਾਰੀਆਂ ਆਨਲਾਈਨ 'ਤੇ ਹੋ ਰਹੀਆਂ।
ਭਾਜੀ ਤੁਹਾਨੂੰ ਯੋਗੇ ਦੀ ਗੱਲ ਸੁਣਾਉਣਾ, ਯੋਗੇ ਦੀ ਉਹ ਮੈਂ ਸਰਵਿਸ ਨੂੰ ਚਲੋ ਰੋਜ਼ ਹੀ ਫੋਨ ਹੁੰਦਾ ਆਪਣਾ, ਡਿਵੈਲਪਮੈਂਟ ਚੱਲਦੀ ਹੁੰਦੀ ਆ, ਉਹ ਮੈਂ ਕਿਹਾ ਬਈ ਕਿੱਦਾਂ ਘਰੇ ਸਾਰੇ ਠੀਕ ਆ ਬਾਲ ਬੱਚੇ? ਕਹਿੰਦੇ ਹਾਂ ਹਾਂ ਤੁਹਾਡੀ ਭਰਜਾਈ ਨੇ ਕਹਿੰਦੇ ਹੁਣ ਯੋਗਾ ਜੁਆਇਨ ਕੀਤਾ, ਤੜਕੇ 6 ਵਜੇ ਉੱਠਦੀ ਆ। ਮੈਂ ਕਿਹਾ 6 ਵਜੇ ਉੱਠ ਕੇ ਜਾਂਦੀ ਆ? ਉਹਨੇ ਨਹੀਂ ਜਾਂਦੀ ਨਹੀਂ ਕਹਿੰਦੇ 6 ਵਜੇ ਉੱਠ ਕੇ, ਕਹਿੰਦੇ ਉਹ ਬਸ ਟੈਬ ਔਨ ਕਰਕੇ ਨਾ ਸਕਰੀਨ 'ਤੇ, ਅਤੇ ਉਹ ਕਹਿੰਦੇ ਕਲਾਸ ਲੱਗਦੀ। ਮੈਂ ਕਿੰਨੀਆਂ ਕਲਾਸ? ਕਹਿੰਦੇ 30-40 ਜਨਾਨੀਆਂ ਹੁੰਦੀਆਂ। ਉਹ ਮੈਂ ਕਿਹਾ 30-40 ਕਿੱਦਾਂ ਲੱਗਦੀਆਂ? ਕਹਿੰਦੇ ਜਿਹੜਾ ਯੋਗਾ ਟੀਚਰ ਹੈ ਉਹ ਆਪਣੇ ਘਰ ਬੈਠਾ ਆ, ਠੀਕ ਹੈ, ਉਹਨੂੰ 40 ਦੀ 40 ਹੀ ਦਿਖਾਈ ਦੇ ਰਹੀ ਆ। ਕਹਿੰਦੇ ਉਹ ਤੁਸੀਂ ਸਕਰੀਨ ਛੱਡ ਕੇ ਜਾ ਨਹੀਂ ਸਕਦੇ ਉਹ ਕਲਾਸ ਦੇ ਵਿੱਚ, ਮਤਲਬ ਤੁਸੀਂ ਇੱਦਾਂ ਨਹੀਂ। ਯੋਗਾ ਨੂੰ ਕਿਹੜੇ ਉੱਤੇ ਮਤਲਬ ਬਹੁਤ ਵੱਡੀ ਜਿਮ ਚਾਹੀਦਾ ਹੁੰਦਾ, ਇੱਕ ਚਾਰਟ ਹੀ ਚਾਹੀਦਾ ਹੁੰਦਾ, ਉਹ ਚਾਰਟ ਤੇ ਬੈਠ ਕੇ, ਠੀਕ ਹੈ, ਉਹ ਯੋਗਾ ਕਰਦੀਆਂ ਨੇ ਉਹ ਆਪਣੇ ਆਪਣੇ ਘਰੇ ਬੈਠੀਆਂ। ਭਾਜੀ ਵਟ ਵੰਡਰਫੁਲ ਆਈਡੀਆ, ਦੇਖੋ ਨਾ ਤੇਲ ਫੂਕਣਾ, ਨਾ ਕਦੇ ਜਾਣਾ, ਨਾ ਕੋਈ ਹਾਇਰ ਕਰਨਾ, ਨਾ ਕਦੇ ਮਤਲਬ ਇਨਫੈਕਸ਼ਨ ਦਾ ਡਰ। ਮੈਂ ਤਾਂ ਕਹਿੰਦਾ ਵਧੀਆ ਹੈ ਸਾਰੇ ਕੰਮ ਇੱਦਾਂ। ਤੇ ਇਹ
ਇਹ ਵੀ ਗੱਲ ਠੀਕ ਹੈ, ਮੈਂ ਤਾਂ ਸੁਣਿਆ, ਮੇਰਾ ਇੱਕ ਦੋਸਤ ਆ ਮੁੰਡਾ ਸਾਡੇ ਨਾਲ ਪੜ੍ਹਦਾ ਹੁੰਦਾ ਸੀ, ਹੁਣ ਤਾਂ ਬੁੜਾ ਸਾਡੇ ਨਾਲ ਪੜ੍ਹਦਾ, ਇੱਦਾਂ ਕਹਿ ਨਹੀਂ ਸਕਦੇ, ਬੁੜਾ ਸਾਡੇ ਨਾਲ ਪੜ੍ਹਦਾ ਹੁੰਦਾ ਸੀ, ਉਹ ਮੁੰਡਾ ਸਾਡੇ ਨਾਲ ਪੜ੍ਹਦਾ ਹੁੰਦਾ ਸੀ 10ਵੀਂ ਦੇ ਵਿੱਚ,
ਉਦੋਂ ਤਾਂ ਮੁੰਡਾ ਹੀ ਸੀ,
ਉਹ ਇੱਥੇ ਆਏ ਆ, ਉਦੋਂ ਮੁੰਡਾ ਹੀ ਸੀ, ਤਦੇ ਕਹੀਦਾ ਵੀ ਮੁੰਡਾ ਸੀ ਵੀ ਕਹਿੰਦੇ ਆ, ਉਹ ਯਾਰ ਸਾਡਾ ਮੁੰਡਾ ਪੜ੍ਹਦਾ ਹੁੰਦਾ ਸੀ ਇੱਥੇ, ਉਹਨੇ ਘਰ ਬਣਾਉਣਾ ਸ਼ੁਰੂ ਕੀਤਾ ਇੱਥੇ ਆਸਟ੍ਰੇਲੀਆ ਦੇ ਵਿੱਚ ਨਾ, ਤੇ ਉਹਨੇ ਅਰਦਾਸ ਕਰਾਉਣੀ ਸੀ ਜਿੱਦਾਂ ਹੁਣ ਸ਼ੁਰੂ ਹੋਣਾ, ਤੇ ਭਾਈ ਸਾਹਿਬ ਨੂੰ ਉਹਨੇ ਫੋਨ ਕੀਤਾ, ਜਾਣ ਤਾਂ ਦਿੱਤਾ ਨਹੀਂ, ਭਾਈ ਸਾਹਿਬ ਕਹਿੰਦੇ ਕੋਈ ਨਹੀਂ ਅਰਦਾਸ ਕਰ ਦਿੰਦੇ, ਆਨਲਾਈਨ ਹੀ ਕਰ ਦਿੰਦੇ ਹਾਂ, ਤੁਸੀਂ ਆਪਣਾ ਜਾ ਕੇ ਸੈਟਅਪ ਕਰ ਲਓ ਕੰਪਿਊਟਰ ਨੂੰ ਉੱਥੇ, ਅਸੀਂ ਇੱਧਰੋਂ ਅਰਦਾਸ ਕਰ ਦੇਣੀ ਆ, ਉਹ ਰਹਿਣ ਪੂਰੀ ਜਿੱਦਾਂ ਲੱਗੂਗੀ, ਆਨਲਾਈਨ ਅਰਦਾਸ ਕਰਾਂ ਦੀਆਂ ਬਣਾਉਣ ਦੀਆਂ ਵੀ ਅਰਦਾਸਾਂ ਜਿਹੜੀਆਂ ਆਨਲਾਈਨ ਅਮਨ ਦੀ ਫੋਨ ਲੱਗ ਪਈਆਂ।
ਨਹੀਂ ਦੇਖੋ ਹੋਣੀ ਚਾਹੀਦੀ ਵੀ ਆ, ਮਤਲਬ ਇੱਦਾਂ ਹੋਣੀ ਚਾਹੀਦੀ ਆ, ਪਰਮਾਤਮਾ ਤਾਂ ਹਰ ਦਾ ਹਾਜ਼ਰ ਹਜ਼ੂਰ ਹੈ, ਸੋ ਇਸ ਕਰਕੇ ਉੱਤੋਂ ਕਰਤੀ ਇੱਥੋਂ ਕਰਤੀ ਕੋਈ ਗੱਲ ਥੋੜੋ ਆ। ਅਤੇ ਭਾਅ ਜੀ ਵੀ ਉਹ ਬਾਕੀ ਕੌਨਸੈਪਟ ਤਾਂ ਮੈਂ ਸਮਝਦਾ ਹਾਂ, ਵੀ ਇਹ ਜਿਹੜਾ ਵਿਆਹਾਂ ਵਾਲਾ ਕੌਨਸੈਪਟ ਹੈ, ਹਰਨਾਮ ਸਿੰਘ ਹੁਣੀ ਇਹਨੂੰ ਕਿੱਦਾਂ ਕੈਸ਼ ਕੀਤਾ, ਇਹ ਦੱਸੋ ਉਹਨੂੰ ਮਤਲਬ ਕਿੱਦਾਂ ਬਿਜ਼ਨਸ ਵਧਾਇਆ, ਉਹਦੇ 'ਚ ਓਪਰਚੁਨਿਟੀ ਕਿੱਦਾਂ ਲਈ? ਮਤਲਬ
ਅਮਨਦੀਪ ਉਹਨਾਂ ਦਾ ਗੱਲਬਾਤ ਉਦਾਂ ਵੈਸੇ ਸਿੱਧੀ ਤੁਹਾਡੇ ਨਾਲ ਕਰਨੀ ਚਾਹੁੰਦਾ ਸੀ, ਪਰ ਹੁਣ ਤੁਸੀਂ ਮੈਨੂੰ ਪੁੱਛ ਲਿਆ, ਇੰਟਰਵਿਊ ਤੁਹਾਡੀ ਹੋ ਨਹੀਂ ਸਕੀ ਬਰਾਏ ਰਾਸਤ ਉਹਨਾਂ ਦੇ ਨਾਲ, ਤੇ ਮੈਂ ਦੱਸੇ ਦਿਨਾਂ ਕਿ ਕਿੱਦਾਂ ਕਿੱਦਾਂ ਗੱਲਬਾਤ ਹੋਈ ਆ।
ਹਾਂਜੀ ਹਾਂਜੀ,
ਮੈਂ ਉਹ ਇੱਕ ਦਿਨ ਫੋਨ ਕੀਤਾ ਉਹਨਾਂ ਨੂੰ, ਚਲੋ ਮੈਂ ਬਹੁਤ ਦੇਰ ਹੋ ਗਈ ਫੋਨ ਨਹੀਂ ਕੀਤਾ, ਮੈਂ ਪੁੱਛਿਆ, ਮੈਂ ਕਿਹਾ ਹਰਨਾਮ ਸਿੰਘ ਜੀ ਕੀ ਹਾਲ ਚਾਲ ਨੇ ਤੁਹਾਡੇ, ਤੇ ਕਿੱਦਾਂ ਗੱਲ ਜ਼ਿੰਦਗੀ ਕਿੱਦਾਂ ਚੱਲ ਰਹੀ ਆ? ਭਈ ਅਮਰੀਕ ਵੀਰ ਜੀ, ਜ਼ਿੰਦਗੀ ਬੜੀ ਅੱਛੀ ਚੱਲਦੀ ਹੈਗੀ ਇਸ ਵੇਲੇ, ਬੜੇ ਐਸ਼ ਦੇ ਵਿੱਚ ਨੇ ਹੈਗੇ, ਆਮਦਨ ਸਾਡੀ 3-4 ਗੁਣਾ ਵੱਧ ਗਈ ਹੈਗੀ ਹੈ, ਵਿਆਹ ਦਾ ਜਿਹੜਾ ਕੰਮ ਹੈ ਬੜਾ ਜ਼ੋਰ ਦੇ ਨਾਲ ਹੋ ਰਿਹਾ, ਆਨਲਾਈਨ ਹੋ ਰਿਹਾ ਹੈਗਾ। ਮੈਂ ਕਿਹਾ ਆਨਲਾਈਨ ਵਿਆਹ ਕਿੱਦਾਂ, ਆਨਲਾਈਨ ਕਿੱਦਾਂ ਵਿਆਹ? ਅਸੀਂ ਕੁੜੀ ਮੁੰਡੇ ਦਾ ਪ੍ਰਬੰਧ ਕਰ ਦਿੰਦੇ ਹੈਗੇ ਬਿਠਾਉਣ ਦਾ, ਕਿਤੇ ਕੰਮ ਜਿਹੀ ਜਗ੍ਹਾ ਤੇ ਬਿਠਾ ਦਿੰਦੇ ਹੈਗੇ, ਤੇ ਭਾਈ ਸਾਹਿਬ ਜਿਹੜੇ ਗੁਰਦੁਆਰੇ ਤੋਂ ਹੀ ਉਹਦੀਆਂ ਅਲਾਵਾਂ ਜਿਹੜੀਆਂ ਨੇ ਆਨਲਾਈਨ ਕਰ ਦਿੰਦੇ ਨੇ ਹੈਗੇ, ਤੇ ਅਸੀਂ ਉਹ ਸਾਰਾ ਪ੍ਰਬੰਧ ਕਰਦੇ ਨੇ, ਹੁਣ ਸ਼ਮੂਲੀਅਤ ਵੀ ਆਉਣ ਲੱਗ ਪਈ ਹੈਗੀ। ਪਹਿਲਾਂ ਤਾਂ ਜਿਹੜੇ ਲੋਕ ਹੈ ਨਾ ਜਾਂਦੇ ਨਹੀਂ ਸੀ ਲਾਵਾਂ ਤੇ, ਹੁਣ ਜਿਹੜੀ ਅਸੀਂ ਇਲੈਕਟ੍ਰੋਨਿਕ ਦੇ ਡਿਵਾਈਸਿਸ ਦੇ ਨਾਲ ਅਸੀਂ ਸਾਰਾ ਕੁਛ ਕਰਦੇ ਨੇਗੇ, ਤੇ ਉਹਦੇ ਵਿੱਚ ਸਾਰਿਆਂ ਨੂੰ ਸ਼ਮੂਲੀਅਤ ਕਰਨੀ ਪੈਂਦੀ ਹੈਗੀ ਹੈ, ਕਿ ਸਾਰਿਆਂ ਨੂੰ ਆਪਣੇ ਘਰ ਘਰ ਬੈਠ ਕੇ ਉਹ ਜਿਹੜੀ ਵਿਆਹ ਦੇਖਣਾ ਪੈਂਦਾ ਹੈਗਾ। ਫਿਰ ਜਿਹੜੀ ਸ਼ਗਨ ਦੀ ਹੈਗੀ ਪ੍ਰਥਾ ਆ, ਸ਼ਗਨ ਜਿਹੜਾ ਆ ਅਸੀਂ ਹੁਣ ਉਹ ਅਸੀਂ ਉਹ ਲੈਂਦੇ ਹਾਂ, ਅਕਾਊਂਟ ਵਿੱਚ ਸਿੱਧਾ ਪ੍ਰਬੰਧ ਕਰ ਦਿੰਦੇ ਹਾਂ ਅਕਾਊਂਟ ਵਿੱਚ ਪਾਉਣਾ ਹੈਗਾ ਜਿਹੜਾ ਸ਼ਗਨ। ਪਹਿਲਾਂ ਵਿਦੇਸ਼ਾਂ ਵਿੱਚ ਲੋਕਾਂ ਨੂੰ ਬੜਾ ਹੁੰਦਾ ਸੀ ਕਿ ਕਹਿੰਦੇ ਅਸੀਂ ਆ ਨਹੀਂ ਸਕਣਾ ਹੈਗਾ, ਬੜੇ ਦੂਰ ਹੈਗੇ ਨੇਗੇ। ਹੁਣ ਵਿਆਹ ਦੇ ਵਿੱਚ ਦੇਖਿਓ ਕਿਹੜੀਆਂ ਗੱਲਾਂ ਹੁੰਦੀਆਂ, ਉਹਨਾਂ ਨੂੰ ਵੀ ਅਸੀਂ ਸ਼ਾਮਿਲ ਕਰਦੇ ਨੇਗੇ। ਹੁਣ ਵਿਆਹ 'ਚ ਹੁੰਦਾ ਕੀ ਹੈਗਾ ਵੀਰ ਜੀ, ਇਹ ਤੁਹਾਨੂੰ ਸਮਝਣਾ ਪੈਣਾ ਵਿਆਹ ਦੇ ਵਿੱਚ ਪ੍ਰਕਿਰਿਆਵਾਂ ਕਿਹੜੇ ਕਿਹੜੀਆਂ ਹੁੰਦੀਆਂ ਨੇ ਹੈਗੀਆਂ। ਦੇਖੋ ਵੀਰ ਜੀ, ਵਿਆਹ ਦੇ ਵਿੱਚ ਸਭ ਤੋਂ ਵੱਡਾ ਤਾਂ ਲਾਵਾਂ ਫੇਰੇ ਹੁੰਦੇ ਨੇਗੇ, ਨਾਨਕਾ ਮੇਲ ਆਉਂਦਾ ਹੈਗਾ, ਦਾਦਕੇ ਆਉਂਦੇ ਨੇਗੇ, ਉਹਨਾਂ ਦੇ ਫੰਕਸ਼ਨ ਹੁੰਦੇ ਨੇਗੇ, ਤੇ ਖਾਣ ਪੀਣ ਦਾ ਪ੍ਰੋਗਰਾਮ ਵੀ ਹੁੰਦਾ ਹੈਗਾ, ਸਭ ਖਾਣਾ ਪੀਣਾ ਵੀ ਹੁੰਦਾ ਹੈਗਾ, ਉਹ ਸਾਰਾ ਪ੍ਰਬੰਧ ਅਸੀਂ ਕਰਦੇ ਹਾਂ। ਜਿਹੜੇ ਸਾਰੇ ਜਿਹੜੇ ਕੰਮ ਆ ਨਾ, ਜਿਹੜੇ ਵਿਆਹ ਦੇ ਮੁੱਖ ਕੰਮ ਜਿਹੜੇ ਉਹਨਾਂ ਵਿੱਚ ਸਾਡਾ ਬਿਜ਼ਨਸ ਹੈਗਾ।
ਹਾਂਜੀ ਹਾਂਜੀ ਅਮਰੀਕ ਭਾਜੀ, ਮੈਨੂੰ ਲੱਗਦਾ ਤੁਹਾਡਾ ਕਨੈਕਸ਼ਨ ਡਾਊਨ ਹੋ ਰਿਹਾ।
ਨਹੀਂ ਨਹੀਂ ਭਾਜੀ, ਉਹਦੇ ਵਿੱਚ ਸਾਡਾ ਸਾਰਾ ਬਿਜ਼ਨਸ ਚੱਲਦਾ ਹੈਗਾ, ਅਸੀਂ ਇੱਥੋਂ ਕੰਟਰੋਲ ਕਰਦੇ, ਜਿੱਦਾਂ ਸਾਡੀਆਂ ਕਨਾਤਾਂ ਦਾ ਕੰਮ ਹੈਗਾ, ਸਾਡਾ ਫੂਡ ਅਸੀਂ ਡਿਲੀਵਰ ਕਰਨਾ ਹੁੰਦਾ। ਮੇਰੀ ਨੂੰਹ ਜਿਹੜੀ ਹੈਗੀ ਹੈ ਉਹ ਆਪਣੇ ਹਾਰ ਸ਼ਿੰਗਾਰ ਦਾ ਕੰਮ ਕਰਦੀ ਹੈਗੀ ਹੈ, ਉਹਨਾਂ ਨੇ ਕੁੜੀ ਨੂੰ ਸਜਾਉਣਾ ਹੁੰਦਾ ਹੈਗਾ, ਅਤੇ ਮੁੰਡੇ ਵਾਲੇ ਵੀ ਅਸੀਂ ਮੁੰਡਿਆਂ ਨੂੰ ਵੀ ਸਜਾਉਣ ਵਾਸਤੇ ਅੱਜ ਅਸੀਂ ਕੰਮ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਵੀ ਅੱਜ ਕੱਲ੍ਹ ਸਜਾਉਣਾ ਪੈਂਦਾ, ਸਾਰੇ ਕੰਮ ਔਨਲਾਈਨ ਕਰਦੇ ਨੇ ਹੈਗੇ।
ਅੱਛਾ,
ਮੈਂ ਕਿਹਾ ਵੀ ਜਿਹੜੀ ਔਨਲਾਈਨ ਭੰਗੜਾ ਭੰਗੜਾ ਕਿੱਦਾਂ ਪੈਂਦਾ ਔਨਲਾਈਨ, ਫਿਰ ਭੰਗੜਾ ਤਾਂ ਉੱਥੇ ਜਾ ਕੇ ਪਾਉਣਾ ਪੈਂਦਾ ਵੀਰ ਜੀ, ਭੰਗੜਾ ਵੀ ਅਸੀਂ ਪ੍ਰਬੰਧ ਕਰ ਦਿੰਦੇ ਆਪਣੇ, ਜਿਸ ਦਿਨ ਵਿਆਹ ਹੁੰਦਾ ਨਾ ਦੱਸ ਦਿੰਦੇ ਹੈਗੇ ਕਿ ਅੱਜ ਤੁਹਾਡੇ 15 ਮਾਰਚ ਨੂੰ ਵਿਆਹ ਹੈਗਾ, ਤੇ 15 ਮਾਰਚ ਨੂੰ ਤੁਸੀਂ ਜਿਹੜਾ ਆਪਣੇ ਘਰ ਦੇ ਵਿੱਚ ਨਾ ਆਪਣਾ ਇੱਕ ਜਿਹੜਾ ਕਮਰਾ ਪੂਰਾ ਸਜਾ ਲੈਣਾ ਹੈਗਾ, ਉਹਦੇ ਟੀਵੀ ਸ਼ਾਵੀ ਲਾ ਲੈਣੇ ਹੈਗੇ ਆ, ਮਾਈਕ ਲਾ ਲੈਣੇ ਹੈਗੇ, ਕੈਮਰੇ ਲਾ ਲੈਣੇ ਹੋਗੇ, ਸਵੇਰ ਤੋਂ ਹੀ ਜਿਸ ਵੇਲੇ ਅਸੀਂ ਸ਼ੁਰੂ ਕਰ ਦੇਣਾ ਵੀ ਤੁਸੀਂ ਉੱਥੇ ਭੰਗੜਾ ਪਾਈ ਜਾਣਾ, ਤੇ ਮੇਨ ਸਕਰੀਨ ਤੇ ਤੁਹਾਡੀਆਂ ਫੋਟੋਆਂ ਅਸੀਂ ਦਿਖਾਈ ਜਾਣੀਆਂ
ਹੈਗੀਆਂ,
ਉਹ ਘਰਾਂ ਵਿੱਚ ਹੀ ਭੰਗੜੇ ਪਈ ਜਾਂਦੇ, ਘਰਾਂ ਵਿੱਚ ਹੀ ਭੰਗੜੇ ਪਈ ਜਾਂਦੇ ਨੇਗੇ, ਆਪਣੇ ਕਮਰਿਆਂ ਵਿੱਚ ਹੀ ਭੰਗੜੇ ਪਈ ਜਾਂਦੇ, ਡਾਂਸ ਹੋਈ ਜਾਂਦੇ, ਵੱਚੜ ਚੱਕੀ ਜਾਂਦੇ ਨੇ, ਸ਼ਰਾਬਾਂ ਹੁਣ ਜਿਸ ਕਹਿੰਦੇ ਸ਼ਰਾਬ ਪੀਣੀ ਦਿਖਾਲ ਕੇ ਪੀਣੀ ਵੀਰ ਜੀ, ਸ਼ਰਾਬ ਅਸੀਂ ਥੋੜੀ ਸਪਲਾਈ ਕਰ ਦਿੰਦੇ ਹੈਗੇ ਅਸੀਂ ਸਾਡੇ ਵਿਦੇਸ਼ਾਂ ਵਿੱਚ, ਜਿਹਨਾਂ ਨੇ ਵਿਆਹ ਦੀ ਲਿਸਟ ਬਣ ਜਾਂਦੀ ਹੈਗੀ, ਜਿਸ ਵੇਲੇ ਲਿਸਟ ਬਣ ਜਾਂਦੀ ਹੈਗੀ ਤੇ ਸਾਡੇ ਜਿਹੜੇ ਉਬਰ ਈਟ ਵਾਲੇ ਨੇ ਉਹ ਸ਼ਰਾਬ ਵੀ ਸਪਲਾਈ ਕਰਦੇ ਨੇ, ਦਿੰਦੇ ਨੇ ਹੈਗੇ ਉੱਥੇ, ਤੇ ਉਹ ਉਧਰੋਂ ਆਪਣੇ ਭੰਗੜੇ ਦਾ ਸਮਾਨ ਵੀ ਸਪਲਾਈ ਕਰ ਦਿੰਦੇ ਨੇ ਹੈਗੇ ਨੇ, ਡੈਕੋਰੇਸ਼ਨ ਵੀ ਕਰ ਦਿੰਦੇ ਨੇ ਹੈਗੇ, ਸਾਰਾ ਕੰਮ ਅਸੀਂ ਇੱਥੇ ਔਨਲਾਈਨ ਕਰਵਾਉਣ ਦਾ ਪ੍ਰਬੰਧ ਕੀਤਾ, ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਜਿੱਥੇ ਵੀ ਹੋਵੇ ਉਹ ਸਭ ਪ੍ਰਬੰਧ ਅਸੀਂ ਕੀਤੇ, ਸਾਡੀ ਇਨਕਮ ਬੜੀ ਵੱਧ ਗਈ ਹੈਗੀ ਹੈ, ਕਿ ਸ਼ਗਨ ਅਸੀਂ ਲੈਂਦੇ ਜਿਹੜੇ ਵਿਦੇਸ਼ਾਂ 'ਚ ਰੇਟ ਬੜੇ ਹਾਈ ਹੁੰਦੇ ਨੇਗੇ, ਅਸੀਂ ਕਹਿੰਦੇ ਇੰਨਾ ਪ੍ਰਬੰਧ ਕਰਨਾ, ਸ਼ਗਨ ਵੀ ਜ਼ਿਆਦਾ ਦੇਣਾ ਪੈਣਾ, ਸ਼ਗਨ ਵੀ ਅਸੀਂ ਕਿਹੜੀ ਹੁੰਦੀ ਐਪਟ ਪੋਸਟ 'ਤੇ ਲੈਂਦੇ ਹੈਗੇ, ਜਿਸ ਵੇਲੇ ਸ਼ਗਨ ਆਉਂਦਾ ਫਿਰ ਅਸੀਂ ਪ੍ਰਬੰਧ ਕਰਦੇ ਨੇ
ਹੈਗੇ,
ਫਿਰ ਅਸੀਂ ਖਾਣਾ ਭੇਜਦੇ ਨੇ,
ਸ਼ਗਨ 'ਚੋਂ ਵੀ ਕਮਿਸ਼ਨ ਹੋਣਾ,
ਉਹ 'ਚੋਂ ਕਮਿਸ਼ਨ ਲੈਂਦੇ, ਹਾਂਜੀ ਸਭ ਅਸੀਂ ਸੈੱਟ ਕੀਤਾ, ਸਾਡੇ ਹਰ ਸ਼ਹਿਰ ਦੇ ਵਿੱਚ ਬੰਦੇ ਨੇ ਹੈਗੇ, ਹਰ ਸ਼ਹਿਰ ਦੇ ਵਿੱਚ ਸਾਡੀ ਜਿਹੜੀ ਸੈਟਅਪ ਅਸੀਂ ਕੀਤੇ ਹੋਏ ਨੇ, ਸਾਡੇ ਲਿੰਕਸ ਨੇ ਹੈਗੇ ਵੀਰ ਜੀ, ਪਹਿਲਾਂ ਤਾਂ ਇੱਕ ਪਟਾਲ ਦੇ ਵਿੱਚ ਵਿਆਹ ਹੁੰਦੇ ਸਨ, ਹਾਲ ਤਾਂ ਘਰ ਘਰ ਦੇ ਵਿੱਚ ਅਸੀਂ ਕੰਮ ਕਰ ਦਿੰਦੇ ਹੈਗੇ, ਪਰ ਪੂਰਾ ਦਵੱਚੜ ਚੱਲਦਾ ਇੱਧਰ ਸੈਂਟਰ ਲਾਈਨ ਤੇ, ਸੈਂਟਰ ਇੱਕ ਅਸੀਂ ਬਣਾਇਆ ਹੈਗਾ ਕਮਰਾ ਆਪਣੇ ਘਰ ਦੇ ਵਿੱਚ, ਇਹ ਕਮਰਾ ਬਣਾਇਆ ਹੈਗਾ, ਉਹਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਕਿਹਨੇ ਕਿੰਨਾ ਸ਼ਗਨ ਦਿੱਤਾ, ਕਿਉਂਕਿ ਉਹ ਤਾਂ ਇਲੈਕਟ੍ਰੋਨਿਕ ਆ ਜਾਂਦਾ ਹੈਗਾ ਬੈਂਕ ਅਕਾਊਂਟ ਵਿੱਚ, ਅਸੀਂ ਖਾਣਾ ਹੀ ਉਦੋਂ ਸਪਲਾਈ ਕਰਦੇ ਨੇ ਵੀਰ ਜੀ, ਸ਼ਗਨ ਭਰਾ ਪਹੁੰਚ ਜਾਂਦਾ ਹੈਗਾ,
ਉਸ ਹਿਸਾਬ ਨਾਲ
ਦੇਣਾ ਨੀ ਹੈਗਾ,
ਇਹ ਉਸ ਹਿਸਾਬ ਨਾਲ ਕਰਦੇ,
ਗੋਲਗੱਪੇ ਅਸੀਂ ਪ੍ਰੋਵਾਈਡ ਨਹੀਂ ਕਰਨੇ, ਜਿਸ ਵੇਲੇ ਗੋਲਗੱਪੇ ਦੇਣੇ ਉਹ ਤੋਂ ਕੁਛ ਦੇਰ ਬਾਅਦ ਸਮੋਸੇ ਸਪਲਾਈ ਕਰਦੇ ਨੇ, ਅਸੀਂ ਸਭ ਯੂਬਰ ਈਟ ਦੇ ਨਾਲ ਕੋਂਟੈਕਟ ਨੇਗੇ ਸਾਡੇ, ਇਸ ਤਰ੍ਹਾਂ ਦੇ ਨਾਲ ਅਸੀਂ ਇਹ ਕੰਮ ਕਰਦੇ ਨੇ। ਹੁਣ ਤੁਸੀਂ ਕਹੋਗੇ ਕਿ ਹਾਰ ਸ਼ਿੰਗਾਰ ਦਾ ਕਿਸ ਤਰ੍ਹਾਂ ਕੰਮ ਹੁੰਦਾ ਹੈਗਾ ਵੀਰ ਜੀ, ਸਾਡੀ ਜਿਹੜੀ ਨੂੰਹ ਰਾਣੀ ਹੈਗੀ, ਉਹਨਾਂ ਦਾ ਨਾਂ ਤੁਹਾਨੂੰ ਪਤਾ ਹੀ ਹੈਗਾ,
ਨੇਹਾ ਸਿੱਧੂ,
ਕੀ ਆ ਨਾਂ ਉਹਨਾਂ ਦਾ,
ਨੇਹਾ
ਸਿੱਧੂ ਜੀ ਨੇ ਹੈਗੇ, ਉਹਨਾਂ ਨੇ ਕਿਹਾ ਬਈ
ਧੱਕੇ ਨਾਲੇ ਨੇਹਾ ਸਿੱਧੂ ਰੱਖ ਲਿਆ ਨਾਮ ਵੈਸੇ,
ਹਾਂਜੀ ਉਹ ਕਹਿੰਦੇ ਨੇ ਕਿ ਕੁੜੀ ਨੇ ਸਾਹਮਣੇ ਬਹਿ ਜਾਣਾ ਹੈਗਾ, ਅਸੀਂ ਸਕਰੀਨ ਦੇ ਵਿੱਚ ਦੱਸੀ ਜਾਣਾ, ਹੁਣ ਆਹ ਲਿਪਸਟਿਕ ਮੰਗਾ, ਪਹਿਲਾਂ ਭੇਜ ਦਿੰਦੇ ਅਸੀਂ, ਫੇਰ ਇੱਕ ਆਹ ਲਿਪਸਟਿਕ ਚੱਕ ਤੇ ਇਹਨਾਂ ਨੂੰ ਇੱਥੇ ਲਾ ਜਿੱਥੇ ਵੀ ਲਾਣਾ ਹੈਗਾ, ਫਿਰ ਆਈਬ੍ਰੋ ਬਣਾਉਣੇ ਹੈਗੇ ਉਹ ਕਿੱਦਾਂ ਬਣਾਉਣੇ ਹੋਏ, ਅਸੀਂ ਇੰਸਟਰਕਸ਼ਨ ਦਿੰਦੇ ਹੈਗੇ ਕਿ ਹਾਂਜੀ ਉਹਦੇ ਕਿੰਨਾ ਪ੍ਰਮੋਸ਼ਨ ਕਿੰਨਾ ਪ੍ਰਪੋਰਸ਼ਨ ਦੇ ਨਾਲ ਜਿਹੜੀਆਂ ਚੀਜ਼ਾਂ ਪਾਉਣੀਆਂ ਹੈਗੀਆਂ ਸਾਰੀਆਂ ਪ੍ਰਪੋਰਸ਼ਨ ਦੇ ਨਾਲ ਪੈਂਦੀਆਂ ਹੈਗੀਆਂ, ਉਹ ਦੱਸਣ ਦੇ ਪੈਸੇ ਅਸੀਂ ਲੈਣੇ, ਕੰਮ ਉਹਨਾਂ ਨੇ ਕਰਨਾ, ਆਪੇ ਕਰਨਾ, ਜਿਹੜਾ ਅਸੀਂ ਕਰਦੇ ਸੀ ਉਹ ਵੀ ਆਪੇ ਕਰਨਾ ਪੈਣਾ ਉਹਨਾਂ ਨੂੰ, ਉਹ ਹਾਰ ਸ਼ਿੰਗਾਰ ਜਿਹੜਾ ਸਰ, ਹਾਂਜੀ ਸਰ, ਪੈਸੇ ਜ਼ਿਆਦਾ ਲੈਣੇ ਥੋੜੇ ਜੀ ਵੀਰ ਜੀ, ਪੈਸੇ ਅੱਗੇ ਨਾਲ ਵਧਾ ਦਿੱਤੇ ਨੇਗੇ, ਤੇ ਔਨਲਾਈਨ ਥੋੜੇ ਚਾਰਜਸ ਜ਼ਿਆਦਾ ਹੁੰਦੇ ਨੇ, ਇਲੈਕਟ੍ਰੋਨਿਕ ਵੀ ਹੁੰਦੇ, ਸਾਡੀ ਸੋਫਟਵੇਅਰ ਵੀ ਖਰਚਾ ਹੁੰਦਾ ਹੈਗਾ, ਹੋਰ ਸਾਰਾ ਸਾਡੀ ਜੇ ਰੈਪੂਟੇਸ਼ਨ ਹੈ ਨਾ ਉਹਦਾ ਵੀ ਖਿਆਲ ਰੱਖਣਾ ਪੈਂਦਾ ਹੈਗਾ ਨਾ, ਕਿ ਤੁਸੀਂ ਨੇਹਾ ਸਿੱਧੂ ਤੋਂ ਮੇਕਅਪ ਕਰਾਇਆ ਤਾਂ ਉਹਦੇ ਤੁਹਾਨੂੰ ਜ਼ਿਆਦਾ, ਤੁਸੀਂ ਜਿਹਦੇ ਮਰਜ਼ੀ ਮੇਕਅਪ ਆਪ ਵੀ ਕਰ ਸਕਦੇ ਨੇ, ਪਰ ਉਹ ਗੱਲ ਨਹੀਂ ਬਣਦੀ ਨਾ ਜਿਹੜੀ ਅਸੀਂ ਪ੍ਰਪੋਰਸ਼ਨ ਦੱਸਣੀ, ਜਿਹੜੀ ਟੈਕਨੀਕ ਦੱਸਣੀ ਹੈਗੀ, ਉਹਦੇ ਪੈਸੇ ਤਾਂ ਉਹਦੇ ਹੀ ਲੈਂਦੇ ਨੇ ਹੈਗੇ ਨਾ ਅਸੀਂ, ਇਹ ਸਾਨੂੰ ਗੱਲ ਸਮਝ ਨਹੀਂ ਪੈ ਜਾਣੀ ਹੈਗੀ। ਹੁਣ ਭੰਗੜੇ ਜੀ ਜੇ ਕੋਈ ਭੰਗੜਾ ਸਿੱਖਣਾ ਹੈਗਾ, ਉਦੋਂ ਦਵੱਚੜ ਕਿੱਦਾਂ ਮਚਾਉਣਾ ਹੈਗਾ, ਉਹ ਵੀ ਅਸੀਂ ਔਨਲਾਈਨ ਦੱਸ ਦਿੰਦੇ ਹਾਂ ਕਿ ਆਹ ਸਟੈਪ ਇੱਧਰ, ਇੱਕ ਬੈਕਵਰਡ ਲੈਣਾ, ਤਿੰਨ ਮੋਹਰੇ ਕਰਨੇ, ਪਿੱਛੇ ਲੈਣਾ, ਬਾਹਾਂ ਕਿੱਦਾਂ ਲਾਉਣੀਆਂ, ਸਿਰ ਕਿੱਦਾਂ ਲਾਉਣਾ, ਪੱਗ ਕਿੱਦਾਂ ਬੰਨਣੀ, ਸਾਰੀ ਔਨਲਾਈਨ ਟ੍ਰੇਨਿੰਗ ਦਿੰਦੇ ਵੀਰ ਜੀ ਅਸੀਂ, ਤੇ ਉਹਦੇ ਚਾਰਜ ਲੈਂਦੇ ਅਸੀਂ, ਤੇ ਉਹਦੇ ਨਾਲ ਤੇ ਇਨਕਮ ਬੜੀ ਵੱਧ ਗਈ ਹੈਗੀ ਹੈ ਸਾਡੀ, ਇੱਕ ਤਾਂ ਬਲਫ ਨਹੀਂ ਮਾਰ ਸਕਦੇ ਸੀ। ਸਭ ਤੋਂ ਵੱਡਾ ਬੜਾ ਫਾਇਦਾ ਅਮਨਦੀਪ ਹੋਇਆ ਇਹ ਸਾਡੀ ਔਨਲਾਈਨ ਵੈਡਿੰਗ ਦਾ, ਕਿ ਜਿਹੜੀ ਅੱਗੇ ਲਾਵਾਂ ਦੇ ਵਿੱਚ ਲੋਕ ਜਾਂਦੇ ਨਹੀਂ ਸੀਗੇ, ਹੁਣ ਜਿਸ ਵੇਲੇ ਲਾਵਾਂ ਹੁੰਦੀਆਂ ਨੇ ਹੈਗੀਆਂ, ਭਾਈ ਸਾਹਿਬ ਵੀ ਆਪਣੇ ਗੁਰਦੁਆਰਾ ਸਾਹਿਬ ਤੋਂ ਹੀ ਹਾਂਜੀ ਉਹ ਲਾਵਾਂ ਕਰਦੇ ਨੇ ਮੁੰਡਾ ਕੁੜੀ ਵੀ ਘਰੇ ਹੀ ਬੈਠੇ ਆਪਣੇ ਸਿਰ ਲਾਈ ਜਾਂਦੇ ਨੇ ਹੈਗੇ ਸਾਰਾ ਕੰਮ ਘਰੇ ਘਰ ਬੈਠੇ ਹੋਈ ਜਾਂਦਾ ਤੇ ਉਹਦੇ ਵਿੱਚ ਪਤਾ ਲੱਗ ਜਾਂਦਾ ਕਿ ਕਿਹੜਾ ਬੰਦਾ ਇਸ ਵੇਲੇ ਸ਼ਾਮਿਲ ਹੈਗਾ ਜਾਂ ਕਿਹੜਾ ਬੰਦਾ ਨਹੀਂ ਕਲਿੱਕ ਕਰਕੇ ਦੇਖ ਲੈਂਦੇ ਕਿੰਨੇ ਕਿੰਨੇ ਸਾਨੂੰ ਐਡਰੈਸ ਮਿਲੇ ਨੇ ਹੈਗੇ ਉੱਥੇ ਕਲਿੱਕ ਕਰਦੇ ਇੱਕਦਮ ਉਹ ਆ ਜਾਂਦਾ ਵੀ ਆਹ ਬੰਦਾ ਕੀ ਕਰ ਰਿਹਾ ਸ਼ਮੂਲੀਅਤ ਕਰ ਰਿਹਾ ਜਾਂ ਵੈਸੇ ਅਸੀਂ ਕੱਪੜੇ ਵੀ ਚੈੱਕ ਕਰਦੇ ਨੇ ਹੈਗੇ ਜਿਹੜੇ ਬੰਦੇ ਨੇ ਕੱਪੜੇ ਠੀਕ ਨਹੀਂ ਪਾਏ ਹੁੰਦੇ ਵਿਆਹ ਵਾਲੇ ਨਹੀਂ ਪਾਏ ਹੁੰਦੇ ਘਰ ਦੇ ਵਿੱਚ ਉਹਨਾਂ ਦਾ ਕਮਰਾ ਨਹੀਂ ਸਜਿਆ ਹੁੰਦਾ ਹੁਣ ਅਸੀਂ ਉਹਨੂੰ ਸਕਰੀਨ ਆਫ ਕਰਦੇ ਨੇ ਵਿਆਹ ਸ਼ਮੂਲੀਅਤ ਨਹੀਂ ਹੁੰਦੀ ਹੈਗੀ ਤੇ ਆਪਣਾ ਜਿਹੜਾ ਖਾਣਾ ਆਨਲਾਈਨ ਬੰਦ ਕਰ ਦੇਣਾ ਬੈਠੇ ਰਹਿਣ
ਅਮਰੀਕ ਜੀ ਇਹ ਤਾਂ ਚਲੋ ਮੈਂ ਤਾਂ ਹੈਰਾਨ ਪਰ ਉਹ ਇੱਕ ਗੱਲ ਹੈਗੀ ਆ ਬਈ ਮੈਂ ਕਹਿੰਦਾ ਇਹ ਇਨਵਾਇਰਮੈਂਟ ਫਰੈਂਡਲੀ ਵੀ ਹੈਗਾ ਬਹੁਤ ਵਿਆਹ ਇੱਦਾਂ ਕਰਨਾ ਵੀ ਦੇਖੋ ਨਾ ਤੇਲ ਫੂਕਣਾ ਨਾ ਗੱਡੀਆਂ ਕਰਨੀਆਂ ਹਨਾ ਨਾ ਮਤਲਬ ਪੋਲਿਊਸ਼ਨ ਹੋਣੀ ਨਾ ਫੂਡ ਦਾ ਜਾਇਆ ਜਾਣਾ ਕਿਉਂਕਿ ਜੇ ਹੁਣ ਕਿਸੇ ਦੇ ਘਰੇ ਡਿਲੀਵਰੀ ਗਈ ਆ ਉਹਨੇ ਫਿਰ ਦੂਜੇ ਡੰਗ ਵੀ ਉਹੀ ਖਾ ਲੈਣਾ ਕਿੰਨਾ ਫੂਡ ਵੇਸਟ ਹੁੰਦਾ ਵਿਆਹਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ
ਅਮਨਦੀਪ ਮੈਂ ਵੀ ਇਹ ਵੀ ਇਹ ਮੈਂ ਉਹਨੂੰ ਕੁਐਸਚਨ ਕੀਤਾ ਸੀ ਹਰਨਾਮ ਸਿੰਘ ਨੂੰ ਉਹਨੇ ਕਿਹਾ ਵੀਰ ਜੀ ਕਹਿੰਦੇ ਬੜੇ ਅੱਛੇ ਅੱਛੇ ਫਾਇਦੇ ਹੁੰਦੇ ਹੈਗੇ ਇਨਵਾਇਰਮੈਂਟ ਵੀ ਫਰੈਂਡਲੀ ਹੋਗੀ ਜੇ ਤੁਸੀਂ ਕੋਈ ਕਿਸੇ ਨੂੰ ਕਹਾਣੀ ਸੁਣਾਓਗੇ ਨਾ ਜਿਹੜਾ ਬਹੁਤ ਸਮਝਦਾਰ ਬੰਦਾ ਹੈਗਾ ਉਹਨੇ ਆਪੇ ਜਾਣ ਜਾਣਾ ਕਿ ਇਨਵਾਇਰਮੈਂਟਲੀ ਫਰੈਂਡਲੀ ਹੈਗੀ ਇਸ ਦੀ ਗੱਲ ਦੱਸਣ ਵਾਲੀ ਗੱਲ ਨਹੀਂ ਜਿੱਦਾਂ ਅਮਨਦੀਪ ਹੁਣੀ ਅਮਨਦੀਪ ਉਹਨਾਂ ਨੂੰ ਗੱਲ ਦੱਸੋ ਇੱਕਦਮ ਸਮਝ ਜਾਂਦੇ ਬੜੇ ਗਿਆਨੀ ਬੰਦੇ ਨੇਗੇ ਤੇ ਤੁਸੀਂ ਵੇਲੇ ਜੇ ਕਹਾਣੀ ਸੁਣਾਓਗੇ ਤਾਂ ਉਹਨੇ ਸਮਝ ਜਾਣਾ ਹੈਗਾ ਏਦਾਂ ਹੀ ਬਾਕੀ ਵੀ ਬੰਦੇ ਸਮਝ ਜਾਂਦੇ ਨੇ ਹੈਗੇ ਤੇ ਇਹਦੇ ਨਾਲ ਅਮਨਜੀਤ ਆਪਣੇ ਅਮਰੀਕ ਭਾਜੀ ਜਿਹੜੇ ਸਰਕਾਰ ਨੂੰ ਵੀ ਬੜਾ ਰੈਵਨਿਊ ਇਕੱਠਾ ਹੁੰਦਾ ਹੈਗਾ ਕੋਈ ਇਲੀਗਲ ਗੱਲ ਹੋ ਨਹੀਂ ਸਕਦੀ ਹੈਗੀ
ਸ਼ਗਨਾਂ ਤੇ ਵੀ ਜੀਐਸਟੀ
ਹਾਂ ਜੀਐਸਟੀ ਲੱਗਣੀ ਹੈਗੀ ਆ ਉਹ ਤੇ ਦੇਣੀ ਪੈਣੀ ਹੈਗੀ ਬੰਦੂਕਾਂ ਚਲਾਉਣ ਦਾ ਕਲਚਰ ਹੈਗਾ ਹੁਣ ਜੇ ਬੰਦੂਕ ਚਲਾਓਗੇ ਤਾਂ ਆਪਣੀ ਛੱਤ ਪਾੜਨਗੇ ਅੱਗੇ ਸਾਡੀਆਂ ਚਾਨੀਆਂ ਪਾੜਦੇ ਸੀਗੇ ਹੁਣ ਆਪਣੀ ਛੱਤ ਪਾੜਨੀ ਪੈਣੀ ਆ ਤਾਂ ਬੰਦੂਕਾਂ ਚਲਾਈ ਜਾਣ ਸਾਨੂੰ ਅਸੀਂ ਉਹਦੇ ਕੋਈ ਬੰਦ ਚ ਨਹੀਂ ਲੱਗੀ ਤਾਂ ਪੁਲਿਸ ਵਾਲਿਆਂ ਨੇ ਫੜਨਾ ਹੈਗਾ ਤੇ ਪੁਲਿਸ ਨੂੰ ਵੀ ਨੌਕਰੀਆਂ ਮਿਲੀਆਂ ਹੈਗੀਆਂ ਬੜੇ ਫਾਇਦੇ ਨੇ ਗੇ ਆਨਲਾਈਨ ਵਿਆਹ ਦੇ ਵੀਰ ਜੀ ਬੜੇ ਫਾਇਦੇ ਨੇ ਗੇ ਆਨਲਾਈਨ ਵਿਆਹ ਦੇ ਇੱਕੋ ਹੀ ਸਮੱਸਿਆ ਹੈਗੀ ਇਹਦੇ ਵਿੱਚ
ਪੁੱਛਣਾ ਹੀ ਸੀਗਾ ਨੁਕਸਾਨ ਤਾਂ ਨਹੀਂ
ਜਿਸ ਵੇਲੇ ਨੁਕਸਾਨ ਵੀਰ ਜੀ ਜਿਸ ਵੇਲੇ ਸਭ ਕੁਛ ਕਰਨ ਦੇ ਨੇ ਭਾਈ ਸਾਹਿਬ ਕਹਿ ਦਿੰਦੇ ਨੇ ਸਭ ਕੁਛ ਮੰਨਣਾ ਹੈਗਾ ਪਰ ਮੁੰਡੇ ਕੁੜੀ ਨੇ ਇੱਕ ਤੋਂ ਨਸੀਹਤ ਦੇ ਦਿੰਦੇ ਕਿ 2.5 ਦੀ ਡਿਗਰੀ ਜਿਹੜੀ ਤੁਸੀਂ ਦੂਰੀ ਰੱਖਣੀ ਹੈਗੀ ਆ ਇਹਦੇ ਨਾਲ ਕਈ ਵਾਰ ਕਲੇਸ਼ ਖੜਾ ਹੋ ਜਾਂਦਾ ਬਾਕੀ ਸਭ ਠੀਕ ਹੈਗਾ
2.5 ਮੀਟਰ ਦੀ ਦੂਰੀ ਕਾਇਮ ਰੱਖਣੀ ਵਿਆਹ ਤੋਂ ਬਾਅਦ
ਜੀ ਕੁਛ ਦਿਨਾਂ ਦੇ ਵਿੱਚ ਜਦੋਂ ਤੱਕ ਚੱਕ ਨਹੀਂ ਹੁੰਦਾ ਆਪਣੇ ਲੋਕਡਾਊਨ ਉਦੋਂ ਤੱਕ ਨਾ ਅਲੱਗ ਅਲੱਗ ਰਹਿਣਾ ਹੈਗਾ
ਫਿਰ ਉਹੀ ਗੱਲ ਹੈ ਭਾਈ ਸਾਹਿਬ ਵਿਆਹ ਕਰਾਏ ਦਾ ਫਾਇਦਾ ਕੀ ਮੋੜੋ ਸਾਡੇ ਪੈਸੇ ਕਮਾਲ ਹੋ ਗਏ ਭਾਜੀ ਦੇਖੋ ਹਰ ਚੀਜ਼ ਚੋਂ ਦੇਖੋ ਜਿਹੜੇ ਬਿਜ਼ਨਸਮੈਨ ਪੀਪਲ ਹੈ ਨਾ ਹਰ ਚੀਜ਼ ਚੋਂ ਬਿਜ਼ਨਸ ਓਪਰਚੁਨਿਟੀ ਪਲਦੇ ਭਾਜੀ ਤੁਹਾਨੂੰ ਤਾਂ ਹਰਨਾਮ ਸਿੰਘ ਨੂੰ ਮੈਨੂੰ ਲੱਗਦਾ ਅਫਗਾਨਿਸਤਾਨ 'ਚ ਪੱਕਾ ਹੀ ਕੋਈ ਨਾ ਕੋਈ ਮਿਨਿਸਟਰੀ ਮਿਲੂਗੀ ਤੁਸੀਂ ਟਰਾਈ ਜ਼ਰੂਰ ਕਰੋ
ਇੱਦਾਂ ਇੱਦਾਂ ਆਉਂਦੀ ਪਰ ਉਹਨਾਂ ਨਾਲ ਗੱਲਬਾਤ ਹੋਈ ਹੋਰ ਵੀ ਕਈ ਗੱਲਾਂ ਦੱਸੀਆਂ ਜੇ ਤੁਸੀਂ ਡਾਇਰੈਕਟ ਇੰਟਰਵਿਊ ਕਰਦੇ ਨਾ ਤਾਂ ਉਹ ਗੱਲਾਂ ਜ਼ਿਆਦਾ ਜ਼ਾਹਰ ਹੋਣੀਆਂ ਸੀ ਜਿਹਦੇ ਮੈਂ ਆਪ ਆਪਣੀ ਜ਼ਬਾਨ ਦੇ ਵਿੱਚ ਦੱਸ ਰਿਹਾ ਤੇ ਥੋੜ੍ਹੀ ਉਹਦੇ 'ਚ ਪਹਿਨਾਪਨ ਘੱਟ ਹੁੰਦਾ ਕਈ ਵਾਰ
ਕੋਈ ਨਹੀਂ ਆ ਥੋੜ੍ਹੀ ਜਿਹੀ ਸਿਹਤ ਪੱਖੋਂ ਡਾਊਨ ਹੋਣ ਕਰਕੇ ਨਹੀਂ ਰਿਕਾਰਡਿੰਗ ਕਰ ਸਕਿਆ ਪਰ ਮੈਂ ਰਿੱਕੀ ਦੀ ਫਿਰ ਕਰੂੰਗਾ ਉਹਦਾ ਵੀ ਹਾਲ ਚਾਲ ਹੁਣ ਤੁਸੀਂ ਪੁੱਛ ਕੇ ਰੱਖਿਓ ਕਿਸੇ ਦਿਨ ਅਤੇ ਉਹਨਾਂ ਨਾਲ ਵੀ ਉਹਦੇ ਨਾਲ ਵੀ ਗੱਲ ਕਰਨੀ ਆ ਵਿਜੇ ਵਿਰਦੀ ਜੀ ਹੱਸ ਰਹੇ ਨੇ ਕਹਿੰਦੇ ਕਿਆ ਬਾਤ ਹੈ ਜੀ ਰਮਨਦੀਪ ਬਟਵਾਲ ਵੀ ਮਿਲ ਡੂਰਾ ਤੋਂ ਸਾਰੀ ਫੈਮਿਲੀ ਸੁਣਦੀ ਉਹ ਵੀ ਬਹੁਤ ਹੱਸ ਰਹੇ ਨੇ ਅਤੇ ਗੁਰਿੰਦਰ ਸਿੰਘ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਹਾਂਜੀ ਕਹਿੰਦੇ ਭਾਅ ਜੀ ਸਾਡੇ ਪਿੰਡ ਦਾ ਸਰਪੰਚ ਤਾਂ ਮਿਲਦਾ ਹੀ ਨਹੀਂ ਮੈਂ ਉਸਨੂੰ ਇੱਥੋਂ ਫੋਨ ਕੀਤਾ ਕਿ ਪਿੰਡ ਜਾ ਕੇ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਿਲਿਆ ਹੀ ਨਹੀਂ ਹਾਂਜੀ ਇਹ ਆਪਣੇ ਆਪਣੇ ਪਿੰਡਾਂ ਦੀ ਗੱਲ ਹੁੰਦੀ ਹੈ ਕੀ ਉਹਨਾਂ ਦੀ ਸੋਚ ਹੈ ਅਤੇ ਰਾਜ ਕੈਲੀਫੋਰਨੀਆ ਵਾਲੇ ਵੀ ਹੱਸ ਰਹੇ ਨੇ ਅਰਸ਼ ਮੱਲੀ ਕਹਿੰਦੇ ਕਿ ਭਾਅ ਜੀ ਵਿਆਹ 'ਚ ਭਾਨ ਬਹੁਤ ਲੁੱਟਦਾ ਰਿਹਾ ਛੋਟਾ ਹੁੰਦਾ ਮੈਂ ਹਰਨਾਮ ਸਿੰਘ ਨੂੰ ਪੁੱਛੋ ਕਿ ਭਾਨ ਲੁੱਟਣ ਵਾਲਾ ਵੀ ਕੋਈ ਪ੍ਰਬੰਧ ਹੈਗਾ ਪੁੱਛ ਕੇ ਰੱਖਿਓ ਭਾਜੀ ਉਹ ਜਿਹੜੇ ਭਾਨ ਉਹ ਦੇਖੋ ਉਹ ਮੈਂ ਤੁਹਾਨੂੰ ਮੈਂ ਦੱਸ ਦਿੰਦਾ ਉਹ ਭਾਂ ਇਹਦੇ ਇਹ ਵੀ ਫਾਇਦੇ ਆ ਕਿ ਭਾਨ ਸਿੱਟਣੀ ਨਹੀਂ ਪੈਂਦੀ ਪਹਿਲਾਂ ਤਾਂ ਸਿੱਟਣ ਵਾਲੇ ਦੇ ਪੈਸੇ ਬਚਦੇ ਆ ਭਾਨ ਦੇ ਦੂਜੀ ਗੱਲ ਉਹ ਸਿੱਟਣੀ ਆਪਣੀ ਗੱਡੀ 'ਤੇ ਸਿੱਟਣੀ ਹੁੰਦੀ ਉਹ ਡੈਂਟ ਪੈ ਜਾਂਦੇ ਆ ਪੇਂਟ ਲੈ ਜਾਂਦਾ ਉਹ ਵੀ ਪੈਸੇ ਬਚਦੇ ਆ ਮੈਨੂੰ ਲੱਗਦਾ ਜਿਹੜੀ ਪ੍ਰਥਾ ਆ ਖਤਮ ਕਰਤੀ ਆਨਲਾਈਨ ਵਿਆਹਾਂ ਨੇ ਅਤੇ ਵਧੀਆ ਇਹਦੇ ਇਹਦੇ 'ਚ ਵੀ ਪੈਸੇ ਹੀ ਬਚੇ ਆ ਮੈਨੂੰ ਲੱਗਦਾ
ਜਿਹੜੇ ਜਿਹੜੇ ਕੁਐਸਚਨ ਹੈ ਆਪਣੇ ਸਰੋਤਿਆਂ ਦੇ ਨਾ ਕੁਐਸਚਨ ਅਗਲੇ ਹਫ਼ਤੇ ਸਾਨੂੰ ਦੱਸ ਦਿਓ ਭਾਈ ਉਹਨਾਂ ਨੂੰ ਪੁੱਛ ਲਵਾਂਗੇ ਉਹਨਾਂ ਦਾ ਕੀ ਹੱਲ ਕੀਤਾ ਉਹ ਵੀ ਦੱਸ ਦੇਵਾਂਗੇ ਤੁਹਾਨੂੰ
ਬਾਕੀ ਤਾਂ ਸਾਰੀ ਦੇਖੋ ਗੱਲ ਆਪਾਂ ਕਰ ਲਈ ਆ ਸਾਰੇ ਮਸਲੇ ਹੱਲ ਕਰ ਲਏ ਘਰੇ ਬੈਠ ਕੇ ਫੂਡ ਆ ਜਾਣਾ ਉੱਥੇ ਭੰਗੜਾ ਪਾਉਣਾ ਉੱਥੇ ਡਿੱਗ ਪੈਣਾ ਦਾਰੂ ਪੀ ਕੇ ਵੀ ਬੈੱਡ 'ਤੇ ਡਿੱਗ ਪੈਣਾ ਜਿਹਨੇ ਪੀਣੀ ਆ ਠੀਕ ਹੈ ਨਾ, ਘਰੇ ਤਿਆਰ ਹੋ ਕੇ ਆਈ ਜਾਣਾ ਕਮਰੇ 'ਚ ਨੂੰ, ਲਾਵਾਂ ਵੇਲੇ ਉੱਦਾਂ ਦੇ ਕੱਪੜੇ ਪਾ ਲੈਣੇ, ਫਿਰ ਪਾਰਟੀ ਵਾਲੇ ਉੱਦਾਂ ਦੇ ਪਾ ਲੈਣੇ, ਕਿਤੇ ਜਾਣਾ ਨਹੀਂ ਆਉਣਾ ਨਹੀਂ,
ਗੋਲੀਆਂ ਵੀ ਘਰੇ ਚਲਾ ਲੈਣੀਆਂ,
ਗੋਲੀਆਂ ਵੀ ਘਰੇ
ਚਲਾ, ਲੜਾਈ ਦਾ ਤਾਂ ਐਕਸਪੀਰੀਅੰਸ ਹੁੰਦਾ ਹੀ ਆ, ਇੱਕ ਦੂਜੇ ਦੇ ਮੁੱਕੇ ਵੀ ਉੱਥੇ ਮਾਰ ਲੈਣੇ ਆ।
ਨਹੀਂ ਦੇਖੋ ਉਹ ਫਾਇਦਾ ਭਾਜੀ ਇਹਦਾ ਬਹੁਤ ਹੈ, ਕੁੱਟ ਮਾਰਨੀ ਹੋਣੀ ਹੈ ਨਾ, ਕਿਸੇ ਨਾਲ ਗੁੱਥ ਮਗੁੱਥਾ ਨਹੀਂ ਹੋਣਾ, ਕਿਤੇ ਬਾਥਰੂਮ 'ਚ ਨਹੀਂ ਡਿੱਗਣਾ, ਕਿਤੇ ਨਾਲੀ 'ਚ ਨਹੀਂ ਡਿੱਗਣਾ ਦਾਰੂ ਪੀ ਕੇ, ਹੈ ਨਾ। ਦੇਖੋ ਫਾਇਦੇ ਕਿੰਨੇ ਆ ਆਨਲਾਈਨ ਦੇ, ਹੈ ਨਾ। ਪਾਲਾ ਭੈਣ ਕਹਿ ਰਹੇ ਨੇ ਕਿ ਭਾਜੀ ਹੁਣ ਇਹ ਤੋਂ ਥੋੜੇ ਅੱਗੇ ਵੀ ਜਾਓ, ਕਹਿੰਦੇ ਵੀ ਬੱਚੇ ਕਿੱਦਾਂ ਫਿਰ ਆਨਲਾਈਨ ਹੀ ਡਿਲੀਵਰ ਹੋਊਗੇ ਜਾਂ। ਬਿਜ਼ਨਸ ਵੀ ਅਚੀਵ ਚੀਜ਼ ਹੈ, ਹਰ ਚੀਜ਼ ਮੈਂ ਬਿਜ਼ਨਸ ਹੈ, ਹਰ ਚੀਜ਼ ਮੈਂ ਬਿਜ਼ਨਸ ਹੈ। ਖੈਰ ਵੈਸੇ ਤਾਂ ਅਸੀਂ ਬਹੁਤ ਸਾਰੀਆਂ ਜਿਹੜੀਆਂ ਸਿੰਪਲ ਚੀਜ਼ਾਂ ਭਾਜੀ ਹੁੰਦੀਆਂ ਨਾ, ਉਹਨਾਂ ਨੂੰ ਅਸੀਂ ਵੈਸੇ ਹੀ ਵਧਾ ਚੜਾ ਕੇ ਨਾ ਉਹਨੂੰ ਅਸੀਂ ਅਡੰਬਰੀ ਬਣਾ ਕੇ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਚਲੋ ਸਮਾਜ ਦੇ ਵਿੱਚ ਜਿਹੜੇ ਕਾਇਦੇ ਕਾਨੂੰਨ ਨੇ, ਸਮਾਜ ਦੀ ਐਕਸੈਪਟੈਂਸ ਹੈ, ਹੈ ਨਾ, ਉਹ ਵੀ ਜ਼ਰੂਰੀ ਹੁੰਦੀ ਆ, ਪਰ ਉਹ ਇੱਕ ਲੈਵਲ ਦੀ ਹੁੰਦੀ ਹੈ। ਮੈਂ ਤੁਹਾਨੂੰ ਇੱਕ ਥੋੜ੍ਹੀ ਜਿਹੀ ਗੱਲ ਸੁਣਾਉਣਾ ਵਿਆਹ ਦੀ, ਐਕਸੈਪਟੈਂਸ ਦੀ। ਅਸੀਂ ਸਮਾਜ ਦੇ ਵਿੱਚ ਵਿਆਹ ਕਰਦੇ ਹਾਂ, ਕਿਉਂ ਕਰਦੇ ਹਾਂ, ਕਿੱਦਾਂ ਕਰਦੇ ਹਾਂ, ਗੱਲ ਕੀ ਹੁੰਦੀ ਹੈ, ਮੂਲ ਕੀ ਹੁੰਦਾ, ਕਿ ਮੁੰਡੇ ਕੁੜੀ ਨੇ ਆਪਸ ਦੇ ਵਿੱਚ ਰਹਿਣਾ ਹੁੰਦਾ ਹੈ, ਬਸ ਮੁੱਦਾ ਇਹ ਹੈ ਵੀ ਇਕੱਠੇ ਰਹਿਣਾ ਹੁੰਦਾ। ਹੁਣ ਇਕੱਠੇ ਇਹ ਰਹਿਣਾ ਹੁੰਦਾ ਕਿ ਉਹ ਜੱਗ ਨੂੰ ਦੱਸਣਾ ਹੁੰਦਾ ਵੀ ਸਾਡਾ ਜੀ ਅਫੀਸ਼ੀਅਲੀ ਸਾਰੇ ਪਰਿਵਾਰ ਹੈਪੀ ਹੈ ਅਤੇ ਅਸੀਂ ਹਾਂ ਬੰਦਰ ਮੰਨਤਾ, ਦੇ ਆਰ ਅਫੀਸ਼ੀਅਲੀ ਦੇ ਕੈਨ ਸਟੇ ਟੂਗੈਦਰ। ਉੱਦਾਂ ਜੇ ਰਹਿੰਦੇ ਆ ਮੁੰਡੇ ਆਪਸ ਲਿਵ ਇਨ ਰਿਲੇਸ਼ਨਸ਼ਿਪ, ਤਾਂ ਚੰਗਾ ਨਹੀਂ ਸਮਝਿਆ ਜਾਂਦਾ ਉਹਨਾਂ ਨੂੰ। ਸੋ ਇਹ ਕਾਰਜ ਕਰਨ ਦੇ ਲਈ ਫਿਰ ਇੱਕ ਵਿਆਹ ਰੱਖਦੇ ਆ। ਵਿਆਹ ਦੇਖੋ ਅਗਨੀ ਦੇ ਦੁਆਲੇ ਵੀ ਫੇਰੇ ਹੋ ਸਕਦੇ ਆ, ਇੱਕ ਦੂਏ ਗੱਲ ਦੇ ਵਿੱਚ ਵਰਮਾਲਾ ਪਾ ਕੇ ਵੀ ਹੋ ਸਕਦੇ ਆ, ਠੀਕ ਹੈ, ਆਈ ਡੂ ਕਰਕੇ ਵੀ ਹੋ ਸਕਦਾ, ਹੈ ਨਾ, ਕਿਸੇ ਵੀ ਤਰ੍ਹਾਂ ਹੋ ਸਕਦਾ। ਪਰ ਸਾਡੇ ਧਰਮ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਪੁਰਾਤਨ ਇਹ ਚੱਲਿਆ ਜਾਂਦਾ ਕਿ ਜਿਹੜਾ ਤੁਹਾਡਾ ਗੁਰੂ ਹੈ, ਜਿਹੜਾ ਤੁਹਾਨੂੰ ਗਾਈਡ ਕਰ ਰਿਹਾ, ਤੁਸੀਂ ਉਹਦੀ ਪਰਮਿਸ਼ਨ ਲੈਣੀ ਆ। ਬੇਸਿਕਲੀ ਆਨੰਦ ਸਾਹਿਬ ਆਨੰਦ ਕਾਰਜ ਦਾ ਇਹ ਮਤਲਬ ਹੈ ਕਿ ਅਸੀਂ ਆਪਣੇ ਗੁਰੂ ਦੇ ਸਾਹਮਣੇ ਇਹ ਪ੍ਰਣ ਕਰਨਾ ਆ ਕਿ ਅਸੀਂ ਇੱਕ ਦੂਜੇ ਦੇ ਨਾਲ ਰਹਿਣਾ ਆ, ਅਸੀਂ ਇੱਕ ਦੂਜੇ ਦਾ ਸਾਥ ਦੇਣਾ ਆ, ਜਨਮ ਮਰਨ ਤਾਂ ਇਕੱਠੇ ਹੀ ਆ ਸਾਡਾ। ਸੋ ਉਹ ਇੱਕ ਰਹਿ ਤੱਕ ਉੱਦਾਂ ਵੀ ਸਕਦੇ ਆ, ਪਰ ਉੱਥੇ ਜਾ ਕੇ ਇੱਕ ਪਲੈਜ ਕਰਨਾ ਉਹਨਾਂ ਸਟਰੋਂਗ ਹੋ ਜਾਂਦਾ, ਹੋਰ ਰਿਲੇਸ਼ਨਸ਼ਿਪ ਸਟਰੋਂਗ ਹੋ ਜਾਂਦਾ ਹੈ। ਹੁਣ ਇਹਦੇ ਲਈ ਫਿਰ ਆਪਾਂ ਕਿੰਨਾ ਕੱਪੜਿਆਂ ਦਾ ਕਰਦੇ ਹਾਂ, ਮੇਕਅਪ ਦਾ ਕਰਦੇ ਹਾਂ, ਫਿਰ ਲੋਕਾਂ ਨੂੰ ਰੋਟੀ ਖਿਲਾਉਣੀ ਆ ਜਿਹੜੇ ਆਏ ਆ, ਸੋ ਕਿੰਨਾ ਹੋਰ ਆਲੇ ਦੁਆਲੇ ਫਿਰ ਅਸੀਂ ਵਧਾਉਂਦੇ ਹਾਂ। ਪਰ ਮੂਲ ਮੁੱਦਾ ਕੀ ਆ ਕਿ ਅਸੀਂ ਗੁਰੂ ਸਾਹਿਬ ਤੋਂ ਜਾ ਕੇ ਪਰਮਿਸ਼ਨ ਲੈਣੀ ਹੁੰਦੀ, ਉਹਨਾਂ ਨੂੰ ਦੱਸਣਾ ਹੁੰਦਾ, ਉਹਨਾਂ ਤੋਂ ਆਸ਼ੀਰਵਾਦ ਲੈਣਾ ਹੁੰਦਾ, ਇਹੀ ਮੇਨ ਮਕਸਦ ਹੈ। ਬਾਕੀ ਆਲੇ ਦੁਆਲੇ ਜੋ ਹੋਰ ਹੁੰਦਾ ਆ ਉਹ ਸਾਰੇ ਬਿਜ਼ਨਸ ਹੈ, ਉਹਦੇ ਵਿੱਚ ਉਹ ਤੁਹਾਡੀ ਮਰਜ਼ੀ ਆ, ਜ਼ਰੂਰੀ ਨਹੀਂ ਵੀ ਤੁਸੀਂ ਕਰਨਾ ਸਮਾਜ ਦਾ ਮੂੰਹ ਦਿਖਾਉਣ ਨੂੰ। ਪਰ ਅਮਰੀਕ ਭਾਜੀ ਵੀ ਸਮਾਜ ਦਾ ਮੂੰਹ ਦਿਖਾਉਂਦੇ ਦਿਖਾਉਂਦੇ ਕਈ ਵਾਰੀ ਅਸੀਂ ਆਪਣੇ ਝੱਗੇ ਚੌੜ ਕਰਾ ਲਈਦੇ ਜਾਂ ਓਵਰ ਕਰ ਲਈਦਾ ਜਾਂ ਕੁਛ ਵੀ ਨਹੀਂ ਕਰੀਦਾ। ਮੈਂ ਇੱਥੇ ਨਾ ਇੱਕ ਤੁਹਾਨੂੰ ਜਾਂਦੇ ਜਾਂਦੇ ਇੱਕ ਗੱਲ ਇਹ ਸੁਣਾਉਣੀ ਆ ਕਿ ਅੱਗੇ ਵੀ ਸੁਣਾਈ ਸੀ ਕਿ ਸਾਡੇ ਲਾਗੇ ਇਲਾਕੇ 'ਚ ਨਾ ਇੱਕ ਡਾਕਟਰ ਸੀਗੇ, ਬੜੇ ਮਸ਼ਹੂਰ ਡਾਕਟਰ ਹੈ, ਬੜਾ ਪੈਸਾ ਉਹਨਾਂ ਕੋਲ। ਅਤੇ ਉਹ ਗੱਲ ਸੁਣਾਉਣ, ਕਿਸੇ ਵਿਆਹ ਦੇ ਵਿੱਚ ਹੀ ਅਸੀਂ ਇਕੱਠੇ ਬੈਠੇ, ਉਹ ਕਹਿੰਦੇ ਜੀ ਮੈਂ ਆਪਣੇ ਮੁੰਡੇ ਦਾ ਵਿਆਹ ਕਰਕੇ ਹਟੇ ਹਾਂ। ਮੈਂ ਕਹਿੰਦੇ ਲੜਕੀ ਵਾਲਿਆਂ ਨੂੰ ਕਿਹਾ ਵੀ ਤੁਸੀਂ 20 ਲੱਖ ਲਾਉਂਗੇ, ਅਸੀਂ 20 ਲੱਖ ਲਾਵਾਂਗੇ, ਇੱਦਾਂ ਕਰੋ 10 ਲੱਖ ਤੁਸੀਂ ਪਾਓ, 10 ਲੱਖ ਮੈਂ ਪਾਉਣਾ ਆ, ਆਪਾਂ ਕੁੜੀ ਮੁੰਡੇ ਦਾ ਜੁਆਇੰਟ ਅਕਾਊਂਟ ਖੁਲਾ ਕੇ ਉਹਨਾਂ ਨੂੰ ਦੇ ਦਿੰਦੇ ਹਾਂ, ਉਹ ਚਾਹੇ ਕੰਮ ਸ਼ੁਰੂ ਕਰ ਲੈਣ, ਚਾਹੇ ਜੋ ਮਰਜ਼ੀ ਕਰ ਲੈਣ, ਅਤੇ ਵਿਆਹ ਆਪਾਂ ਜਾ ਕੇ ਗੁਰਦੁਆਰਾ ਸਾਹਿਬ ਲਾਵਾਂ ਦੇ ਦਿੰਦੇ ਹਾਂ, ਉੱਥੇ ਜਿਹੜੇ 10-20 ਬੰਦੇ ਹੋਊਗੇ ਆਪਾਂ ਉੱਥੇ ਆਪਣਾ ਲੰਗਰ ਪ੍ਰਬੰਧ ਕਰਕੇ। ਉਹ ਉਹਨੇ ਦੱਸਿਆ ਕਿ ਉਹ 20-30 ਹਜ਼ਾਰ ਰੁਪਏ ਦੇ ਵਿੱਚ ਉਹਨਾਂ ਨੇ ਸਾਰਾ ਵਿਆਹ ਕੀਤਾ ਦੋਹਾਂ ਧਿਰਾਂ ਨੇ, ਅਤੇ ਉਹਨਾਂ ਨੇ 10-10 ਲੱਖ ਰੁਪਈਆ ਜਮ੍ਹਾਂ ਕਰਾ ਦਿੱਤਾ, ਅਤੇ ਆ ਕੇ ਉਹਨਾਂ ਨੇ ਆਲੇ ਦੁਆਲੇ ਮਠਿਆਈ ਵੰਡਤੀ, ਜਿਹੜੀ ਕਿ 30 ਹਜ਼ਾਰ ਦੇ ਵਿੱਚ ਸਾਰਾ ਕੰਮ ਹੋ ਗਿਆ। ਉਹ ਮੈਂ ਕਿਹਾ ਜੀ ਫਿਰ ਲੋਕਾਂ ਨੇ, ਕਦੇ ਲੋਕਾਂ ਨੇ ਗਾਲਾਂ ਕੱਢੀਆਂ ਕਦੇ ਮੈਨੂੰ, ਬਹੁਤ ਜ਼ਿਆਦਾ ਗਾਲਾਂ ਕੱਢੀਆਂ, ਹੈ ਨਾ, ਬੜਾ ਮਾੜਾ ਇੱਧਰ ਉੱਧਰ ਸੁਣਦੇ ਜੀ ਲਾ ਉਹ ਜੀ ਡਾਕਟਰ ਨੇ ਇਹਦਾ ਜੀ ਇੰਨਾ ਕੰਜੂਸ ਫਲਾਨਾ ਧਮਕੜਾ ਇੱਦਾਂ ਕਰਕੇ। ਮੈਂ ਕਿਹਾ ਜੀ ਫਿਰ ਤੁਹਾਨੂੰ ਦੁੱਖ ਨਹੀਂ ਲੱਗਾ? ਦੁੱਖ ਕਹਿੰਦੇ ਕੀ ਲੱਗਣਾ ਸੀ? ਕਹਿੰਦੇ ਜੇ ਮੈਂ 40 ਲੱਖ ਵੀ ਲਾ ਦਿੰਦਾ ਫਿਰ ਮੈਨੂੰ ਜ਼ਿਆਦਾ ਦੁੱਖ ਲੱਗਣਾ ਸੀ। ਮੈਂ ਕਾਹਦਾ? ਇੱਕ ਤਾਂ ਕਹਿੰਦਾ ਮੇਰਾ 40 ਲੱਖ ਲੱਗਿਆ ਹੋਣਾ ਸੀ ਉਹਦਾ ਦੁੱਖ ਲੱਗਣਾ ਸੀ, ਦੂਜਾ ਕਹਿੰਦਾ ਲੋਕਾਂ ਨੇ ਨਾਲੇ ਖਾਈ ਜਾਣਾ ਸੀ, ਨਾਲੇ ਬੈਠਿਆਂ ਨੇ ਕਹੀ ਜਾਣਾ ਸੀ, ਉਹ ਛਿੱਲ ਲਾਈ ਹੋ ਆ ਲੋਕਾਂ ਦੀ, ਟੀਕੇ ਸਾਡੇ ਲਾ ਲਾ ਕੇ ਲਾਇਓ ਆ। ਕਹਿੰਦਾ ਕਹਿੰਦਾ ਖੁਸ਼ ਹੁਣ ਵੀ ਹੈ ਨੀ ਲੋਕ ਇਸ ਵਿਆਹ ਤੋਂ ਖੁਸ਼, ਕਹਿੰਦੇ 40 ਲੱਖ ਲੱਗੇ ਤੋਂ ਵੀ ਨਹੀਂ ਸੀ ਹੁਣ। ਇਸ ਕਰਕੇ ਕਈਆਂ ਨੇ ਕਹਿੰਦੇ ਲੜ ਕੇ ਜਾਣਾ ਸੀ, ਕਈਆਂ ਨੇ ਕਹਿੰਦੇ ਪੱਗਾਂ ਲਾ ਕੇ ਜਾਣਾ ਸੀ, ਕਈਆਂ ਨੇ ਕਹਿੰਦਾ ਸਾਰੀ ਉਮਰ ਦੀਆਂ ਯਾਰੀਆਂ ਟੁੱਟਣੀਆਂ ਸੀਗੀਆਂ। ਮਤਲਬ ਦੈਟ ਵਾਜ਼ ਅਮੇਜ਼ਿੰਗ ਹੈ ਨਾ ਵੀ ਆਪਣਾ ਆਪਣਾ ਐਟੀਟਿਊਡ ਹੈ ਉਹ ਕਹਿੰਦੇ ਪੈਣੀਆਂ ਤਾਂ ਗਾਲਾਂ ਹੀ ਆ ਵਿਆਹ ਕਰੇ ਤੇ ਜੇ ਨਾ ਜੇ ਤੁਸੀਂ ਸਾਦਾ ਕਰ ਲਓ ਤਾਂ ਵੀ ਲੋਕਾਂ ਨੇ ਗਾਲਾਂ ਕੱਢਣੀਆਂ ਜੇ ਤੁਸੀਂ ਵੱਧ ਕਰ ਲਓ ਤਾਂ ਵੀ ਲੋਕਾਂ ਨੇ ਗਾਲਾਂ ਕੱਢਣੀਆਂ ਓਏ ਜੀ ਹਰਾਮ ਦੀ ਕਮਾਈ ਹੈ ਇਹ ਤਾਂ ਜੀ ਐਂ ਜੀ ਇਹਦੀ ਆਪਣੀ ਹੁੰਦੀ ਕਿੱਥੇ ਖਰਚਦਾ ਸੋ ਤੁਸੀਂ ਮਤਲਬ ਯੂ ਕਾਂਟ ਮੇਕ ਐਵਰੀਬਡੀ ਹੈਪੀ ਅਤੇ ਸਾਡੇ ਨਾਲ ਭੱਠਲ ਜੁੜੇ ਨੇ ਜੀ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਜੱਟ ਭੱਠਲ ਹੈ ਜੀ ਅਤੇ ਕਹਿੰਦੇ ਨੇ ਕਿ ਔਨਲਾਈਨ ਮੈਰਿਜ ਐਕਸਲੈਂਟ ਡਿਲੀਵਰੀ ਕਹਿੰਦੇ ਸਿੱਖ ਮੈਰਿਜ ਇਨ ਗੁਰਦੁਆਰਾ ਆਲਸੋ ਨੀਡ ਡਿਸਕਸ਼ਨ ਹਾਂਜੀ ਕਰਦੇ ਹਾਂ ਇਹਦੇ ਵੇਲੇ ਵੀ ਆਉਣ ਵਾਲੇ ਪ੍ਰੋਗਰਾਮਾਂ 'ਚ ਕਰਾਂਗੇ ਅਤੇ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਸੁਣ ਰਹੇ ਹਾਂ ਜੀ ਅਮਨਦੀਪ ਜੀ ਵਿਹਲੇ ਹੋ ਕੇ ਰਿੰਗਣ ਦੀ ਕਿਰਪਾ ਕਰਨੀ ਜੀ ਰਿੰਗਣ ਦਾ ਮਤਲਬ ਹੈ ਰੋਣਾ ਰੋਣਾ ਨਹੀਂ ਫੋਨ ਕਾਲ ਰਿੰਗ ਇੰਗਲਿਸ਼ ਵਾਲਾ ਰਿੰਗ ਸੋ ਅਮਰੀਕ ਭਾਅ ਜੀ ਕਈ ਕੁਛ ਚੱਲਦਾ ਰਹਿੰਦਾ ਸਮਾਜ ਦੇ ਵਿੱਚ
ਜੀ ਜਾਂਦੇ ਜਾਂਦੇ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦੇ ਹਾਂ ਜਿਹੜੀ ਬਹੁਤ ਇੰਪੋਰਟੈਂਟ ਹੋ ਰਹੀ ਆ ਕਿ T20 ਵਰਲਡ ਕੱਪ ਕ੍ਰਿਕਟ ਕ੍ਰਿਕਟ ਟੂਰਨਾਮੈਂਟ T20 ਵਰਲਡ ਕੱਪ 17 ਤਰੀਕ ਤੋਂ ਸ਼ੁਰੂ 17 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਆ ਤੇ ਇਹ 14 ਅਕਤੂਬਰ ਤੱਕ ਚੱਲੇਗਾ ਤੇ ਇਹ ਯੂਨਾਈਟਿਡ ਅਰਬ ਐਮੀਰੇਟ ਵਿੱਚ ਹੋ ਰਿਹਾ ਆ ਤੇ 7:30 ਵਜੇ ਦੇ ਕਰੀਬ ਮੈਚ ਸ਼ੁਰੂ ਹੋਇਆ ਕਰਨਗੇ ਭਾਰਤ ਦਾ ਪਹਿਲਾ ਮੈਚ 24 ਅਕਤੂਬਰ ਨੂੰ ਹਾਂਜੀ ਕਿਉਂਕਿ ਉੱਥੇ ਦੇ 7:30 ਵਜੇ ਦੁਬਈ ਦੇ 7:30 ਵਜੇ ਸ਼ੁਰੂ ਹੋਊਗੇ ਆਸਟ੍ਰੇਲੀਆ ਦੇ ਕਰੀਬ 1-2 ਵਜੇ ਮੈਚ ਸ਼ੁਰੂ ਹੋਊਗੇ ਇੱਥੇ ਅਤੇ ਇਸਨੂੰ ਆਲ ਇੰਡੀਆ ਰੇਡੀਓ ਅਤੇ ਕਈ ਹੋਰ ਚੈਨਲ ਲਾਈਵ ਕਮੈਂਟਰੀ ਵੀ ਆਊਗੀ ਅਤੇ ਇਹਨੂੰ ਟੀਵੀ 'ਤੇ ਬ੍ਰੌਡਕਾਸਟ ਟੈਲੀਕਾਸਟ ਕੀਤਾ ਜਾ ਰਿਹਾ ਆ ਭਾਰਤ ਦਾ ਪਹਿਲਾ ਮੈਚ 24 ਅਕਤੂਬਰ ਨੂੰ ਪਾਕਿਸਤਾਨ ਦੇ ਨਾਲ ਅਮਨਦੀਪ ਹੋ ਰਿਹਾ ਆ
ਅਤੇ
ਇਹ ਦੁਬਈ ਵਿੱਚ ਹੋਵੇਗਾ ਅਤੇ ਇਹ ਅਮਾਨ ਵਿੱਚ ਵੀ ਮੈਚ ਖੇਡੇ ਜਾਣਗੇ ਦੁਬਈ ਵਿੱਚ ਵੀ ਮੈਚ ਖੇਡੇ ਦੋ ਦੇਸ਼ਾਂ ਦੇ ਵਿੱਚ ਹੋ ਰਿਹਾ ਪਹਿਲਾ ਮੈਚ ਜਿਹੜਾ ਹੋਣਾ ਆ ਉਹ ਅਮਾਨ ਵਰਸਿਸ ਪਾਪਾ ਨਿਊ ਗਿਨੀ ਦੇ ਦਰਮਿਆਨ ਹੋਊਗਾ 17 ਅਕਤੂਬਰ ਨੂੰ ਅਤੇ ਇਹ ਵੀ ਇੱਕ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਪਹਿਲਾਂ ਇਹ ਆਸਟ੍ਰੇਲੀਆ ਵਿੱਚ ਹੋਣਾ ਸੀ ਪਿਛਲੇ ਸਾਲ ਉਹ ਹੋ ਨਹੀਂ ਸਕਿਆ ਇਸ ਲਈ ਉਸਨੂੰ ਪੋਸਟਪੋਨ ਕਰਕੇ ਇੰਡੀਆ ਵਿੱਚ ਵੀ ਨਹੀਂ ਕਰਾ ਸਕੇ ਅਤੇ ਹੁਣ ਇਸਨੂੰ UAE ਵਿੱਚ ਕਰਾਇਆ ਜਾ ਰਿਹਾ 17 ਅਕਤੂਬਰ ਤੋਂ ਸ਼ੁਰੂ ਹੋਊਗਾ ਅਤੇ 14 ਨਵੰਬਰ ਨੂੰ ਇਹ ਮੈਚ ਇਹ ਟੂਰਨਾਮੈਂਟ ਖਤਮ ਹੋਊਗਾ
ਦੇਖੋ ਗੱਲ ਇਹ ਬਣਦੀ ਹੈ ਵੀ ਜਿਹੜੇ ਡੈਮੋਕ੍ਰੈਟਿਕ ਕੰਟਰੀ ਆ ਜਿੱਥੇ ਵੋਟਾਂ ਪੈਂਦੀਆਂ ਉੱਥੇ ਨਹੀਂ ਇਹ ਕੰਮ ਹੋ ਸਕਦੇ ਜਿਹੜੇ ਮਤਲਬ ਡਿਕਟੇਟਰ ਕੰਟਰੀ ਆ ਜੋ ਉੱਥੇ ਜੋ ਸਭ ਕੁਝ ਉੱਥੇ ਨਾ ਕਰੋਨਾ ਕੁਛ ਨਹੀਂ ਹੋ ਸਕਦਾ ਕਿਉਂਕਿ ਉਹ ਥੋੜ੍ਹੇ ਬੰਦਿਆਂ ਦੇ ਹੱਥ 'ਚ ਆ ਜੋ ਮਰਜ਼ੀ ਕਰਾ ਸਕਦੇ ਇਹ ਰੌਲਾ ਹੀ ਵੋਟਾਂ ਦਾ ਆ ਜਦੋਂ ਵੋਟਾਂ ਦਾ ਰੌਲਾ ਪੈ ਜਾਂਦਾ ਨਾ ਮਾੜੀ ਜਿਹੀ ਗੱਲ ਵੀ ਕਰਨੀ ਆ ਤਾਂ 2-2 ਸਾਲ ਲੱਗਦੇ ਨੇ ਫਿਰ ਕੋਈ ਵੀ ਮਤਲਬ ਵੋਟਾਂ ਤੋਂ ਡਰਦਾ ਰਿਸਕ ਨਹੀਂ ਲੈਂਦਾ ਖੈਰ ਮਰੀਕ ਭਾਅ ਜੀ ਲੈਂਦੇ ਹਾਂ ਆਪਾਂ ਵਿਦਾ ਅਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ ਵੀ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਅਤੇ ਬੜਾ ਚੰਗਾ ਲੱਗਾ ਤੁਹਾਡੇ ਹਰਨਾਮ ਸਿੰਘ ਦੀ ਗੱਲ ਸੁਣ ਕੇ ਵਿਆਹ ਦੀ ਧੰਨਵਾਦ ਜੀ ਬਹੁਤ ਬਹੁਤ ਭਾਅ ਜੀ
ਓਕੇ ਅਮਨਦੀਪ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਸੋ ਪਿਆਰਿਓ ਸਮਾਂ ਹੋ ਗਿਆ ਅਤੇ ਇੱਕ ਬ੍ਰੇਕ ਲੈਣੀ ਹੈ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਚੱਲਦਾ ਰਹੇਗਾ ਉਮੀਦ ਰੱਖਦੇ ਹਾਂ ਕਿ ਤੁਸੀਂ ਚੰਗਾ ਲੱਗਿਆ ਹੋਗਾ ਤੁਹਾਨੂੰ ਵੀ ਅਤੇ ਪੋਡਕਾਸਟ ਜਿਹੜੀ ਐਪ ਦੇ ਵਿੱਚੋਂ ਸਾਡੇ ਥੋੜ੍ਹੀ ਸਮੱਸਿਆ ਆ ਰਹੀ ਹੈ ਪਰ ਵੈਸੇ ਪੋਡਕਾਸਟ ਸਾਊਂਡ ਕਲਾਊਡ 'ਤੇ ਆਈਫੋਨਸ 'ਤੇ ਸਾਰਾ ਚੱਲ ਰਿਹਾ ਸੋ ਐਪ ਦੇ ਵਿੱਚੋਂ ਅਗਰ ਤੁਸੀਂ ਨਹੀਂ ਸੁਣ ਪਾ ਰਹੇ ਤਾਂ ਸਾਊਂਡ ਕਲਾਊਡ ਡਾਇਰੈਕਟ ਉੱਥੋਂ ਵੀ ਸੁਣ ਸਕਦੇ ਸਾਡੇ ਵੈਬਸਾਈਟ ਤੋਂ ਵੀ ਸੁਣ ਸਕਦੇ ਹੋ ਸੋ ਪਰ ਉਹ ਐਪ ਦੇ ਵਿੱਚ ਛੇਤੀ ਹੀ ਇਸ ਨੂੰ ਠੀਕ ਕਰ ਦਿੱਤਾ ਜਾਵੇਗਾ ਸੋ ਮੈਂ ਵੀ ਲੈਣਾ ਵੇਦਾ ਰੱਖਿਓ ਆਪਣਾ ਖਿਆਲ ਅਤੇ ਰਿਹੋ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ ਰੱਬ ਰਾਖਾ